गार्निशमेंट, पावर ऑफ सेल नोटिस, बैंक वालों पैसे दी मंग, उन्हें ही सानू कॉल करो, फिर तो अनु कोई नहीं कर सकेगा तंग। कर्जा माफ कराओ, 100% मानसिक शांति पाओ, कलेक्शन कॉलों तो छुटकारा, बिना ब्याज निकिया निकिया किश्ता। कॉल करो कैनेडा कंज्यूमर क्रेडिट असिस्टेंस 416-502-3100। कर्जे तो परेशान, असी करांगे काम आसान। 416-502-3100।
ट्रिपल ए लैंडस्केपिंग वालों नूं घा कटन दे लई कंस्ट्रक्शन दे काम लई कुछ वर्करां दी लोड़ है। तुसी 50 पाउंड तक दा भार चुकन दे काबिल हो तां अज ही अमित जी नूं कॉल करो 647-784-1213। वधिया आवर वधिया पे तुहानूं दित्ती जावेगी। इन्हां नूं कुछ ड्राइवरां दी वी जरूरत है। 647-784-1213 ते संपर्क कीता जा सकदा है 647-784-1213।
बिल्कुल सीमा बयाना कह रहे की तेरा स्पाउस वीजा 3 to 6 months के अंदर अंदर आ जाएगा। नाले ओ बहुत सारे कैनेडियन कॉलेजेस ते यूनिवर्सिटीज दे इंटरनेशनल एजेंट्स भी ने। विक्की दा स्टूडेंट वीजा भी एउं लग्या समझ
जी। मैक्रो ग्लोबल दे सीमा बयाना फैमिली स्पाउस स्टूडेंट विजिटर जा स्किल्ड वीजा कैटेगरी चाहे कोई भी होवे सब ले इको नाम सीमा बयाना।
कॉल 905-452-0000।
अकाउंटिंग रिलेटेड सेवावां चाहिदियां ने तां प्रोसीमान अते ईमानदार CPA CA हरचरण ग्रोवर जी नूं कॉल करो 905-247-0193। कंपनी चाहे छोटी होवे चाहे वड्डी, अकाउंटिंग रिलेटेड सेवावां दे विच पर्सनल टैक्स, कॉर्पोरेशन टैक्स, CRA अपील, HST पेरोल, बिजनेस कंसल्टिंग, टैक्स प्लानिंग और बहुत सारियां सेवावां। इस तों इलावा फ्रेंचाइजी अकाउंटिंग, रियल एस्टेट इन्वेस्टमेंट, टैक्स प्लानिंग, डेंटिस्ट ऑफिस अकाउंटिंग, ट्रकिंग रिलेटेड अकाउंटिंग दे लई वी तुसीं इन्हां दे नाल संपर्क कर सकदे हो। लोकल बिजनेस होण दे नाते लोकल बिजनेस दी सपोर्ट करदे ने। 905-247-0193 7895 फ्रेंडवर ड्राइव यूनिट नंबर 214।
नवा ले लिया ट्रक तेरे बाई ने ओ बाबिया ते चल चलिए
भाई इन्नी जल्दी नवा ट्रक ले लिया।
आहो जदों वधिया ट्रेनिंग होवे वधिया कंपनियां भी हायर करदियां फिर वधिया पैकेज चंगे पैसे मिलदे वीर।
ते सानू भी दस किथों लई आ ट्रेनिंग?
टोरंटो ट्रक ड्राइविंग स्कूल तों दहाकियां तों ट्रेनिंग दिंदे आ रहे ने।
इन्हां दी ट्रेनिंग च की खास आ?
1-to-1 ट्रेनिंग दिंदे प्रोपर, ओह भी तुहाडे स्केड्यूल दे अकॉर्डिंग। तुहानूं अपना काम छड्डन दी भी लोड नहीं। टेयर ब्रेकां क्लासां जिहड़ियां हरेक शनिचरवार ते
भाई नंबर ते दे दे।
टोरंटो ट्रक ड्राइविंग स्कूल 416-675-7500 416-675-7500 ते आज ही संपर्क करो।
कैलेडन सब्जी फार्म, ताजियां हरियां सब्जियां दे लई पहुंचो कैलेडन सब्जी फार्म। गार्डन दे टूल जिवें दातियां, कहियां, रंबे अते होर बहुत सारे टूल इन्हां दे पास उपलब्ध हन। फ्रेश वेजिटेबल दी पनीरी 15 अप्रैल तों स्टोर दे विच अवेलेबल होवेगी। फार्म दे विच जेकर तुसीं प्री वेडिंग शूट करवाउणा है तां वी तुसीं इन्हां दे नाल संपर्क कर सकदे हो 905-840-9000 905-840-9000 एयरपोर्ट अते मेफील्ड वाले प्लाजे दे विच टिम होटल दे कोल 12050 एयरपोर्ट रोड कैलेडन। कैलेडन सब्जी फार्म 905-840-9000।
बड़ा ढिलाया मुंह सुट्टी बैठा की गल की जच्छा यार एडे पैसे कोई पता नहीं है किधर जाए बचना नहीं कुछ।
ते फिर कोई फाइनेंशियल प्लानिंग करवा ला, टैक्स सेव कर ला, RRSP TFS च सेव कर ला, बच्चों की सेविंग दे लई RESP करवा ला।
तैनू बड़ा पता वे?
मैनू भी सारी जानकारी कंग टैक्स एंड फाइनेंशियल सर्विस वाले सुखविंदर कंग होना तो मिली आ।
इंश्योरेंस भी कर देंगे?
लाइफ इंश्योरेंस, क्रिटिकल डिसेबिलिटी, सुपर वीजा इंश्योरेंस करवानी है, विजिटर वीजा इंश्योरेंस करवानी, सारा कुछ कर देंगे। टैक्स फाइल भी कर दिया।
नंबर ते दे उन्हां दा
कंग टैक्स एंड फाइनेंशियल सर्विस तो सुखविंदर कंग जी 416-271-4877 ते संपर्क करो। म्यूचुअल फंड सोल्ड थ्रू कार्ट वेल्थ मैनेजमेंट इंक। ज्यादा जानकारी दे लई 416-271-4877।
जी हाँ, तुछड़े प्रोग्राम खबरसार दे नाल 8 तो लेके 10 बजे तक यह प्रोग्राम पेश किया जाता है और मेरे नाल इसमें कैनेडा कंज्यूमर केयर एसोसिएशन तो जसवीर हुंदल जी ने और उन्होंने नाल असीं गलबात करदे हां। तो सब जी आया प्रोग्राम विच
ਧੰਨਵਾਦ ਗਰੇਵਾਲ ਸਾਹਿਬ, ਤੁਹਾਨੂੰ ਤੇ ਪ੍ਰੋਗਰਾਮ ਸੁਣ ਰਹੇ ਸਾਰੇ ਭੈਣ ਭਰਾਵਾਂ ਨੂੰ ਸਤਿ ਸ੍ਰੀ ਅਕਾਲ
ਜੀ। ਸਤਿ ਸ੍ਰੀ ਅਕਾਲ।
ਬਿਲਕੁਲ ਗਰੇਵਾਲ ਸਾਹਿਬ, ਗੱਲ ਕਰਾਂਗੇ ਕਰਜ਼ਿਆਂ ਦੇ ਬਾਬਤ। ਜਿਹੜੇ ਵੀ ਭੈਣ ਭਰਾ ਕਰਜ਼ਿਆਂ ਦੀ ਮੁਸੀਬਤ ਦੇ ਵਿੱਚ ਫਸੇ ਹੋਏ ਨੇ ਉਹ ਕੈਨੇਡੀਅਨ ਕਾਨੂੰਨ ਮੁਤਾਬਕ ਕਿਵੇਂ ਇਹਨਾਂ ਕਰਜ਼ਿਆਂ ਤੋਂ ਛੁਟਕਾਰਾ ਪਾ ਸਕਦੇ ਨੇ, ਤੇ ਸਾਡੀ ਕੰਪਨੀ ਲੰਬੇ ਸਮੇਂ ਤੋਂ ਇਹ ਸਵਾਵਾ ਦਿੰਦੀ ਆ ਰਹੀ ਆ ਕਿ ਜੇ ਕੋਈ ਵੀ ਭੈਣ ਭਰਾ ਕਰਜ਼ਿਆਂ ਦੀ ਮੁਸੀਬਤ ਦੇ ਵਿੱਚ ਫਸਿਆ ਹੋਇਆ, ਕਰਜ਼ੇ ਉਹਨਾਂ ਦੇ ਪਰਸਨਲ ਨੇ ਜਾਂ ਕਰਜ਼ੇ ਉਹਨਾਂ ਦੇ ਬਿਜ਼ਨਸ ਦੇ ਨੇ, ਰੈਵਨਿਊ ਕੈਨੇਡਾ ਦੇ ਪੈਸੇ ਦੇਣ ਵਾਲੇ ਨੇ, ਕਿਸੇ ਦੇ ਵੀਜ਼ੇ ਕਾਰਡ, ਲਾਈਨ ਆਫ ਕ੍ਰੈਡਿਟ, ਟਰਮ ਲੋਨ ਲਏ ਹੋਏ ਨੇ, ਕਿਸੇ ਦੇ ਅਗੇਂਸਟ ਕੋਈ ਜੱਜਮੈਂਟ ਹੋਈ ਹੈ ਪੈਸਿਆਂ ਸੰਬੰਧੀ, ਸਟੂਡੈਂਟ ਲੋਨ ਦੇ ਪੈਸੇ ਦੇਣ ਵਾਲੇ ਨੇ, ਪਾਵਰ ਆਫ ਸੇਲ ਦਾ ਨੋਟਿਸ ਆਇਆ ਹੋਇਆ, ਪੇ ਗਾਰਨਿਸ਼ ਹੋ ਰਹੀ ਹੈ ਕਿਸੇ ਭੈਣ ਭਰਾ ਦੀ, ਅਕਾਊਂਟ ਗਾਰਨਿਸ਼ ਹੋਏ ਹੋਏ ਨੇ, ਇਸ ਪ੍ਰਕਾਰ ਦੇ ਸਾਰੇ ਮਸਲਿਆਂ ਦੇ ਹੱਲ ਇਸ ਕਾਨੂੰਨ ਦੇ ਤਹਿਤ ਲੱਭੇ ਜਾ ਸਕਦੇ ਨੇ। ਇਸ ਕਾਨੂੰਨ ਤਹਿਤ $1,000 ਤੋਂ ਲੈ ਕੇ $2,50,000 ਤੱਕ ਦਾ ਜਿਹੜਾ ਕਰਜ਼ਾ ਉਹ ਬੈਂਕਰਪਸੀ ਕਰਨ ਤੋਂ ਬਿਨਾਂ ਮਾਫ਼ ਕਰਵਾਇਆ ਜਾ ਸਕਦਾ। 75% ਤੱਕ ਕਰਜ਼ਾ ਮਾਫ਼ ਹੋ ਸਕਦਾ, ਜਿਹੜਾ 25% ਬਚਦਾ ਉਸਨੂੰ ਬਿਨਾਂ ਵਿਆਜ ਤੋਂ 5 ਸਾਲਾਂ ਦੀਆਂ ਕਿਸ਼ਤਾਂ ਦੇ ਵਿੱਚ ਬਦਲਿਆ ਜਾ ਸਕਦਾ। ਤੇ ਕੋਈ ਵੀ ਭੈਣ ਭਰਾ ਇਹੋ ਜਿਹੀ ਮੁਸੀਬਤ 'ਚ ਫਸਿਆ ਹੋਇਆ ਉਹ ਬੇਝਿਜਕ ਸਾਡੇ ਅਫਸਰ ਨਾਲ ਕੰਟੈਕਟ ਕਰ ਸਕਦਾ ਜੀ 416-500-3100 ਨੰਬਰ ਦੇ ਉੱਪਰ। ਅਸੀਂ ਲੀਗਲ ਤਰੀਕੇ ਦੇ ਨਾਲ ਉਹਨਾਂ ਭੈਣ ਭਰਾਵਾਂ ਨੂੰ ਇਹਨਾਂ ਮੁਸੀਬਤਾਂ 'ਚੋਂ ਕੱਢ ਸਕਦੇ ਹਾਂ, ਉਹਨਾਂ ਨੂੰ ਨਵੇਂ ਸਿਰਿਓਂ ਫਾਈਨੈਂਸ਼ੀਅਲ ਫਰੈਸ਼ ਸਟਾਰਟ ਕਰਵਾਇਆ ਜਾ ਸਕਦਾ ਹੈ। ਜਾਂ ਕਿਸੇ ਦਾ ਕ੍ਰੈਡਿਟ ਖਰਾਬ ਹੋਇਆ ਕਿਸੇ ਵੀ ਕਾਰਨ ਕਰਕੇ, ਉਹ ਭੈਣ ਭਰਾ ਕ੍ਰੈਡਿਟ ਨੂੰ ਰੀਅਸਟੈਬਲਿਸ਼ ਕਰਨਾ ਚਾਹੁੰਦੇ ਨੇ, ਉਹ ਸਾਡੇ ਨਾਲ ਕੰਟੈਕਟ ਕਰ ਸਕਦੇ ਨੇ ਜੀ। ਆਫਿਸ ਦਾ ਫੋਨ ਨੰਬਰ 416-500-2100
ਜੀ, 416-500-2100 ਆਪਣੀ ਫਾਈਨੈਂਸ਼ੀਅਲ ਹੈਲਥ ਨੂੰ ਗੁੱਡ ਰੱਖਣ ਦੇ ਲਈ ਕੀ ਕੀਤਾ ਜਾ ਸਕਦਾ?
ਦੇਖੋ ਜੀ, ਮੈਂ ਆਲਵੇਜ ਗਰੇਵਾਲ ਸਾਹਿਬ ਦੇ ਗੱਲ ਕਰਦਾ ਹੁੰਦਾ, ਨੀਡ ਐਂਡ ਵਾਂਟ ਦਾ ਫਰਕ ਸਮਝਿਓ ਭੈਣ ਭਰਾਵਾਂ ਨੂੰ, ਕਿ ਜਿੰਨਾ ਚਿਰ ਅਸੀਂ ਨੀਡ ਐਂਡ ਵਾਂਟ ਦਾ ਫਰਕ ਨਹੀਂ ਸਮਝਦੇ ਉਨਾ ਚਿਰ ਤੱਕ ਹੋ ਸਕਦਾ ਅਸੀਂ ਇਹਨਾਂ ਮੁਸੀਬਤਾਂ ਚੋਂ ਨਾਲ ਨਿਕਲ ਸਕੀਏ। ਦੇਖੋ, ਨੀਡ ਉਹ ਆ ਜਿਹੜੀ ਤੁਹਾਨੂੰ ਲੋੜ ਹੈ, ਤੇ ਵਾਂਟ ਤੁਸੀਂ ਹਰੇਕ ਬੰਦਾ ਇਹ ਚਾਹੁੰਦਾ ਮੇਰੇ ਕੋਲ ਆਹ ਵੀ ਹੋਵੇ ਆਹ ਵੀ ਹੋਵੇ, ਪਰ ਉਹ ਚੀਜ਼ ਲਓ ਜਿਹਦੀ ਤੁਹਾਨੂੰ ਅੱਜ ਲੋੜ ਆ ਤੇ ਤੁਹਾਡੀ ਜੇਬ ਅਲਾਓ ਕਰਦੀ ਆ। ਵੀ ਜੇ ਤੁਸੀਂ ਜਿਵੇਂ ਪੰਜਾਬੀ ਦੀ ਕਹਾਵਤ ਆ ਜੀ ਵੀ ਚਾਦਰ ਵੇਖ ਕੇ ਪੈਰ ਪਸਾਰੋ, ਜੇ ਤੁਸੀਂ ਇਸ ਤਰ੍ਹਾਂ ਫਰਕ ਕਰੋਗੇ, ਚਾਦਰ ਵੇਖ ਕੇ ਪੈਰ ਪਸਾਰੋਗੇ, ਆਪਣੀ ਜੇਬ ਵੇਖ ਕੇ ਖਰਚਾ ਕਰੋਗੇ, ਤਾਂ ਹੋ ਸਕਦਾ ਤੁਸੀਂ ਇਹਨਾਂ ਮੁਸੀਬਤਾਂ ਦੇ ਵਿੱਚ ਨਾ ਫਸੋ। ਨੀਡ ਐਂਡ ਵਾਂਟ ਦਾ ਫਰਕ ਆਲਵੇਜ ਸਮਝਣਾ ਚਾਹੀਦਾ ਜੀ।
ਥੈਂਕ ਯੂ, ਥੈਂਕ ਯੂ ਜੀ, ਧੰਨਵਾਦ। 416-500-2100 ਜਸਵੀਰ ਹੁੰਦਲ ਜੀ ਦਾ ਨੰਬਰ ਹੈ। ਆਹ ਪ੍ਰੋਗਰਾਮ ਅੱਗੇ ਤੋਰਦੇ ਹਾਂ। ਰਵੀ ਜੀ ਮੇਰੇ ਨਾਲ ਜੁੜ ਚੁੱਕੇ ਨੇ, ਲੇਕਿਨ ਉਸ ਤੋਂ ਪਹਿਲਾਂ ਮੈਂ 2-3 ਜਿਹੜੇ ਮੈਸੇਜ ਦੇ ਕੇ ਤੇ ਫਿਰ ਆਪਾਂ ਪੰਜਾਬ ਦੀਆਂ ਗੱਲਾਂ ਕਰਨੀਆਂ ਨੇ 9:30 ਤੱਕ, ਔਰ 9:30 ਤੇ ਮੈਨੂੰ ਇਹ ਸੈਗਮੈਂਟ ਖਤਮ ਕਰਨਾ ਪਵੇਗਾ। ਉਸ ਤੋਂ ਬਾਅਦ ਫਿਰ ਆਪਾਂ ਕੁਛ ਇੱਥੋਂ ਦੀਆਂ ਗੱਲਾਂ ਬਾਤਾਂ ਕਰਨੀਆਂ ਨੇ, ਔਰ ਤੁਸੀਂ ਕੋਈ ਗੱਲਬਾਤ ਕਰਨੀ ਹੈ ਤਾਂ 9:30 ਤੋਂ ਪਹਿਲਾਂ ਕਾਲ ਕਰਨੀ ਹੈ। 9:30 ਜਾ ਕੇ ਤੁਸੀਂ ਪੂਰੀਆਂ ਲਾਈਨਾਂ ਜਿਹੜੀਆਂ ਬਿਜ਼ੀ ਕਰ ਦਿੰਦੇ ਹੋ, ਫਿਰ ਤੁਸੀਂ ਨਾਰਾਜ਼ਗੀ ਜਤਾਉਂਦੇ ਹੋ ਬਾਅਦ ਵਿੱਚ ਕਿ ਸਾਨੂੰ ਤੁਸੀਂ ਔਨ ਏਅਰ ਨਹੀਂ ਕੀਤਾ ਗਾ। ਸੋ 9:30 ਤੱਕ ਤੁਸੀਂ ਕੋਈ ਗੱਲਬਾਤ ਕਰਨੀ ਹੈ ਤਾਂ ਕਾਲ ਕਰ ਲੈਣੀ 416-620-1778 ਸਟੂਡੀਓ ਨੰਬਰ ਹੈ। ਇੱਕ ਬਹੁਤ ਹੀ ਸਟਨਿੰਗ ਹਾਊਸ ਮਿਸਾਗਾ ਦੇ ਵਿੱਚ ਸੇਲ ਦੇ ਉੱਤੇ ਹੈ, $16,88,800 ਦਾ, 4 ਬੈਡਰੂਮ ਪਲੱਸ 1 ਬੈਡਰੂਮ ਦੀ ਬੇਸਮੈਂਟ ਬਣੀ ਹੋਈ ਹੈ ਇਸਦੀ। ਬਹੁਤ ਹੀ ਈਜ਼ੀ ਐਕਸੈਸ ਟੂ ਹਾਈਵੇ 403 ਅਤੇ ਮਿਨਟਸ ਟੂ ਯੂਨੀਵਰਸਿਟੀ ਆਫ ਟੋਰਾਂਟੋ ਕੈਂਪਸ, ਸ਼ਾਪਿੰਗ ਐਂਡ ਟ੍ਰਾਂਸਿਟ ਐਂਡ ਮੋਰ, ਐਰਨ ਮੈਲ ਦਾ ਏਰੀਆ ਮਿਸਿਸਾਗਾ ਦਾ, ਬਹੁਤ ਹੀ ਡਿਜ਼ਾਇਰੇਬਲ ਏਰੀਆ। ਸੋ ਤੁਸੀਂ ਇਸ ਏਰੀਏ ਦੇ ਵਿੱਚ ਇੱਕ ਵਧੀਆ 4 ਬੈਡਰੂਮ ਦਾ ਕਰਕੇ ਦੇਣਾ ਚਾਹੁੰਦੇ ਹੋ ਤਾਂ ਆਲਫਾ ਮੁਜ਼ੱਫਰ ਜੀ ਨੂੰ ਹੁਣੇ ਹੀ ਕਾਲ ਕਰ ਸਕਦੇ ਹੋ 647-98-6245, ਜਾਂ ਮਾਜਿਦ ਜਮਾਲ ਜੀ ਨੂੰ ਕਾਲ ਕਰ ਸਕਦੇ ਹੋ 416-893-2223। ਮਾਜਿਦ ਜਮਾਲ ਜੀ ਦਾ ਨੰਬਰ ਹੈ। ਸੋ ਇਹ ਘਰ ਮਿਸਿਸਾਗਾ ਦੇ ਵਿੱਚ ਹੈ, ਔਰ 4 ਬੈਡਰੂਮ ਪਲੱਸ 1 ਬੈਡਰੂਮ ਤੇ ਆਲ ਬ੍ਰਿਕ ਹੋਮ ਹੈ, ਲਾਰਜ ਕਿਚਨ ਤੇ ਹੋਰ ਬਹੁਤ ਵਧੀਆ ਸੰਭਾਲ ਕੇ ਰੱਖਿਆ ਹੋਇਆ, ਸਟਨਿੰਗ ਹੋਮ ਹੈ ਇਹ, ਇਹਨੂੰ ਨਾਂ ਦਿੱਤਾ ਇਹਨਾਂ ਨੇ। ਸੋ 647-898-6245 ਆਰਪਾ ਜੀ ਦਾ ਨੰਬਰ ਹੈ, ਇਸ ਨੰਬਰ ਤੇ ਤੁਸੀਂ ਕਾਲ ਕਰ ਲੈਣੀ 6478-9862-45 ਦੇ ਉੱਤੇ। ਸੋ ਰਵੀ ਜੀ ਸਾਡੇ ਨਾਲ ਜੁੜ ਚੁੱਕੇ ਨੇ, ਲੇਕਿਨ ਉਸ ਤੋਂ ਪਹਿਲਾਂ ਤੁਸੀਂ ਦੇਸੀ ਚੱਕੀ ਆਟਾ ਇਹ ਜ਼ਰੂਰ ਲੈ ਕੇ ਆਉਣਾ, ਇੱਕ ਵਾਰ ਟਰਾਈ ਕਰੋਗੇ ਔਰ ਤੁਸੀਂ ਦੇਖੋਗੇ ਕਿ ਤੁਹਾਡੀ ਪਾਚਨ ਪ੍ਰਕਿਰਿਆ ਦੇ ਵਿੱਚ ਕਿੰਨਾ ਫਰਕ ਇਸ ਦੇ ਨਾਲ ਪੈਂਦਾ। ਸੋ ਇਹ ਸਾਟੇ ਦੇ ਵਿੱਚ ਨਾ ਚੌਲ ਆ, ਨਾ ਮੱਕੀ ਹੈ, ਨਾ ਕਣਕ ਹੈ, ਇਹ ਬਾਜਰੇ ਤੇ ਅਨਾਜ ਦੀਆਂ ਹੋਰ ਕਈ ਕਿਸਮਾਂ ਦੇ ਨਾਲ ਭਰਪੂਰ ਹੈ, ਫਾਈਬਰ ਅਤੇ ਸੂਖਮ ਪੌਸ਼ਟਿਕ ਤੱਤ ਨੇ ਇਸ ਦੇ ਵਿੱਚ। ਸੋ ਦੇਸੀ ਚੱਕੀ ਆਟਾ ਲੈਣ ਦੇ ਲਈ ਤੁਸੀਂ ਕਾਲ ਕਰ ਲੈਣੀ 416-675-4444, 416-675-4444। ਦੇਸੀ ਚੱਕੀ ਆਟਾ ਬਹੁਤ ਰਿਸਰਚ ਤੋਂ ਬਾਅਦ ਤਿਆਰ ਕੀਤਾ ਗਿਆ ਤਾਂ ਜੋ ਕਿ ਜਿਹੜੀ ਇਹ ਮਾਡਰਨ ਜ਼ਿੰਦਗੀ ਹੈ ਭੱਜ ਨੱਠ ਦੀ, ਉਹਦੇ ਚ ਜਿਸ ਤਰ੍ਹਾਂ ਦੇ ਪ੍ਰੋਡਕਟ ਸਾਨੂੰ ਇਸ ਸਮੇਂ ਮਿਲਦੇ ਨੇ ਉਹਦੇ ਚ ਤੁਸੀਂ ਇੱਕ ਬੈਟਰ ਪ੍ਰੋਡਕਟ ਆ ਜਿਹੜਾ
ਜਿਹੜਾ ਤੁਹਾਡੀ ਸਿਹਤ ਲਈ ਵਧੀਆ ਹੋਵੇ, ਉਹ ਤੁਹਾਨੂੰ ਜਿਹੜੇ ਤੁਹਾਡੀ ਪਾਚਨ ਪ੍ਰਕਿਰਿਆ ਨੂੰ ਦਰੁਸਤ ਰੱਖੇ। ਸੋ ਦੇਸੀ ਚੱਕੀ ਆਟਾ ਲੈ ਕੇ ਆਉਣਾ, ਬਿਨਾਂ ਚੌਲ ਮੱਕੀ ਅਤੇ ਕਣਕ ਦੇ ਆਟੇ ਤੋਂ ਇਹ ਆਟਾ ਹੈ ਔਰ ਵਧੀਆ ਰੋਟੀ ਇਸ ਦੀ ਬਣਦੀ ਹੈ। ਇੱਕ ਵਾਰ ਤੁਸੀਂ ਜ਼ਰੂਰ ਟਰਾਈ ਕਰਕੇ ਦੇਖੋ, ਹਫ਼ਤਾ ਕੁ ਖਾ ਕੇ ਦੇਖਿਓ, ਉਸ ਤੋਂ ਬਾਅਦ ਤੁਹਾਨੂੰ ਖੁਦ ਆਪਣੇ ਆਪ ਪਤਾ ਲੱਗ ਜਾਏਗਾ ਕਿ ਇਸ ਆਟੇ ਨੇ ਸਾਡੇ ਸਰੀਰ ਦੇ ਵਿੱਚ ਕਿਹੋ ਜਿਹਾ ਰਿਐਕਟ ਕੀਤਾ ਹੈ। 416-675-4444 ਔਰ ਸਾਰੇ ਏਸ਼ੀਅਨ ਫੂਡ ਸੈਂਟਰਸ ਤੋਂ ਤੇ ਸਾਰੇ ਹੋਰ ਗ੍ਰੋਸਰੀ ਸਟੋਰ ਤੋਂ ਇਹ ਤੁਹਾਨੂੰ ਆਟਾ ਮਿਲ ਜਾਂਦਾ ਹੈ। 416-675-4444 ਇਹਨਾਂ ਦਾ ਨੰਬਰ ਹੈ, ਇਸ ਨੰਬਰ ਤੇ ਤੁਸੀਂ ਕਾਲ ਕਰ ਲੈਣੀ ਦੇਸੀ ਚੱਕੀ ਆਟਾ ਘਰ ਲੈ ਕੇ ਆਉਣ ਦੇ ਲਈ। ਤੇ ਰਵੀ ਜੀ, ਸਵਾਗਤ ਹੈ ਪ੍ਰੋਗਰਾਮ ਦੇ ਵਿੱਚ।
ਬਹੁਤ ਧੰਨਵਾਦ ਗਰੇਵਾਲ ਸਾਹਿਬ, ਸਤਿ ਸ੍ਰੀ ਅਕਾਲ ਜੀ।
ਜੀ ਸਤਿ ਸ੍ਰੀ ਅਕਾਲ, ਔਰ ਜਾਣਨਾ ਚਾਹਾਂਗਾ ਕਿ ਕੀ ਅੱਜ ਦੀਆਂ ਖਬਰਾਂ ਚੱਲ ਰਹੀਆਂ ਨੇ, ਪੰਜਾਬ ਚ ਕਿਹੜੇ ਮੁੱਦੇ ਪੱਕੇ ਹੋਏ ਨੇ।
ਗਰੇਵਾਲ ਸਾਹਿਬ, ਤੁਹਾਡੀ ਆਵਾਜ਼ ਬਹੁਤ ਘੱਟ ਆ ਰਹੀ ਹੈ ਜੀ, ਕੋਈ ਟੈਕਨੀਕਲ ਇਸ਼ੂ?
ਜੀ ਆਪਣੇ ਰਵੀ ਜੀ, ਜਾਣਨਾ ਚਾਹਾਂਗਾ ਕਿ ਪੰਜਾਬ ਦੇ ਵਿੱਚ ਕਿਹੜੇ ਕਿਹੜੇ ਅੱਜ ਇਸ਼ੂ ਚੱਲ ਰਹੇ ਨੇ, ਕਿਹੜੇ ਕਿਹੜੇ ਮੁੱਦੇ ਚੱਲ ਰਹੇ ਨੇ ਅੱਜ?
ਅੱਜ ਮੁੱਖ ਮੰਤਰੀ ਸਾਹਿਬ ਦੇ ਵੱਲੋਂ ਪੰਜਾਬ ਦੇ SSP ਔਰ DC ਸਾਹਿਬ ਦੇ ਨਾਲ ਇੱਕ ਮੀਟਿੰਗ ਕੀਤੀ ਗਈ ਹੈ ਜੀ। ਪੰਜਾਬ ਦੇ ਲਾਅ ਐਂਡ ਆਰਡਰ ਦੀ ਗੱਲ ਵੀ ਸੀ, ਖਾਸ ਤੌਰ ਤੇ ਪੰਜਾਬ ਦੇ ਵਿੱਚ ਜਿਹੜਾ ਨਸ਼ਾ ਹੈ, ਨਸ਼ੇ ਨੂੰ ਕਿਵੇਂ ਕੰਟਰੋਲ ਕੀਤਾ ਜਾ ਸਕਦਾ ਔਰ ਜਿਹੜੇ ਨਸ਼ੇੜੀ ਹੈ ਉਹਨਾਂ ਲਈ ਕੀ ਪ੍ਰਬੰਧ ਕੀਤੇ ਜਾਣੇ ਚਾਹੀਦੇ ਆ, ਉਹ ਸਾਰੀ ਗੱਲਬਾਤ ਇਸ ਮੀਟਿੰਗ ਦੇ ਵਿੱਚ ਹੋਈ ਹੈ। ਦੂਜਾ, ਅੱਜ ਜਿਹੜੇ ਪੰਚਾਇਤ ਮੰਤਰੀ ਹੈਗੇ ਨੇ ਉਹਨਾਂ ਨੇ ਵੀ ਪ੍ਰੈਸ ਕਾਨਫਰੰਸ ਕੀਤੀ ਹੈ। ਜਿਹੜੀਆਂ ਜ਼ਮੀਨਾਂ ਕਬਜ਼ੇ ਹੇਠ ਸੀਗੀਆਂ ਉਹਨਾਂ ਨੂੰ ਛੁਡਵਾਉਣ ਦੀ ਮੁਹਿੰਮ ਜਿਹੜੀ ਚੱਲ ਰਹੀ ਹੈ ਉਹ ਵੀ ਅੱਜ ਕਾਫੀ ਖਾਸ ਸੀ। ਔਰ ਦੂਜੇ ਪਾਸੇ ਕੁਲਤਾਰ ਸਿੰਘ ਸੰਧਵਾਂ ਜਿਹੜੇ ਸਪੀਕਰ ਨੇ ਜੀ ਵਿਧਾਨ ਸਭਾ ਦੇ, ਉਹਨਾਂ ਨੇ ਵੀ ਇੱਕ ਫੈਸਲਾ ਕੀਤਾ ਹੈ ਕਿ ਹੁਣ ਜਿਹੜਾ ਕੰਮਕਾਰ ਹੋਏਗਾ ਵਿਧਾਨ ਸਭਾ ਦਾ ਉਹ ਪੇਪਰਲੈਸ ਕਰਨ ਲੱਗੇ ਔਰ 117 ਵਿਧਾਇਕਾਂ ਦੀ ਟ੍ਰੇਨਿੰਗ ਲੱਗੇਗੀ ਜੀ ਹੁਣ ਇਸ ਮਾਮਲੇ ਦੇ ਵਿੱਚ। ਔਰ ਖਜ਼ਾਨਾ ਮੰਤਰੀ ਹਰਪਾਲ ਚੀਮਾ ਹੋਰਾਂ ਨੇ ਵੀ ਅੱਜ ਬਜਟ ਨੂੰ ਲੈ ਕੇ ਪ੍ਰੈਸ ਕਾਨਫਰੰਸ ਕੀਤੀ ਹੈ, ਉਹਨਾਂ ਨੇ ਵੀ ਦੱਸਿਆ ਕਿ ਲੋਕ ਕੀ ਚਾਹੁੰਦੇ ਨੇ, ਕਿਉਂਕਿ ਲੋਕਾਂ ਤੋਂ ਸੁਝਾਅ ਮੰਗੇ ਗਏ ਸੀਗੇ। ਇਹ ਸਾਰੀਆਂ ਖ਼ਬਰਾਂ ਅੱਜ ਪੰਜਾਬ ਦੀਆਂ ਨੇ।
ਅੱਛਾ, ਜਿਹੜੀ ਆਹ ਗੱਲ ਚੱਲ ਰਹੀ ਹੈ, ਤੁਸੀਂ ਕਹੇ ਕਲਾਸ ਲੱਗੇਗੀ, ਪੰਜਾਬ ਵਿਧਾਨ ਸਭਾ ਚ ਜਿਹੜੀ ਪਹਿਲੀ ਵਾਰ ਪਹੁੰਚੇ ਨੇ 86 ਵਿਧਾਇਕ ਤੇ ਬਾਕੀ ਹੋਰ ਵਿਧਾਇਕਾਂ ਦੀ ਪੇਪਰਲੈਸ ਸਿਸਟਮ ਕਰਨ ਦੇ ਲਈ, ਸੋ ਇਹਦਾ ਥੋੜਾ ਡਿਟੇਲ ਦੇ ਦਿਓ, ਨਾਲੇ ਦੱਸ ਦਿਓ ਕਿ ਕਿੰਨੇ ਕੁ ਵਿਧਾਇਕ ਨੇ ਜਿਹੜੇ ਉਹ ਪੜ੍ਹੇ ਲਿਖੇ ਨੇ, ਜਿਹੜੇ ਇਸ ਸਿਸਟਮ ਨੂੰ ਸਮਝ ਲੈਣਗੇ, ਜਿਹਨਾਂ ਨੂੰ ਈਮੇਲ ਕਰਨੀ ਆਉਂਦੀ ਹੈ, ਜਿਹਨਾਂ ਨੂੰ ਨੈਟਵਰਕ ਕੰਪਿਊਟਰ ਦੇ ਉੱਤੇ ਚੈੱਕ ਕਰਨਾ ਆਉਂਦਾ ਹੈ ਸਾਰਾ ਕੁਛ, ਤੇ ਕਿੰਨੇ ਕੁ ਵਿਧਾਇਕ ਨੇ ਜਿਹੜੇ ਅੰਗੂਠਾ ਛਾਪ ਨੇ ਤੇ ਜਿਹੜੇ ਫਿਰ ਈਮੇਲ ਨਾ ਲਿਖ ਸਕਣਗੇ, ਨਾ ਪੜ੍ਹ ਸਕਣਗੇ, ਨਾ ਫਿਰ ਉਹ ਕਰ ਸਕਣਗੇ ਕੁਛ ਆਪਣੇ ਆਪ ਇਸ ਤਰ੍ਹਾਂ ਪੇਪਰਲੈਸ ਕੰਮ?
ਦੇਖੋ, 117 ਦੇ ਵਿੱਚੋਂ ਕੋਈ 82 ਜਿਹੜੇ ਬੰਦੇ ਨੇ ਉਹਨਾਂ ਨੂੰ ਬਿਲਕੁਲ ਪ੍ਰੈਸ਼ਰ ਮੰਨਿਆ ਜਾ ਰਿਹਾ। 82 ਕਿਉਂ ਨੇ? ਕਿਉਂਕਿ ਇਹਦੇ ਵਿੱਚ ਕੁਝ ਵਿਧਾਇਕ ਇਸ ਤਰ੍ਹਾਂ ਦੇ ਵੀ ਸੀ ਜਿਹੜੇ ਪਹਿਲਾਂ ਪਾਰਟੀਆਂ ਦੇ ਨਾਲ ਜੁੜੇ ਹੋਏ ਸੀਗੇ, ਉਹਨਾਂ ਨੂੰ ਸਿਸਟਮ ਦੀ ਸਮਝ ਸੀਗੀ, ਪਰ ਜਿਹੜੇ 82 ਵਿਧਾਇਕ ਜਿਹੜੇ ਨੇ ਉਹ ਬਿਲਕੁਲ ਹੀ ਨਵੇਂ ਨੇ, ਬਿਲਕੁਲ ਫਰੈਸ਼ਰ ਨੇ। ਹੁਣ ਇਸ ਮਾਮਲੇ ਦੇ ਵਿੱਚ ਸਭ ਤੋਂ ਪਹਿਲਾਂ ਤਾਂ ਪਾਰਟੀ ਉਹਨਾਂ ਦੀਆਂ ਕਲਾਸਾਂ ਲਗਾ ਰਹੀ ਸੀ ਕਿ ਤੁਸੀਂ ਕਿਵੇਂ ਗੱਲਬਾਤ ਕਰਨੀ ਹੈ ਲੋਕਾਂ ਦੇ ਨਾਲ, ਕਿਵੇਂ ਪੇਸ਼ ਆਉਣਾ, ਕੀ ਤੁਹਾਡੀਆਂ ਸ਼ਕਤੀਆਂ ਹੁੰਦੀਆਂ, ਕੀ ਤੁਹਾਡੀਆਂ ਪਾਵਰਾਂ ਹੁੰਦੀਆਂ, ਇਹ ਸਭ ਦੇ ਬਾਰੇ ਤਾਂ ਪਾਰਟੀ ਗੱਲ ਕਰ ਰਹੀ ਸੀ। ਤੁਸੀਂ ਕਿਹਾ ਕਿ ਕਿੰਨੇ ਕੁ ਵਿਧਾਇਕ ਹੈਗੇ ਆ ਜਿਹੜੇ ਇਸ ਸਿਸਟਮ ਨੂੰ ਸਮਝ ਲੈਣਗੇ? ਦੇਖੋ, ਇਹ ਆਪਾਂ ਇੱਥੇ ਜੇ ਕਹੀਏ ਕਿ ਸਮਝ ਉਹਨਾਂ ਨੂੰ ਨਹੀਂ ਆਏਗੀ ਸਿਸਟਮ ਦੀ, ਤਾਂ ਇਹ ਬੜੀ ਇੱਕ ਕਹਿ ਸਕਦੇ ਹਾਂ ਕਿ ਬੜੀ ਕੱਚੀ ਪੱਕੀ ਜੀ ਗੱਲ ਹੋ ਜਾਏਗੀ। ਸਿਸਟਮ ਐਕਚੁਅਲੀ ਕਿਉਂਕਿ ਪੇਪਰਲੈਸ ਹੋਣਾ, ਉਹਨਾਂ ਨੂੰ ਵੈਬਸਾਈਟ ਸਮਝਾਈ ਜਾਏਗੀ ਔਰ ਵੈਬਸਾਈਟ ਵਿਧਾਇਕ ਨੇ ਕਦੇ ਵੀ ਆਪ ਨਹੀਂ ਸਮਝਣੀ ਹੁੰਦੀ, ਉਹਨਾਂ ਦੇ ਨਾਲ ਬਹੁਤ ਬੰਦੇ ਹੁੰਦੇ ਨੇ ਜੀ। ਇਹ ਬੇਸਿਕਲੀ ਉਹਨਾਂ ਦੀ ਟ੍ਰੇਨਿੰਗ ਹੋਊਗੀ, ਵਿਧਾਇਕਾਂ ਦੀ, ਵਿਧਾਇਕ ਨਾਲ ਜ਼ਰੂਰ ਹੋਣਗੇ ਪਰ ਜਿਹੜਾ ਉਹਨੂੰ ਓਪਰੇਟ ਕਰਨਗੇ, ਓਪਰੇਟ ਉਹਨਾਂ ਦੇ ਨਾਲ ਦੇ ਬੰਦਿਆਂ ਨੇ ਕਰਨਾ, ਉਹਨਾਂ ਦੇ ਨਾਲ ਆਪਣਾ ਸਟਾਫ ਉਹਨਾਂ ਨੇ ਆਪਣਾ ਨਾਲ ਰੱਖਿਆ ਹੁੰਦਾ ਜੀ। ਬਾਕੀ 2 ਦਿਨਾਂ ਦੀ ਟ੍ਰੇਨਿੰਗ ਹੈ ਔਰ ਇਸ ਸੰਬੰਧ ਦੇ ਵਿੱਚ ਰਾਸ਼ਟਰਪਤੀ ਸਾਹਿਬ ਨੂੰ ਵੀ ਜਿਹੜੇ ਸਪੀਕਰ ਸਾਹਿਬ ਨੇ ਉਹ ਮਿਲੇ ਹੈ ਔਰ ਉਹਨਾਂ ਨੂੰ ਜਾਣਕਾਰੀ ਦਿੱਤੀ ਹੈ ਕਿ ਅਸੀਂ ਵਿਧਾਨ ਸਭਾ ਦਾ ਕੰਮ ਹੈ ਜਿਹੜਾ ਉਹ ਪੇਪਰਲੈਸ ਕਰ ਰਹੇ ਹਾਂ। ਔਰ ਇਹ ਜ਼ਰੂਰੀ ਵੀ ਸੀ ਕਿ ਉਹਨਾਂ ਦੀ ਕਲਾਸ ਲੱਗਦੀ ਔਰ ਕਿਉਂਕਿ ਵਿਧਾਨ ਸਭਾ ਦੇ ਬਹੁਤ ਸਾਰੇ ਰੂਲਸ ਹੁੰਦੇ ਨੇ ਜਿਹੜੇ ਪਹਿਲੀ ਵਾਰ ਚ ਨਹੀਂ ਸਮਝ ਆਉਂਦੇ ਔਰ ਇਸ ਨੂੰ ਬਹੁਤੇ ਲੋਕ ਹਾਸੋਹੀਣਾ ਵੀ ਬਣਾ ਰਹੇ ਨੇ, ਜਦਕਿ ਲੱਗਦਾ ਕਿ ਇਹਨੂੰ ਹਾਸੋਹੀਣਾ ਨਹੀਂ ਬਣਾਉਣਾ ਚਾਹੀਦਾ
ਜੀ। ਉਹ ਤੋਂ ਅਗਲੇ ਮੁੱਦੇ ਵੱਲ ਚੱਲਦੇ ਹਾਂ, ਜੋ ਨਿਸ਼ਾਨ ਸਿੰਘ ਜਿਸ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਮੋਹਾਲੀ ਹਮਲੇ ਦੇ ਲਈ, ਉੱਥੋਂ ਪਤਾ ਲੱਗਿਆ ਕਿ ਉੱਥੋਂ ਬਰਾਮਦ ਹੋਈ ਸੀਗੀ RPG।
ਜੀ ਬਿਲਕੁਲ, ਉਹ ਨਿਸ਼ਾਨ ਸਿੰਘ ਮੰਨਿਆ ਜੀ। ਦਰਅਸਲ ਇਸ ਮਾਮਲੇ ਦੇ ਵਿੱਚ ਨਿਸ਼ਾਨ ਸਿੰਘ ਨੇ ਕਿਹਾ ਕਿ ਆਰ ਪੀ ਜੀ ਉਹਨਾਂ ਨੂੰ ਪ੍ਰੋਵਾਈਡ ਉਹਨੇ ਕਰਵਾਈ ਸੀ ਔਰ ਉਹਨੂੰ ਆਰ ਪੀ ਜੀ ਤਰਨ ਤਾਰਨ ਦੇ ਵਿੱਚ ਕੋਈ ਤਿੰਨ ਅਣਪਛਾਤੇ ਲੋਕ ਦੇ ਕੇ ਗਏ ਸੀ। ਉਹ ਕਹਿ ਰਿਹਾ ਕਿ ਮੈਂ ਉਹਨਾਂ ਤਿੰਨ ਲੋਕਾਂ ਨੂੰ ਨੀ ਜਾਣਦਾ ਸੀ ਜਿਹੜੇ ਉਹਨੂੰ ਆਰ ਪੀ ਜੀ ਦੇ ਕੇ ਗਏ ਸੀ। ਉਹਨੇ ਅੱਗੇ ਇਹਨੂੰ ਪ੍ਰੋਵਾਈਡ ਕਰਵਾਇਆ ਉਹਨਾਂ ਲੋਕਾਂ ਨੂੰ ਜਿਹਨਾਂ ਲੋਕਾਂ ਨੇ ਇੱਥੇ ਹਮਲਾ ਕੀਤਾ ਸੀਗਾ। ਉਹਨੇ ਇਹ ਗੱਲ ਪਹਿਲੀ ਪੁੱਛਗਿੱਛ ਦੇ ਵਿੱਚ ਮੰਨੀ ਆ, ਪੰਜ ਦਿਨ ਦੇ ਰਿਮਾਂਡ ਤੇ ਆ, ਹੋਰ ਕੀ ਕੁਝ ਮੰਨਦਾ ਕਿਉਂਕਿ ਫਰੀਦਕੋਟ ਦੇ ਵਿੱਚ ਵੀ ਸਭ ਤੋਂ ਪਹਿਲਾਂ ਕੜੀ ਜਿਹੜੀ ਜੁੜੀ ਆ ਉਹ ਇੱਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਸੀ ਜਿਹਦੇ ਕੋਲੋਂ ਨਜਾਇਜ਼ ਪਿਸਟਲ ਮਿਲਿਆ ਸੀਗਾ। ਫਿਰ ਉਹ ਤੋਂ ਗਾਂਧੀ ਜਦੋਂ ਪੁੱਛਗਿੱਛ ਹੁੰਦੀ ਆ ਤਾਂ ਉਹਦੇ ਕੋਲੋਂ ਕਈ ਨਜਾਇਜ਼ ਪਿਸਟਲ ਮਿਲਦੇ ਨੇ ਔਰ ਉਹ ਦੱਸਦਾ ਹੈ ਕਿ ਇਹਦੇ ਵਿੱਚੋਂ ਅੱਧੇ ਪਿਸਟਲ ਨੇ ਜਿਹੜੇ ਉਹ ਨਿਸ਼ਾਨ ਸਿੰਘ ਦੇ ਆ। ਫਿਰ ਨਿਸ਼ਾਨ ਸਿੰਘ ਤੱਕ ਪਹੁੰਚ ਹੁੰਦੀ ਆ, ਫਿਰ ਨਿਸ਼ਾਨ ਸਿੰਘ ਨੂੰ ਚੱਕਿਆ ਜਾਂਦਾ ਔਰ ਜਦੋਂ ਨਿਸ਼ਾਨ ਸਿੰਘ ਤੋਂ ਪੁੱਛਗਿੱਛ ਹੁੰਦੀ ਆ ਪਹਿਲੇ ਦਿਨ ਹੀ ਚੱਕਣ ਵੇਲੇ, ਉਦੋਂ ਉਹ ਘਟਨਾ ਦੇ ਲਿੰਕ ਮੋਹਾਲੀ ਦੇ ਨਾਲ ਜੁੜਦੇ ਆ। ਦਰਅਸਲ ਇਹ ਇਨਪੁੱਟ ਇਸ ਤਰ੍ਹਾਂ ਦੀ ਸੀਗੀ ਜੀ।
ਜੀ, ਸੋ ਅਗਲੇ ਆਪਾਂ ਮੁੱਦੇ ਵੱਲ ਚੱਲਦੇ ਹਾਂ, ਉਹ ਹੈ ਕਿ ਜਿਹੜੇ ਨਸ਼ਿਆਂ ਦੇ ਖਾਤਮੇ ਲਈ ਮੁੱਖ ਮੰਤਰੀ ਨੇ ਸੂਬੇ ਦੇ ਡੀਸੀ ਤੇ ਐਸਐਸਪੀ ਦੇ ਨਾਲ ਮੀਟਿੰਗ ਕੀਤੀ ਹੈ, ਕੀ ਇਸ ਦਾ ਕੋਈ ਨਿਕਲਦਾ ਰਿਜ਼ਲਟ ਕੋਈ?
ਆ ਦੇਖੋ ਗਰੇਵਾਲ ਸਾਹਿਬ, ਦੇਖੋ ਪਿਛਲੀਆਂ ਤਿੰਨ ਸਰਕਾਰਾਂ ਦੀ ਗੱਲ ਕਰੀਏ, ਅਕਾਲੀ ਦਲ ਦੀ ਸਰਕਾਰ 10 ਸਾਲ ਰਹਿ ਗਈ ਹੈ ਜੀ, 5 ਸਾਲ ਜਿਹੜੀ ਹੈ ਉਹ ਕਾਂਗਰਸ ਦੀ ਸਰਕਾਰ ਰਹਿ ਗਈ ਤੇ ਹੁਣ ਕੁਝ ਵੀ ਸਮਾਂ ਨਹੀਂ ਹੋਇਆ ਆਮ ਆਦਮੀ ਪਾਰਟੀ ਨੂੰ ਆਈ ਨੂੰ, ਪਰ ਹਾਲਾਤ ਉਸੇ ਤਰ੍ਹਾਂ ਦੀ ਹੈ। ਐਫਰਟ ਕਰ ਰਹੀ ਹੈ ਆਮ ਆਦਮੀ ਪਾਰਟੀ, ਇਹ ਸਭ ਨੂੰ ਦਿਖ ਤਾਂ ਰਿਹਾ ਹੀ ਆ ਔਰ ਐਫਰਟ ਤਾਂ ਇਸ ਤਰ੍ਹਾਂ ਦੇ ਪਹਿਲੀਆਂ ਸਰਕਾਰਾਂ ਵੀ ਦਿਖਾਉਂਦੀਆਂ ਰਹੀਆਂ, ਪਰ ਗੱਲ ਇਹ ਹੈ ਵੀ ਉਹਨਾਂ ਨੂੰ ਅਮਲੀ ਰੂਪ ਕਿੰਨਾ ਕੁ ਮਿਲਦਾ, ਅਮਲੀ ਜਾਮਣਾ ਕਿੰਨਾ ਕੁ ਪਹਿਨਾਇਆ ਜਾਂਦਾ, ਕਿਉਂਕਿ ਕਰਨਾ ਬਿਊਰੋਕਰੇਸੀ ਨਹੀਂ ਹੁੰਦਾ। ਬਿਊਰੋਕਰੇਸੀ ਨੂੰ ਇਸ ਤਰ੍ਹਾਂ ਦੇ ਆਰਡਰ, ਇਸ ਤਰ੍ਹਾਂ ਦੇ ਹੁਕਮ ਇਸ ਤੋਂ ਪਹਿਲਾਂ ਵੀ ਸਰਕਾਰਾਂ ਦਿੰਦੀਆਂ ਰਹੀਆਂ ਨੇ, ਇਸ ਤੋਂ ਪਹਿਲਾਂ ਵੀ ਮੁੱਖ ਮੰਤਰੀ ਇੱਦਾਂ ਦੇ ਹੁਕਮ ਦਿੰਦੇ ਰਹੇ ਆ, ਪਰ ਉਹ ਇੰਪਲੀਮੈਂਟ ਬਹੁਤ ਘੱਟ ਹੁੰਦੀਆਂ ਸੀ। ਪਰ ਇਸ ਮਾਮਲੇ ਦੇ ਵਿੱਚ ਵੱਖਰਾ ਇੱਕ ਇਹ ਹੈ ਕਿ ਮੁੱਖ ਮੰਤਰੀ ਸਾਹਿਬ ਨੇ ਇਹਨਾਂ ਸਾਰੇ ਜਿਹੜੇ ਆਫਿਸਰ ਸਾਹਿਬਾਨ ਸੀ ਉਹਨਾਂ ਨੂੰ ਇਹ ਗੱਲ ਕਹੀ ਸੀ ਕਿ ਤੁਹਾਡੀ ਇਸ ਕੰਮ ਦੇ ਵਿੱਚ ਤੁਹਾਡੀ ਮਤਲਬ ਜਿੱਤ ਹੋਵੇ ਜਾਂ ਤੁਸੀਂ ਇਸ ਨੂੰ ਠੀਕ ਤਰੀਕੇ ਕਰੋ, ਤਾਂ ਉਹਦੇ ਵਿੱਚ ਜੇ ਤੁਹਾਨੂੰ ਲੱਗਦਾ ਕਿ ਪੋਲੀਟੀਕਲ ਇਨਵੋਲਵਮੈਂਟ ਤੁਹਾਡੇ ਕੰਮ ਦੇ ਵਿੱਚ ਅੜਿੱਕਾ ਬਣ ਰਹੀ ਹੈ, ਤਾਂ ਤੁਸੀਂ ਉਹਨੂੰ ਧਿਆਨ 'ਚ ਲਿਆਓ, ਤੁਸੀਂ ਸਰਕਾਰ ਦੇ ਧਿਆਨ 'ਚ ਲਿਆਓ, ਤੁਸੀਂ ਮੁੱਖ ਮੰਤਰੀ ਦੇ ਧਿਆਨ 'ਚ ਲਿਆਓ ਕਿ ਆਹ ਪੋਲੀਟੀਕਲ ਜਿਹੜਾ ਬੰਦਾ ਹੈਗਾ ਸਾਨੂੰ ਕੰਮ ਕਰਨ ਤੋਂ ਰੋਕ ਰਿਹਾ। ਉਹ ਕਹਿੰਦੇ ਫਿਰ ਅਸੀਂ ਉਹਦੇ ਨੇ ਮਤਲਬ ਆਪਣੇ ਤਰੀਕੇ ਦੇ ਨਾਲ ਕਾਰਵਾਈ ਕਰਾਂਗੇ। ਜਾਣੀ ਇਹ ਇੱਕ ਵੱਖਰਾ ਹੁਕਮ ਆਪਾਂ ਇਹਨੂੰ ਮੰਨ ਸਕਦੇ ਹਾਂ ਕਿ ਇਹ ਸਰਕਾਰ ਨੇ ਦਿੱਤਾ ਔਰ ਸਿੱਧੇ ਤੌਰ ਤੇ ਉਹਨਾਂ ਕਿਹਾ ਕਿ ਜੇਕਰ ਕਿਸੇ ਇਲਾਕੇ ਦੇ ਵਿੱਚ ਅਜਿਹਾ ਹੋ ਰਿਹਾ ਔਰ ਕੋਈ ਸਮਾਂ ਦਿੱਤਾ, ਜੇ ਉਹ ਸਮੇਂ ਦਰਮਿਆਨ ਵੀ ਹੋ ਰਿਹਾ ਜਾਂ ਉਹਦੇ ਬਾਅਦ ਵੀ ਹੋ ਰਿਹਾ ਤਾਂ ਉੱਥੇ ਐਸਐਸਪੀ ਔਰ ਡੀਸੀ ਉਸ ਦਾ ਜ਼ਿੰਮੇਵਾਰ ਹੋਏਗਾ। ਦੂਜਾ ਉਹਨਾਂ ਨੇ ਕਿਹਾ ਕਿ ਪੰਜਾਬ ਦੇ ਵਿੱਚ 800 ਦੇ ਕਰੀਬ ਜਿਹੜੇ ਨਸ਼ਾ ਛੁਡਾਊ ਕੇਂਦਰ ਨੇ ਔਰ ਇਹਨਾਂ ਨੂੰ ਬਹੁਤ ਜਲਦ 1000 ਤੱਕ ਗਿਣਤੀ ਪਹੁੰਚਾਈ ਜਾਊਗੀ ਔਰ ਇਹਨਾਂ ਦੇ ਵਿੱਚ ਮਨੋਵਿਗਿਆਨੀਆਂ ਤੋਂ ਨਸ਼ਾ ਪੀੜਤਾਂ ਦੀ ਕਾਉਂਸਲਿੰਗ ਵੀ ਕਰਵਾਈ ਜਾਏਗੀ। ਔਰ ਨਾਲ ਹੀ ਉਹਨਾਂ ਨੇ ਕਿਹਾ ਕਿ ਜਿਹੜੇ ਨੌਜਵਾਨ ਨਸ਼ੇ ਦੀ ਦਲਦਲ ਚੋਂ ਬਾਹਰ ਆਏ ਨੇ, ਜੋ ਉਹਨਾਂ ਕੋਲੇ ਲਿਸਟ ਹੈਗੀ ਆ, ਉਸ ਲਿਸਟ ਦੇ ਹਿਸਾਬ ਨਾਲ ਉਹਨਾਂ ਦੀ ਵੀ ਇਨਸਾਨੀਅਤ ਨਾਤੇ ਮਦਦ ਮੰਗੀ ਜਾਊਗੀ ਕਿ ਤੁਹਾਡਾ ਤਜਰਬਾ ਹੈ, ਤੁਸੀਂ ਠੀਕ ਕਾਉਂਸਲਿੰਗ ਕਰ ਸਕਦੇ ਹੋ, ਤੁਸੀਂ ਸਮਝਾ ਸਕਦੇ ਹੋ, ਜਾਂ ਤੁਹਾਡਾ ਤਜਰਬੇ ਦੇ ਆਪਣੇ ਤਜਰਬੇ ਦੇ ਮੁਤਾਬਕ ਤੁਸੀਂ ਜਿਹੜੇ ਨਸ਼ਾ ਕਰ ਰਹੇ ਨੌਜਵਾਨ ਉਹਨਾਂ ਨੂੰ ਕਿਵੇਂ ਇਸ ਤੋਂ ਬਾਹਰ ਲਿਆ ਸਕਦੇ ਹੋ। ਔਰ ਇੱਕ ਵਿਸ਼ੇਸ਼ ਟਾਸਕ ਫੋਰਸ ਦੀਆਂ ਜਿਹੜੀਆਂ ਸੂਬੇ ਦੇ ਵਿੱਚ ਟੀਮਾਂ ਤੈਨਾਤ ਕੀਤੀਆਂ ਜਾਣਗੀਆਂ ਜੀ, ਔਰ 4 ਟੀਮਾਂ ਸਰਹੱਦੀ ਖੇਤਰ 'ਚ ਤੈਨਾਤ ਕੀਤੀਆਂ ਜਾਣਗੀਆਂ ਔਰ ਚੰਡੀਗੜ੍ਹ ਦੇ ਸਾਰੇ ਚੰਡੀਗੜ੍ਹ ਦੇ ਵਿੱਚ ਅੱਜ ਸਾਰੇ ਪੰਜਾਬ ਦੇ ਜਿਹੜੇ ਡੀਸੀ ਔਰ ਐਸਐਸਪੀ ਨੂੰ ਲਿਆਂਦਾ ਗਿਆ ਸੀ, ਇਹਨੂੰ ਇਹ ਵੀ ਸ਼ਬਦ ਦਿੱਤਾ ਗਿਆ ਕਿ ਤਲਬ ਕੀਤਾ ਗਿਆ ਸੀਗਾ ਇਸ ਮਾਮਲੇ ਦੇ ਵਿੱਚ। ਔਰ ਐਸਟੀਐਫ ਹੈ ਜਿਹੜੀ ਉਹ ਟੀਮਾਂ ਨੂੰ ਪੂਰਾ ਸਹਿਯੋਗ ਦੇਣ ਦੀ ਮੰਗ ਕੀਤੀ ਹੈ ਜੀ।
ਜੀ, ਸਾਡੇ ਨਾਲ ਬਾਈ ਜੀ ਨੇ ਬਾਈ ਜੀ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ।
ਹਾਂ ਜੀ, ਜਗਦੀਸ਼ ਜੀ ਗੁੱਡ ਮਾਰਨਿੰਗ ਜੀ, ਆਪਣੇ ਬਾਈ ਜੀ ਰਵੀ ਜੀ ਨੂੰ ਵੀ ਸਤਿ ਸ੍ਰੀ ਅਕਾਲ। ਬਾਈ ਰਵੀ ਜੀ, ਠੀਕ ਠਾਕ ਹੋ, ਕਾਇਮ ਹੋ?
ਹਾਂਜੀ ਬਾਈ ਜੀ, ਬਹੁਤ ਧੰਨਵਾਦ, ਤੁਹਾਡੀ ਆਵਾਜ਼ ਸੁਣ ਕੇ ਰੂਹ ਖੁਸ਼ ਹੋ ਜਾਂਦੀ ਹੈ ਜੀ।
ਥੈਂਕ ਯੂ, ਧੰਨਵਾਦ। ਤਾਂ ਰੂਹ ਖੁਸ਼ ਜਾਂਦੀ ਹੈ ਕਿ ਰੂਹ ਕੰਬਣ ਲੱਗ ਜਾਂਦੀ ਆ?
ਨਹੀਂ, ਕੰਬਣਾ ਕਿਉਂ ਆ ਜੀ, ਆਪਾਂ ਜਿਹੜਾ ਕੋਈ ਸਰਕਾਰ ਦਾ ਕੋਈ ਲੀਡਰ ਆ ਜਿਹੜਾ ਗਲਤ ਕੰਮ ਕਰਦੇ ਆ।
ਸ਼ੁਕਰ ਆ
ਪਟਵਾਰੀ ਆ ਜਿਹੜੇ ਆ ਆਪਣੇ ਦੂਜੇ ਹੱਥ ਚ ਪਟਵਾਰੀ ਨੀ
ਪਤਾ ਨੀ, ਪਰ ਕਈ ਵਾਰੀ ਜਗਦੀਸ਼ ਜੀ ਮੀਡੀਆ ਵਾਲੇ ਗੱਲਾਂ ਕਰਕੇ ਫਿਰ ਜਦੋਂ ਲੋਕ ਫੜ ਲੈਂਦੇ ਆ ਭਾਈ ਝੂਠੀਆਂ ਸੱਚੀਆਂ ਖਬਰਾਂ ਦਿੰਦੇ ਹੋ, ਫਿਰ ਉਹ ਹੋ ਜਾਂਦਾ ਫਰਕ। ਚਲੋ ਬਾਈ ਰਵੀ ਜੀ ਦਾ ਪਿਆਰ ਆਪਣਾ, ਮੈਂ ਲਾਈਟ ਮੂਡ ਚ ਗੱਲ ਕੀਤੀ, ਵਧੀਆ ਖਬਰਾਂ ਦਿੰਦੇ ਨੇ।
ਰਵੀ ਜੀ ਤਾਂ ਕਦੇ ਨੀ ਖਿਜੇਗੇ, ਤੁਸੀਂ ਖਿਜੇ ਨੇ ਜੋ ਤੁਹਾਨੂੰ ਸੱਚੀਆਂ ਸੁਣਾਈ ਦੀਆਂ ਨੇ।
ਚਲੋ ਸੱਚੀਆਂ ਸੁਣਾਉਣੀਆਂ ਕਹਿ ਲੋ ਜਾਂ ਝੂਠੀਆਂ ਸੁਣਾਉਣੀਆਂ ਕਹਿ ਲੋ, ਚਲੋ ਮੇਰੀ ਤਾਂ ਬਾਈ ਜੀ ਇਹ ਅੱਜ ਦੀ ਖਬਰ। ਹਾਂਜੀ, ਖਬਰ ਆਪਣੀ ਅੱਜ ਦੀ ਇਹ ਆ ਬਈ, ਜਿਹੜੇ ਬੇਅਦਬੀ ਦੇ ਧਰਨੇ ਦੇ ਬੰਦੇ ਬੈਠੇ ਆ ਉੱਥੇ, ਉਦੋਂ ਜਦੋਂ ਸੈੱਟ ਦੀ ਗਈ ਸੀ ਉੱਥੇ ਟੀਮ, ਉਹ ਧਰਨਾ ਠਾਉਣ ਲਈ ਉਹ ਕਿਹਾ ਸੀ ਵੀ 3 ਮਹੀਨੇ ਦਾ ਟਾਈਮ ਸਾਨੂੰ ਦੇ ਦਿਓ, ਅਸੀਂ ਨਾਲ ਦੀ ਨਾਲ ਅਪਡੇਟ ਤੁਹਾਨੂੰ ਦਿਆ ਕਰਾਂਗੇ। ਹੁਣ ਉਹ ਕੱਲ ਮਿਲ ਕੇ ਆਇਆ ਸਿੱਟ ਦੇ ਮੁਖੀ, ਉਹਨਾਂ ਨੂੰ ਦੱਸ ਕੇ ਆਇਆ ਅਪਡੇਟ ਵੀ ਭਾਈ ਤੁਸੀਂ ਦੇਖੋਗੇ ਕੁਝ ਦਿਨਾਂ ਬਾਅਦ ਬਾਦਲਾਂ ਦੇ ਪਰਿਵਾਰ ਦਾ ਨਾਂ ਵਿੱਚ ਆਵੇਗਾ ਇਸ ਕਾਂਡ ਦੇ ਵਿੱਚ, ਤੇ ਇਹਦੇ ਬਾਰੇ ਖਬਰ ਦੱਸੋ ਥੋੜੀ ਜਿਹੀ। ਬਾਕੀ ਇਹ ਵੀ ਦੱਸੋ ਇੱਕ ਬਈ ਜਿਹੜੇ ਨਸ਼ੇ ਦੀ ਤੁਸੀਂ ਗੱਲ ਕੀਤੀ ਹੈ, ਇਹਦੇ ਚ ਹਾਈ ਕੋਰਟ ਨੇ ਸੈਂਟਰ ਤੋਂ ਵੀ ਰਿਪੋਰਟ ਮੰਗੀ ਆ ਵੀ ਤੁਹਾਡੀ ਅਪਡੇਟ ਕੀ ਆ ਵੀ ਜਿਹੜੇ 11-12 ਵਰਸ ਦੇ ਕੈਨੇਡਾ ਚ ਬੈਠੇ ਨੇ ਉਹਨਾਂ ਨੂੰ ਲਿਆਉਣ ਬਾਰੇ ਤੁਹਾਡੀ ਕੀ ਅਪਡੇਟ ਆ? ਇਹ ਦੋ ਖਬਰਾਂ ਦੱਸੋ ਵੀ ਬਾਦਲਾਂ ਦਾ ਨਾਂ ਕਹਿੰਦੇ ਛੇਤੀ ਆ ਰਿਹਾ, ਸੈਟ ਵਾਲੇ ਕਹਿੰਦੇ ਬੇਅਦਬੀ ਦੇ ਮਾਮਲੇ ਚ, ਇਹਦਾ ਦੱਸੋ ਪਤਾ ਤੁਹਾਨੂੰ ਇਹਦੇ ਬਾਰੇ? ਥੈਂਕ ਯੂ ਜੀ।
ਜੀ ਰਵੀ ਜੀ, ਜੀ ਜਨਰਲ ਸਾਹਿਬ, ਇਸ ਮਾਮਲੇ ਦੇ ਵਿੱਚ ਆਪਾਂ ਸਿੱਧੇ ਤੌਰ ਤੇ ਤਾਂ ਨਹੀਂ ਕਹਿ ਸਕਦੇ ਕਿ ਸਿੱਟ ਉਹਨਾਂ ਨੂੰ ਇਹ ਕਹਿ ਕੇ ਗਈ ਹੈ ਕਿ ਬਹੁਤ ਜਲਦੀ ਬਾਦਲਾਂ ਨੂੰ ਇਨਵੋਲਵ ਕਰ ਲਿਆ ਜਾਊਗਾ, ਪਰ ਇੱਕ ਗੱਲ ਜ਼ਰੂਰ ਸੀ, ਮੇਰੀ ਸੁਖਰਾਜ ਸਿੰਘ ਦੇ ਨਾਲ ਅੱਜ ਸਵੇਰੇ ਵੀ ਫੋਨ ਤੇ ਗੱਲ ਹੋਈ ਆ, ਰਾਤ ਵੀ ਹੋਈ ਆ, ਉਹਨਾਂ ਨੇ ਕਿਹਾ ਹੈ ਕਿ ਸਿੱਟ ਦੇ ਇਸ ਪੈਨਲ ਨੇ ਇਹ ਦੱਸਿਆ ਹੈ ਕਿ ਕੁਝ ਐਸੇ ਕਾਰਨ ਨੇ ਜਾਂ ਕੁਝ ਐਸੀਆਂ ਚੀਜ਼ਾਂ ਨੇ ਜਿਹੜੀਆਂ ਅਸੀਂ ਨਾ ਤਾਂ ਤੁਹਾਡੇ ਸਾਹਮਣੇ ਦੱਸ ਸਕਦੇ ਹਾਂ ਨਾ ਅਸੀਂ ਮੀਡੀਆ ਦੇ ਸਾਹਮਣੇ ਦੱਸ ਸਕਦੇ ਹਾਂ, ਪਰ ਹੁਣ ਤੱਕ ਦੀ ਜਿਹੜੀ ਕਾਰਗੁਜ਼ਾਰੀ ਸੀਗੀ ਉਹ ਇੱਥੋਂ ਤੱਕ ਪਹੁੰਚੀ ਹੈ ਕਿ ਬਹੁਤ ਜਲਦੀ ਕੁਝ ਬੰਦੇ ਜਿਹੜੇ ਨੇ ਉਹ ਨਾਮਜ਼ਦ ਨਵੇਂ ਕੀਤੇ ਜਾ ਰਹੇ ਆ, ਉਹ ਅਗਲੇ ਮਹੀਨੇ ਜਦੋਂ ਕਾਰਗੁਜ਼ਾਰੀ ਉਸ ਮੋਰਚੇ ਦੇ ਵਿੱਚ ਦੱਸਣ ਜਾਣਗੇ ਉਦੋਂ ਤੱਕ ਜਾਣੀ 90% ਇਹ ਕਲੀਅਰ ਹੋ ਜਾਊਗਾ ਕਿ ਕਿਹੜੇ ਉਹ ਨਵੇਂ ਬੰਦੇ ਜਿਹੜੇ ਨੇ ਉਹ ਇਨਵੋਲਵ ਕੀਤੇ ਜਾ ਰਹੇ ਆ, ਨਾਮਜ਼ਦ ਕੀਤੇ ਜਾ ਰਹੇ ਆ। ਬਾਕੀ ਜਿਹੜੇ ਚਲਾਨ ਨੇ ਜਿੰਨੇ ਲੋਕ ਨਾਮਜ਼ਦ ਕੀਤੇ ਗਏ ਉਹਨਾਂ ਦੇ ਸਾਰਿਆਂ ਦੇ ਚਲਾਨ ਵਗੈਰਾ ਪੇਸ਼ ਹੋਏ ਆ, ਹਾਈ ਕੋਰਟ ਦੇ ਵਿੱਚ ਅੱਜ ਵੀ ਸੁਣਵਾਈ ਸੀਗੀ, ਉੱਥੇ ਵੀ ਮਤਲਬ ਪੈਨਲ ਆ ਜਿਹੜਾ ਉਹ ਠੀਕ ਤਰੀਕੇ ਕੰਮ ਕਰ ਰਿਹਾ, ਕਿਉਂਕਿ ਇਹ ਵਾਅਦਾ ਕੀਤਾ ਜੀ ਉਸ ਵੇਲੇ ਜਦੋਂ ਨੈਸ਼ਨਲ ਹਾਈਵੇ ਬੰਦ ਕੀਤਾ ਗਿਆ ਸੀ ਅੱਜ ਤੋਂ ਮਹੀਨਾ ਕੁ ਪਹਿਲਾਂ, ਉੱਥੇ ਇਹੀ ਪੈਨਲ ਪਹੁੰਚਿਆ ਸੀ ਔਰ ਪੈਨਲ ਨੇ ਕਿਹਾ ਸੀ ਕਿ 3 ਮਹੀਨਿਆਂ ਦੇ ਅੰਦਰ ਅੰਦਰ ਅਸੀਂ ਇਹ ਇਨਵੈਸਟੀਗੇਸ਼ਨ ਕੰਪਲੀਟ ਕਰਾਂਗੇ, ਔਰ ਕੱਲ ਜਿਹੜੀ ਉੱਥੇ ਗੱਲਬਾਤ ਹੋਈ ਹੈ ਉਹਦੇ ਵਿੱਚ ਉਹਨਾਂ ਕਿਹਾ ਕਿ 2 ਮਹੀਨੇ ਰਹਿ ਗਏ ਪਰ ਅਸੀਂ 2 ਮਹੀਨਿਆਂ ਤੋਂ ਪਹਿਲਾਂ ਇਹ ਮਸਲਾ ਹੱਲ ਕਰ ਦਿਆਂਗੇ ਜੀ।
ਜੀ ਅੱਛਾ, ਦੂਸਰੇ ਪਾਸੇ ਥੋੜੀ ਜਿਹੀ ਗੱਲ ਕਰ ਲਈਏ, ਸੁਖਬੀਰ ਸਿੰਘ ਬਾਦਲ ਇਸ ਸਮੇਂ ਬੰਦੀ ਸਿੱਖਾਂ ਦੀ ਰਿਹਾਈ ਲਈ ਕਾਫੀ ਸਰਗਰਮ ਹੋਏ ਹੋਏ ਨੇ, ਕਈ ਸਿੱਖ ਜਥੇਬੰਦੀਆਂ ਵੀ ਇਕਜੁੱਟ ਹੋਈਆਂ ਨੇ, ਅੰਮ੍ਰਿਤਸਰ ਵਿੱਚ ਬੜੀ ਵੱਡੀ ਇਕੱਤਰਤਾ ਹੋਈ ਹੈ ਇਸ ਮਾਮਲੇ ਨੂੰ ਲੈ ਕੇ, ਕੀ ਤੁਹਾਨੂੰ ਲੱਗਦਾ ਕਿ ਆਉਣ ਵਾਲੇ ਦਿਨ ਦੇ ਵਿੱਚ ਦਿਨਾਂ ਵਿੱਚ ਅਕਾਲੀ ਇਸ ਮਾਮਲੇ ਨੂੰ ਤੂਲ ਦੇਣਗੇ ਅਤੇ ਪੰਜਾਬ ਸਰਕਾਰ ਨੂੰ ਥੋੜਾ ਜਿਹਾ ਹਰਾਸ ਕਰਨਗੇ ਇਸ ਮਾਮਲੇ ਦੇ ਉੱਤੇ ਤੇ ਇਹ ਮਸਲਾ ਜਿਹੜਾ ਉਠਾਉਣਗੇ ਪੂਰਾ ਡਟ ਕੇ?
ਨਹੀਂ ਬਿਲਕੁਲ, ਕਿਉਂਕਿ ਆਪਾਂ ਇਕੱਲੇ ਅਕਾਲੀ ਦਲ ਦੀ ਜੇਕਰ ਗੱਲ ਕਰੀਏ ਤਾਂ ਅਕਾਲੀ ਦਲ ਦੇ ਤਾਂ ਇਸ ਇਕੱਤਰਤਾ ਨੂੰ ਲੈ ਕੇ ਸਵਾਲ ਵੀ ਉੱਠਣੇ ਸ਼ੁਰੂ ਹੋ ਗਏ ਜੀ, ਪਰ ਆਪਾਂ ਜੇ ਦੂਸਰੇ ਪਾਸਿਓਂ ਸੋਚੀਏ ਤਾਂ ਇਹ ਜ਼ਰੂਰੀ ਵੀ ਬਣਦਾ ਸੀ ਕਿ ਪੰਥਕ ਧਿਰਾਂ ਇਕੱਠੀਆਂ ਹੁੰਦੀਆਂ ਔਰ ਕੇਂਦਰ ਸਰਕਾਰ ਤੇ ਘੱਟੋ ਘੱਟ ਇਹ ਪ੍ਰੈਸ਼ਰ ਬਣਾਉਣ ਦੀ ਕੋਸ਼ਿਸ਼ ਕਰਨ ਕਿ ਜਿਹੜੇ ਬੰਦੀ ਸਿੰਘ ਆਪਣੀ ਸਜ਼ਾ ਪੂਰੀ ਵੀ ਕਰ ਚੁੱਕੇ ਔਰ ਉਸ ਤੋਂ ਵੱਧ ਵੀ ਭੁਗਤ ਚੁੱਕੇ ਆ, ਘੱਟੋ ਘੱਟ ਉਹਨਾਂ ਨੂੰ ਭਾਰਤ ਦੇ ਸੰਵਿਧਾਨ ਦੇ ਮੁਤਾਬਿਕ ਕਾਰਵਾਈ ਕਰਦਿਆਂ ਉਹਨਾਂ ਨੂੰ ਘੱਟੋ ਘੱਟ ਰਿਲੀਜ਼ ਕੀਤਾ ਜਾਵੇ। ਉਹਦੇ ਕਾਰਨ ਨੇ ਕਿ ਜਦੋਂ ਉਹਨਾਂ ਨੇ ਇਹਨਾਂ ਘਟਨਾਵਾਂ ਨੂੰ ਅੰਜਾਮ ਦਿੱਤਾ ਸੀ ਜਾਂ ਫਿਰ ਜਿਸ ਵੀ ਘਟਨਾ ਦੇ ਵਿੱਚ ਉਹ ਇਨਵੋਲਵ ਸੀ ਉਦੋਂ ਜਿਹੜੀ ਪੰਜਾਬ ਦੀ ਧਰਾਤਲ ਪੰਜਾਬ ਦੇ ਹਾਲਾਤ ਵੱਖਰੇ ਸੀ, ਪਰ ਹੁਣ ਹਾਲਾਤ ਬਹੁਤ ਬਦਲ ਚੁੱਕੇ ਆ। ਉਹਨਾਂ ਨੂੰ ਇਹ ਵੀ ਇੱਕ ਪਲੱਸ ਪੁਆਇੰਟ ਰੱਖਣ ਦੀ ਗੱਲ ਜਿਹੜੀ ਆ ਉਹ ਲਗਾਤਾਰ ਕੀਤੀ ਜਾ ਰਹੀ ਆ, ਔਰ ਹੁਣ ਅਕਾਲੀ ਦਲ ਤੇ ਸਵਾਲ ਉੱਠਣੇ ਸ਼ੁਰੂ ਹੋ ਗਏ। ਇਕੱਤਰਤਾ ਹੋਈ ਇਹ ਗੱਲ ਚੰਗੀ ਰਹੀ, ਇਕੱਠੇ ਹੋਣਾ ਇਹ ਗੱਲ ਠੀਕ ਹੈ, ਇਹਨੂੰ ਇੱਕ ਪਾਸੋਂ ਸਰਾਇਆ ਵੀ ਜਾ ਰਿਹਾ, ਪਰ ਅਕਾਲੀ ਦਲ ਤੇ ਸਵਾਲ ਇਹ ਉੱਠ ਰਹੇ ਨੇ ਕਿ ਜਦੋਂ ਅਕਾਲੀ ਦਲ ਭਾਈਵਾਲ ਸੀ ਭਾਜਪਾ ਦਾ ਉਸ ਵੇਲੇ ਪੰਜਾਬ ਚ ਵੀ ਸਰਕਾਰ ਸੀਗੀ, ਇਸ ਤੋਂ ਬਿਨਾਂ ਜੇ ਨਹੀਂ ਵੀ ਸਰਕਾਰ ਸੀ ਤਾਂ ਪੰਜਾਬ ਦੇ ਵਿੱਚ ਮੰਤਰੀ ਬਾਦਲ ਪਰਿਵਾਰ ਦੇ ਵਿੱਚੋਂ ਰਹੇ ਨੇ, ਤਾਂ ਉਸ ਵੇਲੇ ਜਦੋਂ ਇਹ ਮੰਗ ਉਠਾਈ ਗਈ ਸੀ ਤਾਂ ਸੁਖਬੀਰ ਸਿੰਘ ਬਾਦਲ ਹੋਰਾਂ ਨੇ ਕਿਹਾ ਸੀ ਕਿ ਬੰਦੀ ਸਿੰਘਾਂ ਦੀ ਰਿਹਾਈ ਲਈ ਮੈਂ ਕੁਛ ਨਹੀਂ ਕਰ ਸਕਦਾ, ਮੇਰੇ ਹੱਥ ਖੜੇ ਆ, ਵੱਡੇ ਬਾਦਲ ਸਾਹਿਬ ਨੇ ਵੀ ਇਹ ਗੱਲ ਕਹੀ ਸੀਗੀ। ਹੁਣ ਲੋਕ ਕਹਿੰਦੇ ਨੇ ਕਿ ਜਦੋਂ ਤੁਹਾਡੇ ਕੋਲੇ ਪਾਵਰ ਸੀ ਉਦੋਂ ਤੁਸੀਂ ਕੁਛ ਕਰ ਨਹੀਂ ਸਕੇ, ਹੁਣ ਪਾਵਰ ਨਹੀਂ ਹੈ ਤਾਂ ਹੁਣ ਤੁਸੀਂ ਆਪੋਜੀਸ਼ਨ ਬਣ ਕੇ ਮਤਲਬ ਇਹ ਕਹਿ ਲਓ ਕਿ ਤੁਸੀਂ ਆਪਣੀ ਸਿਆਸੀ ਗਰਾਊਂਡ ਜਿਹੜੀ ਆ ਹੁਣ ਇਸ ਮਾਮਲੇ ਦੇ ਵਿੱਚੋਂ ਲੱਭਣ ਦੀ ਕੋਸ਼ਿਸ਼ ਕਰ ਰਹੇ ਹੋ। ਇਹੋ ਹੀ ਗੱਲ ਅੱਜ ਸੁਖਰਾਜ ਸਿੰਘ ਨੇ ਵੀ ਕਹੀ ਹੈ। ਸੁਖਰਾਜ ਸਿੰਘ ਕਹਿ ਰਹੇ ਨੇ ਕਿ ਹੁਣ ਇਸ ਮਾਮਲੇ ਦੇ ਵਿੱਚ ਉਹਨਾਂ ਨੂੰ ਪਤਾ ਲੱਗ ਚੁੱਕਿਆ ਕਿ ਉਹਨਾਂ ਨੂੰ ਬੇਅਦਬੀ ਔਰ ਗੋਲੀਕਾਂਡ ਮਾਮਲੇ ਦੇ ਵਿੱਚ ਜਿਹੜਾ ਹੁਣ ਜਲਦੀ ਨਾਮਜ਼ਦ ਕਰ ਲਿਆ ਜਾਊਗਾ। ਹੁਣ ਉਹ ਜਿਹੜੀਆਂ ਸੰਗਤਾਂ ਬੇਅਦਬੀ ਤੇ ਗੋਲੀਕਾਂਡ ਮਾਮਲੇ ਦਾ ਇਨਸਾਫ ਮੰਗ ਰਹੇ ਆ ਉਹਨਾਂ ਦੇ ਬਰਾਬਰ ਪੈਰਲਰ ਧਿਰ ਪੰਥ ਦੇ ਨਾਮ ਤੇ ਖੜੀ ਕਰਨ ਦੀ ਕੋਸ਼ਿਸ਼ ਕਰ ਰਹੇ ਆ ਕਿ ਇੱਕ ਪਾਸੇ ਸਾਨੂੰ ਉੱਧਰ ਮਤਲਬ ਪੰਥ ਇਹ ਕਹੇ ਕਿ ਅਸੀਂ ਤਾਂ ਬੰਦੀ ਸਿੰਘਾਂ ਦੀ ਰਿਹਾਈ ਦੇ ਲਈ ਲੜ ਰਹੇ ਹਾਂ, ਅਸੀਂ ਕਿਵੇਂ ਇਹ ਗੋਲੀਕਾਂਡ ਕਰਵਾ ਸਕਦੇ ਹਾਂ ਜਾਂ ਫਿਰ ਕਿਵੇਂ ਅਸੀਂ ਮਤਲਬ ਬੇਅਦਬੀ ਮਾਮਲੇ ਦੇ ਵਿੱਚ ਇਨਵੋਲਵ ਹੋ ਸਕਦੇ ਹਾਂ, ਜਾਣੀ ਇਸ ਤਰ੍ਹਾਂ ਦੇ ਸਵਾਲ ਵੀ ਉੱਠਣੇ ਸ਼ੁਰੂ ਹੋਏ ਆ। ਪਰ ਗੱਲ ਫਿਰ ਉਹੀ ਹੈ ਫਿਰ ਉੱਥੇ ਸਿਮਰਨਜੀਤ ਸਿੰਘ ਮਾਨ ਵੀ ਸੀਗੇ, ਉੱਥੇ ਸਰਨਾ ਵੀ ਸੀ, ਉੱਥੇ ਉੱਥੇ ਸਾਰੇ ਮਤਲਬ ਲੋਕ ਜਿਹੜੇ ਸੀ ਉਹ ਇੱਕ ਪਲੇਟਫਾਰਮ ਤੇ ਇਕੱਠੇ ਸੀ। ਔਰ ਇਸ ਨੂੰ ਪੰਜਾਬ ਦੇ ਵਿੱਚ ਮੰਨਿਆ ਇਹੀ ਜਾ ਰਿਹਾ ਕਿ ਠੀਕ ਹੈ ਇੱਕ ਮੁਹਿੰਮ ਵਿੱਢਣੀ ਚਾਹੀਦੀ ਸੀ ਔਰ ਜਿਹੜੀ ਹੁਣ ਸ਼ਾਇਦ ਸ਼ੁਰੂ ਹੋ ਰਹੀ ਹੈ।
ਜੀ ਹਾਂ, ਤੇ ਜਿਹੜੇ ਖਬਰ ਚੱਲਦੇ ਨਾਲ ਰਵੀ ਜੀ, ਮੈਂ ਅਗਲਾ ਦੋ ਤੁਹਾਤੋਂ ਖਬਰਾਂ ਦੇ ਬਾਰੇ ਹੋਰ ਥੋੜੀ ਜਾਣਕਾਰੀ ਲਵਾਂਗਾ ਤੇ ਉਸ ਤੋਂ ਬਾਅਦ ਫਿਰ ਤੁਹਾਤੋਂ ਆਪਾਂ ਛੁੱਟੀ ਲਵਾਂਗੇ। ਇੱਕ ਤਾਂ ਹਰਸਿਮਰਤ ਜਾਖੜ ਤੇ ਪੱਟਲ ਸਣੇ ਹੋਰ ਕਈ ਆਗੂਆਂ ਦੀ ਸੁਰੱਖਿਆ ਘਟਾ ਦਿੱਤੀ ਹੈ, ਸਕਿਉਰਟੀ ਨੂੰ ਘਟਾਏ ਜਾਣ ਦੇ ਉੱਤੇ ਕਾਫੀ ਇਸ ਸਮੇਂ ਆਗੂ ਚਿੰਤਤ ਨੇ। ਤੇ ਦੂਸਰਾ ਜਿਹੜਾ ਇੱਕ ਚੰਡੀਗੜ੍ਹ ਚ ਉਗਰਾਹੀ ਦੇ ਇਰਾਦੇ ਨਾਲ ਫਰਜ਼ੀ ਛਾਪਾ ਮਾਰਨ ਵਾਲੇ CBI ਦੇ 4 ਸਬ ਇੰਸਪੈਕਟਰ ਬਰਖਾਸਤ ਕੀਤੇ ਗਏ ਨੇ। ਇਹ ਦੋ ਖਬਰਾਂ ਤੇ ਤੁਸੀਂ ਝਾਤ ਮਾਰ ਦੇਣੀ ਹੈ ਤੇ ਫਿਰ ਆਪਣਾ ਸਮਾਂ ਇਸ ਸੈਗਮੈਂਟ ਦਾ ਸਮਾਪਤ ਹੋਣਾ ਹੈ। ਇਹ ਪ੍ਰੋਗਰਾਮ ਨੂੰ ਤੁਹਾਡੇ ਤੱਕ ਪਹੁੰਚਾਉਣ ਲਈ ਕੈਰਡਨ ਸਬਜ਼ੀ ਫਾਰਮ ਵੱਲੋਂ ਸਹਿਯੋਗ ਦਿੱਤਾ ਗਿਆ। ਕੈਰਡਨ ਸਬਜ਼ੀ ਫਾਰਮ ਜਿੱਥੋਂ ਕਿ ਤੁਸੀਂ ਇਸ ਸਮੇਂ ਫਰੈਸ਼ ਜਿਹੜੀ ਪਨੀਰੀ ਹੈ, ਤਾਜ਼ੀ ਪਨੀਰੀ ਹੁੰਦੀ ਹੈ, ਵਧੀਆ ਪਨੀਰੀ ਹੈ ਜਿਹੜੀ ਤੁਸੀਂ ਉਹ ਲੈ ਸਕਦੇ ਹੋ ਵੱਖ ਵੱਖ ਸਬਜ਼ੀਆਂ ਦੀ। ਔਰ ਕਈ ਕਈ ਕਿਸਮ ਦੇ ਇੱਕ ਇੱਕ ਜਿਹੜੀ ਸਬਜ਼ੀ ਆ ਉਸਦੀਆਂ ਕਈ ਕਈ ਕਿਸਮਾਂ ਦੀ ਪਨੀਰੀ ਤੁਹਾਨੂੰ ਉੱਥੋਂ ਮਿਲੇਗੀ। ਜਿਸ ਤਰ੍ਹਾਂ ਦੱਸੇ ਆਪਾਂ ਬੈਂਗਣਾਂ ਦੀ ਗੱਲ ਕਰੀਏ, ਚਿੱਟੇ, ਨੀਲੇ, ਲੰਮੇ, ਗੋਲ, ਇਸ ਤਰ੍ਹਾਂ ਇਸੇ ਤਰ੍ਹਾਂ ਹੀ ਮਿਰਚਾਂ ਦੀ ਗੱਲ ਕਰੀਏ, ਲਾਲ ਮਿਰਚ, ਹਰੀ ਮਿਰਚ, ਸ਼ਿਮਲਾ ਮਿਰਚ, ਦੂਜੇ ਹੋਰ ਚਿਲੀਜ਼ ਤੇ ਥਾਈ ਚਿਲੀਜ਼ ਤੇ ਹੋਰ ਕਿੰਨੀਆਂ ਹੀ ਕਿਸਮਾਂ ਨੇ। ਸੋ ਇੱਦਾਂ ਵੱਖ ਵੱਖ ਕਿਸਮਾਂ ਦੀਆਂ ਤੁਸੀਂ ਜਿਹੜੀਆਂ ਸਾਰੀਆਂ ਪਨੀਰੀਆਂ ਨੇ ਇਸ ਕੈਰਡਨ ਸਬਜ਼ੀ ਫਾਰਮ ਤੋਂ ਲੈ ਸਕਦੇ ਹੋ। ਸੋ ਕੈਰਡਨ ਸਬਜ਼ੀ ਫਾਰਮ ਤੇ ਤੁਸੀਂ ਪਹੁੰਚਣਾ, ਔਰ ਕੈਰਡਨ ਸਬਜ਼ੀ ਫਾਰਮ ਜੋ ਕਿ 12050 ਏਅਰਪੋਰਟ ਰੋਡ ਦੇ ਉੱਤੇ, ਕੈਲਡਨ ਐਂਡ ਏਅਰਪੋਰਟ ਰੋਡ ਦੇ ਉੱਤੇ ਸਥਿਤ ਹੈ। 905-840-9000 ਇਹਨਾਂ ਦਾ ਨੰਬਰ ਹੈ। ਕੈਲਡਨ ਸਬਜ਼ੀ ਫਾਰਮ ਤੁਹਾਡੀ ਸੇਵਾ ਵਿੱਚ ਹਾਜ਼ਰ ਹੈ, ਜਿੱਥੋਂ ਤੁਸੀਂ ਫਰੈਸ਼ ਵੈਜੀਟੇਬਲਸ ਸਬਜ਼ੀਆਂ ਵੀ ਲੈ ਸਕੋਗੇ, ਗਰੋਸਰੀ ਵੀ ਕਰ ਸਕੋਗੇ ਤੇ ਤੁਸੀਂ ਇਹ ਪਨੀਰੀ ਵੀ ਇੱਥੋਂ ਤੁਸੀਂ ਲੈ ਸਕੋਗੇ। ਕੁਈਨਜ਼ਵੁੱਡ ਕਾਲਜ ਇੱਕ ਐਸਾ ਕਾਲਜ ਹੈ ਜੋ ਤੁਹਾਨੂੰ ਮੈਡੀਕਲ ਆਫਿਸ ਅਸਿਸਟੈਂਟ ਡਿਪਲੋਮਾ, ਆਫਿਸ ਐਡਮਿਨ ਡਿਪਲੋਮਾ, ਪਰਸਨਲ ਸਪੋਰਟ ਵਰਕਰ ਦਾ ਪ੍ਰੋਗਰਾਮ, ਫੂਡ ਸਰਵਿਸ ਵਰਕਰ ਪ੍ਰੋਗਰਾਮ, ਤੇ ਭਾਵੇਂ ਤੁਸੀਂ ਇੱਥੇ ਵਿਜ਼ਟਰ ਆਏ ਹੋ ਜਾਂ ਫਿਰ ਤੁਸੀਂ ਵਰਕ ਪਰਮਿਟ ਤੇ ਹੋ ਤੇ ਤੁਸੀਂ ਇਹ ਜਾਂ ਰਿਫਿਊਜੀ ਹੋ ਤੇ ਇਹ ਕੋਰਸ ਕਰਨਾ ਚਾਹੁੰਦੇ ਹੋ ਤੇ ਜੋਬ ਤੁਹਾਨੂੰ ਅੱਗੇ ਇੱਥੇ ਮਿਲਣ ਦੀ ਪੂਰੇ ਆਸਾਰ ਨੇ, ਤੇ ਬੁੱਕ ਕੀਪਿੰਗ, ਕੁਇਕ ਬੁੱਕਸ ਅਤੇ ਬੇਸਿਕ ਟੂ ਐਡਵਾਂਸ ਕੰਪਿਊਟਰ ਇੰਗਲਿਸ਼ ਲੈਂਗੁਏਜ ਆਲ ਲੈਵਲ ਫੋਰ ਆਲ ਏਜਸ। ਸੋ ਇਹਦੇ ਲਈ ਤੁਸੀਂ ਕਾਲ ਕਰ ਲੈਣੀ ਹੈ ਕੁਈਨਜ਼ਵੁੱਡ ਕਾਲਜ ਵਾਲਿਆਂ ਨੂੰ 905-872-0088, 905-872-0088 ਇਹਨਾਂ ਦਾ ਨੰਬਰ ਹੈ। ਇਸ ਨੰਬਰ ਤੇ ਕਾਲ ਕਰ ਲਓ ਔਰ ਇਸ ਤੁਸੀਂ ਕਾਲਜ ਨੂੰ ਜੁਆਇਨ ਕਰੋ। ਚੈਟਰਸ ਮੋਬਾਈਲ ਦੇ ਉੱਤੇ ਸਪੈਸ਼ਲ ਸੇਲ ਹੈ, 379 ਮੇਨ ਸਟਰੀਟ ਨੌਰਥ ਦੇ ਉੱਤੇ ਇਹਨਾਂ ਦਾ ਸਟੋਰ ਸਥਿਤ ਹੈ, ਬ੍ਰੈਂਪਟਨ ਚੈਟਰ ਮੋਬਾਈਲ ਤੇ ਤੁਸੀਂ ਪਹੁੰਚਣਾ, ਸਪੈਸ਼ਲ ਡੀਲ ਦਾ ਫਾਇਦਾ ਉਠਾਉਣਾ। ਮੇਨ ਸਟਰੀਟ ਐਂਡ ਵੋਰਡਨ ਦੇ ਉੱਤੇ, 379 ਮੇਨ ਸਟਰੀਟ ਐਂਡ ਵੋਰਡਨ ਦੇ ਉੱਤੇ ਇਹਨਾਂ ਦਾ ਸਟੋਰ ਹੈ। ਚੈਟਰ ਮੋਬਾਈਲ ਤੋਂ ਤੁਹਾਨੂੰ ਫ੍ਰੀ ਸੈਮਸੰਗ J3 ਮਿਲੇਗਾ ਡੀਲ ਦੇ ਨਾਲ, 379 ਮੇਨ ਸਟਰੀਟ ਨੌਰਥ। ਚੈਟਰਸ ਤੋਂ ਤੁਸੀਂ ਇਹ ਸੈੱਲਫੋਨ ਦੀ ਡੀਲ ਲੈਣ ਦੇ ਲਈ 379 ਮੇਨ ਸਟਰੀਟ ਨੌਰਥ ਐਂਡ ਵੋਰਡਨ ਦੇ ਉੱਤੇ ਪਹੁੰਚਣਾ ਹੈ ਚੈਟਰ ਦੀ ਇਹ ਸਪੈਸ਼ਲ ਡੀਲ ਲੈਣ ਦੇ ਲਈ। ਚੈਟਰ ਮੋਬਾਈਲ ਤੁਹਾਡੀ ਸੇਵਾ ਵਿੱਚ ਹਾਜ਼ਰ ਹੈ। ਔਰ ਲਾਸਟ ਦੋ ਖਬਰਾਂ ਤੇ ਨਜ਼ਰ ਮਾਰ ਕੇ ਤੇ ਫਿਰ ਪ੍ਰੋਗਰਾਮ ਨੂੰ ਅੱਗੇ ਤੋਰਾਂਗੇ। ਜੀ ਰਵੀ ਜੀ, ਰਵੀ ਗੋਇਲ ਪਲੀਜ਼।
ਜੀ ਜੀ, ਤਾਂ ਪੰਜਾਬ ਸਰਕਾਰ ਨੇ, ਭਗਵੰਤ ਮਾਨ ਦੀ ਸਰਕਾਰ ਨੇ ਬੜੇ ਲੀਡਰ ਜਿਨ੍ਹਾਂ ਦੇ ਵਿੱਚ OP ਸੋਨੀ, ਜਿਹੜੇ ਡਿਪਟੀ CM ਰਹੇ ਨੇ, ਵਿਜੇਂਦਰ ਸਿੰਗਲਾ, ਹਰਸਿਮਰਤ ਕੌਰ ਬਾਦਲ, ਸੁਨੀਲ ਜਾਖੜ, ਪਰਮਿੰਦਰ ਸਿੰਘ ਪਿੰਕੀ, ਰਜਿੰਦਰ ਕੌਰ ਪੱਠਲ ਔਰ ਨਵਤੇਜ ਚੀਮਾ ਤੇ ਕੇਵਲ ਸਿੰਘ ਢਿੰਡੋਂ ਜਿਹੜੇ XML ਆ, ਇਹਨਾਂ ਸਾਰਿਆਂ ਦੀ ਸਕਿਉਰਿਟੀ ਵਾਪਸ ਲਈ ਹੈ ਜੀ। ਔਰ ਜਿੱਥੇ ਇੱਕ ਪਾਸੇ ਇਹਨਾਂ ਦੀ ਸਕਿਉਰਿਟੀ ਵਾਪਸ ਲੈਣ ਨੂੰ ਪੋਜ਼ਿਟਿਵ ਕਦਮ ਮੰਨਿਆ ਜਾ ਰਿਹਾ, ਉੱਥੇ ਹੀ ਜਿਹੜੀਆਂ ਵਿਰੋਧੀ ਧਿਰਾਂ ਨੇ ਇਸ ਤੇ ਕਾਫੀ ਗਰਮ ਨਜ਼ਰ ਆ ਰਹੀਆਂ ਕਿ ਜਿਹੜੇ ਕੰਮ ਕਰਨ ਵਾਲੇ ਨੇ ਉਹ ਜਿਹੜੀ ਆਮ ਆਦਮੀ ਪਾਰਟੀ ਸਰਕਾਰ ਕਰ ਨਹੀਂ ਰਹੀ, ਪਰ ਸਿਰਫ ਪੁਰਾਣੇ ਲੀਡਰਾਂ ਨਾਲ, ਜਾਣੀ ਕਿ ਇਹ ਕਹਿ ਲਓ ਕਿ ਪੋਲੀਟੀਕਲ ਤੌਰ ਤੇ ਉਹਨਾਂ ਤੋਂ, ਜਾਣੀ ਬਦਲਾਖੋਰੀ ਦੀ ਨੀਤੀ ਦੇ ਨਾਲ ਇਹ ਸਾਰਾ ਕੁਛ ਉਹਨਾਂ ਨੂੰ ਤੰਗ ਪਰੇਸ਼ਾਨ ਕਰਨ ਦੀ ਕੋਸ਼ਿਸ਼ ਦੇ ਵਿੱਚ ਆ। ਪਰ OP ਸੋਨੀ ਦੇ ਜੇਕਰ ਗੱਲ ਕਰੀਏ, OP ਸੋਨੀ ਕੋਲੇ 37 ਪੰਜਾਬ ਪੁਲਿਸ ਦੇ ਮੁਲਾਜ਼ਮ ਸੀਗੇ ਔਰ ਇੱਕ ਵਹੀਕਲ ਸੀ। ਇਸੇ ਤਰ੍ਹਾਂ ਵਿਜੇਂਦਰ ਸਿੰਗਲਾ ਦੇ ਕੋਲ 22 ਪੰਜਾਬ ਪੁਲਿਸ ਦੇ ਮੁਲਾਜ਼ਮ ਸੀਗੇ ਜੀ, ਔਰ ਹਰਸਿਮਰਤ ਬਾਦਲ ਦੇ ਨਾਲ 13 ਪੰਜਾਬ ਪੁਲਿਸ ਦੇ ਮੁਲਾਜ਼ਮ ਔਰ ਇੱਕ ਵਹੀਕਲ ਸੀਗਾ। ਸੁਨੀਲ ਜਾਖੜ ਹੋਰਾਂ ਕੋਲ 14 ਪੰਜਾਬ ਪੁਲਿਸ ਦੇ ਮੁਲਾਜ਼ਮ, ਇੱਕ ਵਹੀਕਲ, ਔਰ ਪਰਮਿੰਦਰ ਪਿੰਕੀ ਕੋਲੇ 28 ਮੁਲਾਜ਼ਮ ਸੀਗੇ ਪੰਜਾਬ ਪੁਲਿਸ ਦੇ, ਇੱਕ ਵਹੀਕਲ ਸੀ। ਔਰ ਇਸੇ ਤਰ੍ਹਾਂ ਦੇ ਨਾਲ
ਹਰਜਿੰਦਰ ਕੌਰ ਭੱਠਲ ਕੋਲੇ 36 ਜਿਹੜੇ ਪੰਜਾਬ ਪੁਲਿਸ ਦੇ ਮੁਲਾਜ਼ਮ ਸੀ ਔਰ 3 ਵਹੀਕਲ ਸੀ ਉਹਨਾਂ ਦੇ ਕੋਲ। ਨਤੇਜ ਚੀਮਾ ਕੋਲੇ 13 ਪੰਜਾਬ ਪੁਲਿਸ ਦੇ ਜਵਾਨ ਸੀਗੇ ਔਰ 1 ਵਹੀਕਲ ਸੀ। ਇਸੇ ਤਰ੍ਹਾਂ ਕੇਵਲ ਸਿੰਘ ਢਿੱਲੋਂ ਕੋਲੇ 11 ਪੰਜਾਬ ਪੁਲਿਸ ਦੇ ਜਵਾਨ ਸੀ ਔਰ
ਏਡੀ ਵੱਡੀ ਫੌਜ ਇਹਨਾਂ ਨੇ ਕੀ ਕਰਨੀ ਸੀਗੀ, 36 ਆਪਣੇ ਏਡੇ ਵੱਡੀ ਫੌਜ ਪੁਲਿਸ ਦੀ ਆਲ ਦੁਆਲ ਇਹਨਾਂ ਨੇ ਕੀ ਕਰਨੀ ਸੀ।
ਦੇਖੋ ਇਹੀ ਵੀ ਆਈ ਪੀ ਕਲਚਰ ਹੈ ਗਰੇਵਾਲ ਸਾਹਿਬ, ਇਹਨਾਂ ਦੇ ਨਾਲ ਹੀ ਤਾਂ ਬੰਦਾ ਵੀ ਆਈ ਪੀ ਨਜ਼ਰ ਆਉਂਦਾ ਨਾ, ਆਲੇ ਆਲੇ ਦੁਆਲੇ ਖਾਕੀ ਵਰਦੀ ਦਾ ਇੱਕ ਘੇਰਾ ਬਣਿਆ ਹੋਵੇ ਤੇ ਸੈਂਟਰ ਦੇ ਵਿੱਚ ਚਿੱਟੇ ਕੁੜਤੇ ਪਜਾਮੇ ਵਾਲਾ ਇੱਕ ਲੀਡਰ ਖੜਾ ਹੋਵੇ, ਫੇਰ ਹੀ ਗੱਲ ਬਣਦੀ ਹੈ ਨਾ ਕਿ ਅਸੀਂ
ਲੀਡਰ ਹਾਂ। ਐਨਕਾਂ ਲਾਈਆਂ ਹੁਣ ਹੈ ਤੇ ਦੂਰੋਂ ਹੱਥ ਖੜੇ ਕਰਦੇ, ਦੂਰੋਂ ਦੂਰੋਂ ਹੀ ਹੱਥ ਲਾਉਂਦੇ
ਵਿੱਚ ਕਰਨਾ ਹੋਵੇ, ਗਰਮੀ ਦੇ ਵਿੱਚ ਵੀ ਜੈਕਟ ਪਾਈ ਹੋਵੇ।
ਠੀਕ ਹੈ, ਚਲੋ ਠੀਕ ਹੈ, ਬਾਕੀ ਗੱਲਾਂ ਫੇਰ ਸਹੀ। ਧੰਨਵਾਦ ਤੁਹਾਡੀ ਕਾਲ ਲਈ ਔਰ ਗੱਲਬਾਤ ਦੇ ਲਈ। ਥੈਂਕ ਯੂ।
ਸਭ ਤੋਂ ਪਹਿਲਾਂ ਆਪਣੇ ਕੋਲ ਬਲੂ ਮਾਊਂਟੇਨ ਦੇ ਵਿਚ ਐਸੋ ਦਾ ਗੈਸ ਸਟੇਸ਼ਨ ਹੈ ਜੀ, ਇੱਕ ਬਹੁਤ ਵਧੀਆ ਲੋਕੇਸ਼ਨ ਹੈ ਜੀ ਇਹ, ਤੇ 1.5 ਸਾਲ ਪੁਰਾਣਾ ਆ। ਇਹਦੇ ਵਿੱਚ ਨਵੇਂ ਓਬਵੀਅਸਲੀ 1.5 ਸਾਲ ਪੁਰਾਣਾ ਤਾਂ ਸਾਰਾ ਕੁਝ ਨਵਾਂ ਹੀ ਹੋਵੇਗਾ, ਤੇ ਇਸ ਦੇ ਵਿੱਚ ਇੱਕ ਕਨਵੀਨੀਅੰਸ ਸਟੋਰ ਆ ਤੇ ਨਾਲ ਪੀਜ਼ਾ ਦਾ ਸਟੋਰ ਹੈ ਜੀ, ਤੇ ਇਹਨਾਂ ਦੇ ਕੋਲ ਐਕਸਕਲੂਸਿਵ
ਸਾਡੇ ਜੈਗ ਆਇਲ ਆ ਜੀ, ਜੋ ਵੀ ਘਰ ਲਿਸਟ ਕਰਦੇ ਨੇ ਉਹ ਇਹ ਨੀ ਲਿਖਦੇ ਕਿ 1.5 ਸਾਲ ਪੁਰਾਣਾ ਆ, ਉਹ ਆਲਵੇਜ਼ ਕਹਿੰਦੇ ਨੇ ਕਿ 1.5 ਸਾਲ ਨਵਾਂ ਘਰ। ਸੋ 1.5 ਸਾਲ ਨਵਾਂ, ਬਿਲਕੁਲ ਨਵਾਂ, 1.5 ਸਾਲ ਤੋਂ ਪਹਿਲਾਂ ਬਣਿਆ ਬਿਲਕੁਲ ਨਵਾਂ ਗੈਸ ਸਟੇਸ਼ਨ ਆ ਜਿਹੜਾ ਉਹ ਆਪਾਂ ਸੇਲ ਦੇ ਉੱਤੇ ਲਾਇਆ। ਹਾਂਜੀ
ਬਿਲਕੁਲ ਬਿਲਕੁਲ, ਤੇ ਬਹੁਤ ਸੋਹਣੀ ਲੋਕੇਸ਼ਨ ਹੈ ਜੀ, ਵਾਕਿੰਗ ਡਿਸਟੈਂਸ ਤੇ ਇਹਦੇ ਲੇਕ ਆ ਤੇ ਹੋਰ ਆਲਾ ਦੁਆਲਾ ਬਹੁਤ ਵਧੀਆ ਹੈ ਸਾਰਾ ਕੁਛ, ਤੇ ਇਸ ਦੀ ਜਾਣਕਾਰੀ ਲਈ ਵੀ ਆਪਣੇ ਨਾਲ ਸੰਪਰਕ ਕੀਤਾ ਜਾ ਸਕਦਾ। ਤੇ ਇਸ ਤੋਂ ਇਲਾਵਾ ਇੱਕ ਗੈਸ ਸਟੇਸ਼ਨ ਐਸੋ ਦਾ ਹੀ, ਉਹ ਹੈਗਾ ਆਪਣੇ ਕੋਲ ਬੈਨਕ੍ਰਾਫਟ ਦੇ ਵਿੱਚ, ਉਹ 7 ਏਕੜ ਦੇ ਵਿੱਚ ਆ, ਤੇ 7 ਏਕੜ ਦੇ ਵਿੱਚ ਘਰ ਆ ਉਹਦੇ ਵਿੱਚ, ਤੇ ਨਾਲ 4 ਪੰਪ ਤੇ ਡੀਜ਼ਲ ਆਪਣੇ ਪੈਟਰੋਲ ਦੇ ਤੇ 8 ਵੇ ਆ, ਤੇ ਡੀਜ਼ਲ ਦੇ 2 ਪੰਪ ਤੇ 4 ਵੇ ਆ, ਪੈਟਰੋਲ ਦੂਜੀ ਪ੍ਰੋਪੇਨ ਸਟੇਸ਼ਨ ਹੈ ਜੀ, ਨਾਲ ਆਪਣੇ ਉਹਦੇ ਹੈਗਾ ਰੈਸਟੋਰੈਂਟ 50+ ਸੀਟਾਂ ਦਾ, ਕਨਵੀਨੀਅੰਸ ਸਟੋਰ ਬਹੁਤ ਵੱਡੇ ਸਾਈਜ਼ ਦਾ ਹੈਗਾ ਜੀ, ਤੇ ਨਾਲ ਟਰੱਕ ਰਿਪੇਅਰ ਸ਼ਾਪ ਆ, ਤੇ ਨਾਲ ਟਰੈਕਸ਼ਨ ਦੀ ਡੀਲਰਸ਼ਿਪ ਆ। ਬਹੁਤ ਸੋਹਣੀ ਪ੍ਰੋਪਰਟੀ ਆ ਜੀ, ਬਹੁਤ ਵਧੀਆ ਪ੍ਰੋਪਰਟੀ ਆ ਇਹ, ਤੇ ਬਹੁਤ ਵਧੀਆ ਇਨਕਮ ਦੇ ਰਹੀ ਆ। ਤੇ ਇਸ ਦੇ ਨਾਲ ਨਾਲ ਸਾਡੇ ਕੋਲ 2 ਪ੍ਰੋਪਰਟੀਆਂ ਅਸਾਈਨਮੈਂਟ ਦੇ ਉੱਤੇ ਆ ਨੈਗਰਾ ਫਾਲ ਦੇ ਏਰੀਏ ਦੇ ਵਿੱਚ, ਜਿਹਨਾਂ ਦਾ ਵਿਕਣਾ ਬਹੁਤ ਜ਼ਰੂਰੀ ਆ ਜੀ, ਤੇ ਇਹ ਇੱਕ 3 ਬੈਡਰੂਮ ਦੀ ਆ ਜੀ, ਤੇ ਇੱਕ ਹੈਗੀ ਆ 4 ਬੈਡਰੂਮ ਦੀ, ਡਿਟੈਚ ਘਰ ਆ, ਬਹੁਤ ਸੋਹਣਾ ਏਰੀਆ ਇਹ ਵੀ ਜੀ। ਤੇ ਇਸ ਦੇ ਨਾਲ ਨਾਲ ਸਾਡੇ ਕੋਲ ਕੁਛ ਲੈਂਡ ਹੈਗੇ ਆ ਜੀ ਆਪਣੇ ਕੈਰਡਨ ਦੇ ਵਿੱਚ, ਤੇ ਕੁਛ ਪ੍ਰੋਪਰਟੀਆਂ ਸਾਨੂੰ ਚਾਹੀਦੀਆਂ। ਇੱਕ ਪ੍ਰੋਪਰਟੀ ਸਾਡੇ ਕੋਲ ਬੈਰੀ ਦੇ ਵਿੱਚ ਹੈ ਜੀ 7 ਏਕੜ+ ਦੇ ਵਿੱਚ, ਜਿਸ ਦੀ ਨੈਕਸਟ ਡੋਰ ਪ੍ਰੋਪਰਟੀ ਆਲਰੇਡੀ ਕਮਰਸ਼ੀਅਲ ਹੋ ਚੁੱਕੀ ਆ, ਤੇ ਇਸ ਦੀ ਵੀ ਈਜ਼ੀਲੀ ਜ਼ੋਨਿੰਗ ਚੇਂਜ ਹੋ ਸਕਦੀ ਹੈ ਜੀ। ਤੇ ਜੇ ਕੋਈ ਇਨਵੈਸਟਰ ਸਾਡਾ ਲਿਸਨਰ ਇਸ ਉਸ ਏਰੀਏ ਦੇ ਵਿੱਚ ਆਪਣਾ ਕੋਈ ਇਨਵੈਸਟ ਕਰਨਾ ਚਾਹੁੰਦਾ ਹੋਵੇ ਜਾਂ ਫਿਊਚਰ ਪੋਟੈਂਸ਼ੀਅਲ ਦੇ ਲਈ, ਤਾਂ ਉਹ ਵੀ ਸਾਡੇ ਨਾਲ ਸੰਪਰਕ ਕਰ ਸਕਦਾ ਜੀ।
ਜੀ ਸੋ ਨੰਬਰ ਜਸਤੂਰ ਦਾ 647-242-8667 6472-8667 ਦੇ ਉੱਤੇ ਤੁਸੀਂ ਜਸਤੂਰ ਦੇ ਨਾਲ ਸੰਪਰਕ ਕਰ ਲੈਣਾ। ਐਡਮਿੰਟਨ ਦੇ ਵਿੱਚ ਘਰ ਸਾਡੇ ਪਾਸ ਸਟਿਲ ਹੈਗੇ ਨੇ, ਪਰ ਹਾਲੇ ਥੋੜੇ ਜਿਹੇ ਠੰਡੇ ਵਾਸਤੇ ਚ ਪਾ ਕੇ ਰੱਖੇ ਹੋਏ ਨੇ, 2 ਜੂਨ ਤੋਂ ਬਾਅਦ ਫਿਰ ਉਹਨਾਂ ਨੂੰ ਥੋੜਾ ਜਿਹਾ ਐਕਟਿਵ ਕਰਾਂਗੇ। ਪਰ ਜੇਕਰ ਤੁਸੀਂ ਇੱਕ ਪੋਜ਼ਿਟਿਵ ਕੈਸ਼ ਫਲੋ ਵਾਲੀ ਪ੍ਰੋਪਰਟੀ ਖਰੀਦਣੀ ਹੈ, ਭਾਵੇਂ ਤੁਹਾਡਾ 1% ਇੰਟਰਸਟ ਰੇਟ ਵੱਧ ਵੀ ਜਾਵੇ, ਤਾਂ ਵੀ ਤੁਹਾਨੂੰ ਪੋਜ਼ਿਟਿਵ ਕੈਸ਼ ਫਲੋ ਉੱਥੋਂ ਆਵੇਗਾ ਵਿਦ ਲੀਗਲ ਬੇਸਮੈਂਟ, ਵਧੀਆ ਘਰ ਅਰਾਊਂਡ $600,000 ਦਾ। ਤੇ ਤੁਸੀਂ ਜਸਤੂਰ ਨੂੰ ਕਾਲ ਕਰ ਲਓ 647-242-8667 6472-8667। ਥੈਂਕ ਯੂ ਜਸ,
ਥੈਂਕ ਯੂ ਵੈਰੀ ਮਚ ਜੀ। ਸਿੰਘ ਜੀ ਸਤਿ ਸ਼੍ਰੀ ਅਕਾਲ।
ਸਤਿ ਸ਼੍ਰੀ ਅਕਾਲ ਜੀ, ਔਰ ਮੈਂ ਕੱਲ ਥੈਂਕ ਯੂ ਕਰਨਾ ਚਾਹੁੰਦਾ ਸੰਦੀਪ ਬਰਾੜ ਹੋਣਾ ਦਾ, ਤੇ ਨਾਲ ਦੀ ਨਾਲ ਜਿਹੜੇ ਹੋਰ ਸਾਡੇ ਸੱਜਣ ਮਿੱਤਰ ਜਿਨ੍ਹਾਂ ਨੇ ਕੱਲ ਇੱਕ ਬਹੁਤ ਵਧੀਆ ਪ੍ਰੋਗਰਾਮ ਉਲੀਕਿਆ ਔਰ ਹਰਦੀਪ ਗਰੇਵਾਲ ਦੀ ਕੈਂਪੇਨ ਨੂੰ ਹੁਲਾਰਾ ਦੇਣ ਦੇ ਲਈ, ਸਪੋਰਟ ਦੇਣ ਦੇ ਲਈ ਗੁਰਿੰਦਰ ਸਿੰਘ ਹੋਣੀ ਨੇ, ਤੇ ਰਮਿੰਦਰ ਸਿੰਘ, ਹਰਪ੍ਰੀਤ ਪਾਲ ਜੀ, ਤੇ ਅਮਨਦੀਪ ਸੇਖੋਂ, ਸੁਖਵੀਰ ਸਿੰਘ ਤੇ ਹਰਿੰਦਰ ਸੇਖੋਂ, ਤਰਨਜੀਤ ਮਾਂਗਟ, ਰਵਿੰਦਰ ਸਿੰਘ ਅਤੇ ਰੀਤ ਮਹਿੰਦਰ ਗਰੇਵਾਲ ਅਤੇ ਜਗਤਾਰ ਸੰਘੇਰਾ ਜੀ ਤੇ ਹੋਰ ਬਹੁਤ ਸਾਰੇ ਕੱਲ ਜਿਹੜੇ ਸਾਡੇ ਮਿੱਤਰ ਦੋਸਤ ਇਕੱਠੇ ਹੋਏ, ਇੱਕ ਵੱਡਾ ਇਵੈਂਟ, ਇੱਕ ਵੱਡੀ ਰੈਲੀ ਰੱਖੀ ਗਈ ਹਰਦੀਪ ਗਰੇਵਾਲ ਦੇ ਲਈ ਔਰ ਹਰਦੀਪ ਗਰੇਵਾਲ ਨੂੰ ਪੂਰਨ ਸਹਿਯੋਗ ਦੇਣ ਦੀ ਉਹਨਾਂ ਨੇ ਗੱਲ ਕੀਤੀ। ਸੋ ਉਹਨਾਂ ਦਾ ਹਰਦੀਪ ਗਰੇਵਾਲ ਦੇ ਕੈਂਪੇਨ ਵੱਲੋਂ ਤਹਿ ਦਿਲ ਤੋਂ ਧੰਨਵਾਦ। ਅਤੇ ਨਾਲ ਦੀ ਨਾਲ ਅੱਜ ਪਰਮਿੰਦਰ ਮਾਂਗਟ ਵੱਲੋਂ ਇੱਕ ਵੱਡੀ ਰੈਲੀ ਆਯੋਜਿਤ ਕੀਤੀ ਜਾ ਰਹੀ ਹੈ ਆਪਣੇ ਗ੍ਰਹਿ ਵਿਖੇ। ਸੋ ਰੇਲ ਸਟੇਟ ਦੇ ਉੱਤੇ ਪਰਮਿੰਦਰ ਮਾਂਗਟ ਉਹਨਾਂ ਦਾ ਘਰ ਹੈ ਸਟੇਟ ਹੋਮ ਦੇ ਵਿੱਚ। ਸੋ ਉੱਥੇ ਇੱਕ ਵੱਡੀ ਰੈਲੀ ਦਾ ਆਯੋਜਨ ਟੀਸੀ ਪਾਰਟੀ ਦੇ ਸਾਰੇ ਕੈਂਡੀਡੇਟਸ ਲਈ ਕੀਤਾ ਜਾ ਰਿਹਾ। ਸੋ ਪਰਮਿੰਦਰ ਮਾਂਗਟ ਉਹਨਾਂ ਦਾ ਮੈਂ ਅਗਾਉਂ ਵੀ ਧੰਨਵਾਦ ਕਰਦਾ। ਉਹਨਾਂ ਨੇ ਇਹ ਮੈਸੇਜ ਬੈਂਟਨ ਈਸਟ ਤੇ ਜਿੰਨੇ ਸਾਡੇ ਮਿੱਤਰ ਦੋਸਤ ਨੇ ਉਹਨਾਂ ਨੇ ਕਿਹਾ ਕਿ ਸਭ ਨੂੰ ਓਪਨ ਸੱਦਾ ਕਿ ਇਸ ਰੈਲੀ ਦੇ ਵਿੱਚ ਪਾਰਟੀਸਪੇਟ ਕਰਨ ਦੇ ਲਈ। ਸੋ ਇਹ ਵੱਡੀ ਰੈਲੀ ਅੱਜ ਪਰਮਿੰਦਰ ਮਾਂਗਟ ਵੱਲੋਂ ਕੀਤੀ ਜਾ ਰਹੀ ਹੈ ਤੇ ਕੱਲ ਨੂੰ, ਪਰਸੋਂ ਨੂੰ, ਚੌਥੇ ਨੂੰ ਤਿੰਨੇ ਦਿਨ ਲਗਾਤਾਰ ਤਿੰਨ ਤਿੰਨ ਚਾਰ ਚਾਰ ਵੱਖ ਵੱਖ ਥਾਵਾਂ ਦੇ ਉੱਤੇ ਰੈਲੀਆਂ ਨੇ ਜਿਹੜੀਆਂ ਹੋ ਰਹੀਆਂ ਨੇ। ਕੱਲ ਸਾਡੇ ਇੱਕ ਗੁਜਰਾਤੀ ਪਰਿਵਾਰ ਵੱਲੋਂ ਆਯੋਜਨ ਕੀਤਾ ਗਿਆ ਛੋਟਾ ਘਰ ਦੇ ਵਿੱਚ ਇਵੈਂਟ, ਉਹਨਾਂ ਦਾ ਵੀ ਅਸੀਂ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ। ਹਰਦੀਪ ਪਰਿਵਾਰ ਵੱਲੋਂ ਉਹਨਾਂ ਦੇ ਵੱਲੋਂ ਵੀ ਕੈਂਪੇਨ ਵੱਲੋਂ ਉਹਨਾਂ ਦਾ ਵੀ ਧੰਨਵਾਦ ਕੀਤਾ ਜਾ ਰਿਹਾ ਹੈ। ਸੋ ਇਸ ਸਮੇਂ ਜਿਹੜੀਆਂ ਥੋੜਾ ਜਿਹਾ ਬੌਬੀ ਜੀ ਅਪਡੇਟ ਕਰ ਦੇਣਗੇ ਕਿ ਜਿਹੜਾ ਅੰਟਾਰੀਓ ਦੀ ਇਲੈਕਸ਼ਨ ਹੈ ਉਹ ਕਿਸ ਪਾਸੇ ਜਾ ਰਹੀ ਹੈ ਤੇ ਨਾਲ ਦੀ ਨਾਲ ਜਿਹੜੀ ਫੈਡਰਲ ਡਿਬੇਟ ਹੋਈ ਹੈ ਉਹ ਕਿਸ ਪਾਸੇ ਜਾ ਰਹੀ ਹੈ। ਮੇਰੇ ਨਾਲ ਇਸ ਸਮੇਂ ਹਰੀਸ਼ ਵਰਮਾ ਜੀ ਨੇ ਵਰਮਾ ਸਾਹਿਬ ਜੀ ਆਇਆਂ ਨੂੰ ਪ੍ਰੋਗਰਾਮ ਦੇ ਵਿੱਚ।
ਜਗਦੀਸ਼ ਜੀ ਥੈਂਕ ਯੂ ਵੈਰੀ ਮੱਚ ਔਰ ਰੇਡੀਓ ਖਬਰਸਾਰ ਦੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ।
ਸਤਿ ਸ੍ਰੀ ਅਕਾਲ ਜੀ, ਔਰ ਕੀ ਟਿਪਸ ਨੇ ਸਰੋਤਿਆਂ ਦੇ ਲਈ?
ਅੱਜ ਥੋੜੀ ਜਿਹੀ ਗੱਲ ਕਰਦੇ ਜੀ ਬਾਲਾਂ ਦਾ ਝੜਨਾ। ਬਹੁਤ ਸਾਰੇ ਪੇਸ਼ੈਂਟ ਕੋਵਿਡ ਤੋਂ ਬਾਅਦ ਸਾਡੇ ਕੋਲ ਆ ਰਹੇ ਨੇ ਕੰਪਲੇਂਟ ਲੈ ਕੇ ਜੀ ਬਾਲ ਬਹੁਤ ਝੜ ਰਹੇ ਨੇ ਦੋਨੇ, ਮਤਲਬ ਮੇਲ ਫੀਮੇਲ ਦੋਨੇ ਆਦਮੀਆਂ ਔਰ ਔਰਤਾਂ ਚ ਕੰਪਲੇਂਟ ਬਹੁਤ ਜ਼ਿਆਦਾ ਵੱਧ ਗਈ ਹੈ। ਮੈਂ ਥੋੜੀ ਜਿਹੀ ਇਹਦੀ ਬਾਲ ਝੜਨ ਦੀ ਥੋੜੀ ਜਿਹੀ ਡਿਸਕ੍ਰਿਪਸ਼ਨ ਵੀ ਦੇਣਾ ਚਾਹੁੰਦਾ ਵੀ ਇਹ ਬਾਲ ਝੜਨਾ ਇਹ ਕੋਈ ਕੋਵਿਡ ਕਰਕੇ ਨਹੀਂ, ਹੋਰ ਵੀ ਕਈ ਇਹਦੇ ਕਾਰਨ ਹੁੰਦੇ ਨੇ। ਇਹਦੇ ਵਿੱਚ ਨੋਰਮਲੀ ਕਈ ਵਾਰ ਨਿਊਟ੍ਰੀਸ਼ਨਲ ਡੈਫੀਸ਼ੀਐਂਸੀਜ਼ ਵੀ ਹੋ ਜਾਂਦੀਆਂ ਨੇ, ਵਿਟਾਮਿਨ ਬੀ ਦੀ ਘਾਟ, ਆਇਰਨ ਦੀ ਘਾਟ, ਪ੍ਰੋਟੀਨ ਦੀ ਘਾਟ, ਵਿਟਾਮਿਨ D3 ਦੀ ਘਾਟ, B12 ਦੀ ਘਾਟ। ਕਈ ਵਾਰ ਲੋਕ ਨਾ ਡਾਇਟਿੰਗ ਕਰਨ ਲੱਗ ਜਾਂਦੇ ਨੇ, ਉਹਨਾਂ ਨੂੰ ਪਤਾ ਨਹੀਂ ਲੱਗਦਾ ਵੀ ਡਾਇਟਿੰਗ ਕਰਨ ਨਾਲ ਉਹਨਾਂ ਦੀ ਬੋਡੀ ਦੇ ਵਿੱਚ ਹੋਰ ਚੀਜ਼ਾਂ ਦੀ ਵੀ ਕਮੀ ਆ ਸਕਦੀ ਹੈ, ਉਹ ਵੀ ਇੱਕ ਕਾਰਨ ਬਣ ਜਾਂਦਾ ਹੈ ਬਾਲ ਝੜਨ ਦਾ। ਦੂਸਰਾ ਕਈ ਵਾਰ ਕੁਛ ਅੰਡਰਲਾਈਨ ਬਿਮਾਰੀਆਂ ਹੁੰਦੀਆਂ ਨੇ, ਜਿਵੇਂ ਕਿਸੇ ਨੂੰ ਥਾਇਰਾਇਡ ਦੀ ਬਿਮਾਰੀ ਹੈ, ਹਾਈਪੋਥਾਇਰਾਇਡਿਜ਼ਮ ਹੈ ਜਾਂ ਹਾਈਪਰਥਾਇਰਾਇਡਿਜ਼ਮ ਹੈ, ਇਹਦੇ ਕਰਕੇ ਬਾਲ ਝੜਦੇ ਨੇ। ਜਾਂ ਕਈ ਵਾਰ ਪੇਸ਼ੈਂਟਸ ਨੂੰ ਅਨੀਮੀਆ ਹੁੰਦਾ, ਆਇਰਨ ਦੀ ਘਾਟ ਹੁੰਦੀ ਹੈ, ਗਾਊਟ ਦੀ ਬਿਮਾਰੀ ਚ ਵੀ ਬਾਲ ਝੜਨੇ ਸ਼ੁਰੂ ਹੋ ਜਾਂਦੇ ਨੇ, ਜਿਵੇਂ ਕੇਸ ਵੱਧਦਾ ਹੈ, ਮੈਟਾਬੋਲਿਕ ਸਿੰਡਰੋਮ ਚ ਬਾਲ ਝੜਦੇ ਨੇ। ਸੋ ਇਸ ਤੋਂ ਇਲਾਵਾ ਅਸੀਂ ਦੇਖਦੇ ਹਾਂ ਕਈ ਵਾਰ ਸਟ੍ਰੈਸ ਹੁੰਦਾ ਪੇਸ਼ੈਂਟ ਨੂੰ, ਬਹੁਤ ਕੋਈ ਤਣਾਅ ਚੱਲ ਰਿਹਾ ਹੁੰਦਾ ਲਾਈਫ ਦੇ ਵਿੱਚ, ਉਦੋਂ ਵੀ ਬਾਲ ਝੜਨੇ ਸ਼ੁਰੂ ਹੋ ਜਾਂਦੇ ਨੇ। ਔਰ ਬਾਲ ਝੜਨ ਦਾ ਇੱਕ ਮੇਜਰ ਕਾਰਨ ਦਵਾਈਆਂ ਵੀ ਹੁੰਦੀਆਂ। ਆਪਾਂ ਦੇਖਦੇ ਹਾਂ ਕਈ ਵਾਰ ਕਈ ਲੋਕ ਕੈਂਸਰ ਦਾ ਇਲਾਜ ਕਰਦੇ ਕਰਾਉਂਦੇ ਨੇ, ਐਂਟੀ ਕੈਂਸਰ ਦਵਾਈਆਂ ਜਿਹੜੀਆਂ ਹੁੰਦੀਆਂ ਨੇ ਉਹਨਾਂ ਦਾ ਬਾਲ ਉੱਡ ਜਾਂਦੇ ਨੇ, ਕਈ ਵਾਰ ਤਾਂ ਪੂਰਾ ਗੰਜ ਪੈ ਜਾਂਦਾ। ਔਰ ਕਈ ਬਿਮਾਰੀਆਂ ਐਸੀਆਂ ਹੁੰਦੀਆਂ ਨੇ, ਆਟੋ ਇਮਿਊਨ ਡਿਜ਼ੀਜ਼, ਉਹਨਾਂ ਚ ਇੱਕ ਲਾਈਕਨ ਪਲੈਨਸ ਬਿਮਾਰੀ ਹੈ, ਉਹ ਜਿਹੜੀ ਬਿਮਾਰੀ ਹੈ ਉਹਦੇ ਚ ਬਾਲ ਇੰਨੇ ਝੜ ਜਾਂਦੇ ਨੇ ਬੰਦਾ ਗੰਜਾ ਹੀ ਹੋ ਜਾਂਦਾ। ਸੋ ਇਹ ਜਿਹੜਾ ਮਤਲਬ ਬਾਲ ਝੜਨਾ ਜਾਂ ਹੇਅਰ ਲੋਸ ਐਂਡ ਹੇਅਰ ਸ਼ੈਡਿੰਗ, ਇਹ ਦੋ ਅਲੱਗ ਅਲੱਗ ਕੰਡੀਸ਼ਨ ਹੁੰਦੀਆਂ ਨੇ। ਹੇਅਰ ਲੋਸ ਜਿੱਥੇ ਮਤਲਬ ਹੇਅਰ ਲੋਸ ਅਸੀਂ ਉੱਥੇ ਕਹਿੰਦੇ ਜਿੱਥੇ ਬਾਲ ਗਰੋ ਹੋਣੇ ਬੰਦ ਹੋ ਜਾਂਦੇ ਨੇ, ਇਹਨੂੰ ਟੈਕਨੀਕਲੀ ਅਸੀਂ ਮੈਡੀਕਲ ਟਰਮ ਦੇ ਵਿੱਚ ਐਨਾਜਨ ਐਫਲੂਬੀਅਮ ਕਹਿੰਦੇ ਆ। ਔਰ ਜੇ ਸਿਰਫ ਬਾਲ ਝੜ ਰਹੇ ਨੇ, ਐਕਸੈਸਿਵ ਹੇਅਰ ਫਾਲਿੰਗ ਹੋ ਰਹੀ ਹੈ, ਜਿਹੜੇ ਥੋੜੇ ਬਹੁਤ ਬਾਲ ਝੜਨੇ ਤਾਂ ਠੀਕ ਹੈ, ਜੇ ਤੁਸੀਂ ਕੰਘੀ ਕਰਦੇ ਹੋ 10-15-20 ਬਾਲ ਕੰਘੇ ਚਾਹੇ ਉਹ ਕੋਈ ਗੱਲ ਨੀ, ਲੇਕਿਨ ਜੇ 50-60-100 ਬਾਲ ਝੜਦਾ ਰੋਜ਼ ਦਾ ਉਹ ਇੱਕ ਹੇਅਰ ਸ਼ੈਡਿੰਗ ਦੇ ਵਿੱਚ ਕਾਊਂਟ ਹੁੰਦਾ, ਇਹਨੂੰ ਅਸੀਂ ਟੈਲੋਜਨ ਐਫਲੂਬੀਅਮ ਬਿਮਾਰੀ ਵੀ ਕਹਿ ਦਿੰਦੇ ਹਾਂ। ਸੋ ਇਹ ਕੁਛ ਕੰਡੀਸ਼ਨ ਨੇ ਜਿਹਨਾਂ ਚ ਬਾਲ ਝੜਦੇ ਨੇ, ਲੇਕਿਨ ਕੋਵਿਡ ਤੋਂ ਬਾਅਦ ਅਸੀਂ ਦੇਖਿਆ ਬਹੁਤ ਸਾਰੇ ਲੋਕਾਂ ਨੂੰ ਇਹ ਸਮੱਸਿਆ ਹੋਈ। ਇਹਦੇ ਲਈ ਅਸੀਂ ਆਪਣੇ ਕਲੀਨਿਕ ਦੇ ਵਿੱਚ ਇੱਕ ਤਾਂ ਆਮਲੇ ਤੋਂ ਬਣੀਆਂ ਹੋਈਆਂ ਚੀਜ਼ਾਂ, ਆਮਲਾ ਪਲੱਸ ਕਰਕੇ ਸਾਡੇ ਕੋਲ ਕੈਪਸੂਲ ਨੇ, ਉਹ ਚ ਆਮਲਾ, ਯਸ਼ਟੀ ਮਧੂ, ਸ਼ਤਾਬਰੀ, ਇਸ ਤਰ੍ਹਾਂ ਦੀਆਂ ਹਰਬਸ ਨੇ ਉਹ ਇਸਤੇਮਾਲ ਕਰਦੇ ਹਾਂ। ਇੱਕ ਬਰਿੰਗਰਾਜ ਇੱਕ ਜੜੀ ਬੂਟੀ ਹੁੰਦੀ ਹੈ, ਉਹ ਵੀ ਬਾਲਾਂ ਨੂੰ ਬੜਾ ਫਾਇਦਾ ਕਰਦੀ ਹੈ। ਸੋ ਇੱਕ ਮੈਂ ਹੋਮ ਰੈਮਡੀ ਵੀ ਦੱਸਣਾ ਚਾਹੁੰਦਾ ਆਪਣੇ ਸਰੋਤਿਆਂ ਨੂੰ ਕਿ ਤੁਸੀਂ ਜੇ ਤੁਹਾਡੇ ਬਾਲ ਝੜ ਰਹੇ ਨੇ, ਤੁਸੀਂ ਹਫ਼ਤੇ ਚ 2 ਵਾਰ ਇੱਕ ਸੋਲੂਸ਼ਨ ਜਾਂ ਇੱਕ ਲੋਸ਼ਨ ਘਰ ਬਣਾ ਲਓ, ਉਹ ਬੜਾ ਸੌਖਾ ਬਣਾਉਣਾ। ਆਮਲਾ ਔਰ ਸ਼ਿਕਾ ਕਾਈ, ਇਹ ਦੋਨੇ ਚੀਜ਼ਾਂ ਆਮ ਆਪਣੇ ਗਰੋਸਰੀ ਸ਼ੋਪਸ ਤੇ ਮਿਲ ਜਾਂਦੀਆਂ ਨੇ, ਕਿਸੇ ਵੀ ਸਟੋਰ ਤੇ ਚਲੇ ਜਾਓ ਉੱਥੇ ਤੁਹਾਨੂੰ ਆਮਲਾ, ਆਮਲੇ ਦਾ ਪਾਊਡਰ ਔਰ ਸ਼ਿਕਾ ਕਾਈ ਦਾ ਪਾਊਡਰ ਮਿਲ ਜਾਂਦਾ। ਇਹਦੇ ਦੋ ਚਮਚੇ ਆਮਲੇ ਦਾ ਪਾਊਡਰ ਔਰ ਦੋ ਚਮਚੇ ਸ਼ਿਕਾ ਕਾਈ ਦਾ ਪਾਊਡਰ, ਇੱਕ ਸਟੀਲ ਦਾ ਗਲਾਸ ਪਾਣੀ ਦਾ, ਇਹਦੇ ਚ ਉਬਾਲਣਾ। ਜੇ ਚਾਹ ਆਪਾਂ ਬਣਾਉਂਦੇ ਹਾਂ ਇਸ ਤਰ੍ਹਾਂ ਇਹਨੂੰ ਉਬਾਲਣਾ, ਜਦੋਂ ਪਾਣੀ ਅੱਧਾ ਰਹਿ ਜਾਵੇ ਇਹਨੂੰ ਉਬਾਲਣਾ ਬੰਦ ਕਰ ਦਿਓ, ਇਹਨੂੰ ਠੰਡਾ ਹੋਣ ਦਿਓ, ਇਹਨੂੰ ਫਿਰ ਪੂਰੀ ਤਰ੍ਹਾਂ ਛਾਣ ਲੈਣਾ, ਕਿਸੇ ਕੱਪੜੇ ਨਾਲ ਛਾਣਨਾ, ਸੋ ਦੈਟ ਇਹਦੇ ਚ ਕੋਈ ਪਾਰਟੀਕਲ ਨਾ ਆਵੇ। ਉਹ ਜਿਹੜਾ ਲੋਸ਼ਨ ਬਣੇਗਾ, ਉਹ ਜਿਹੜਾ ਪਾਣੀ ਆਏਗਾ, ਉਹ ਤੁਸੀਂ ਬਾਲਾਂ ਦੀ ਜੜ੍ਹਾਂ ਚ ਲਗਾਉਣਾ। ਦੋ ਤਿੰਨ ਐਪਲੀਕੇਸ਼ਨ ਤੋਂ ਬਾਅਦ ਬਾਲ ਝੜਨੇ ਬੰਦ ਹੋ ਜਾਂਦੇ ਆ ਜੀ। ਇਹਦੇ ਨਾਲ ਵੀ
ਸ਼ਿਕਾਕਾਈ ਇੱਕ ਕੋਈ ਆਇਲ ਦਾ ਬ੍ਰਾਂਡ ਵੀ ਆ, ਕਾਫੀ ਐਡ ਆਉਂਦੇ ਸੀ 25-30 ਸਾਲ ਪਹਿਲਾਂ ਇੰਡੀਆ ਆਉਂਦੇ ਸੀ, ਸੁਣਦੇ ਸ਼ਿਕਾਕਾਈ ਆਇਲ। ਸ਼ਿਕਾਕਾਈ ਆਪਣੇ ਕੋਈ ਆਇਲ ਦਾ ਬ੍ਰਾਂਡ ਵੀ ਹੈ?
ਹਾਂਜੀ, ਇਹਦਾ ਕਈ ਲੋਕ ਇਹਦਾ ਆਇਲ ਵੀ ਬਣਾ ਲੈਂਦੇ ਨੇ। ਸ਼ਿਕਾਕਾਈ ਬੇਸਿਕਲੀ ਫਲੀਆਂ ਹੁੰਦੀਆਂ ਨੇ, ਇੱਕ ਬ੍ਰਿਕਸ ਹੁੰਦਾ ਉਹਨੂੰ ਫਲੀਆਂ ਲੱਗਦੀਆਂ ਨੇ, ਔਰ ਇਹ ਫਲੀਆਂ ਇੱਥੇ ਫਲੀਆਂ ਦੇ ਤੌਰ ਤੇ ਵੀ ਜਾਂ ਇਹਦਾ ਪਾਊਡਰ ਵੀ ਮਿਲਦਾ, ਫਲੀਆਂ ਵੀ ਮਿਲਦੀਆਂ ਨੇ। ਆਮਲਾ, ਆਮਲਾ ਵੀ ਆਪਾਂ ਨੂੰ ਸੁੱਕਾ ਆਮਲਾ ਮਿਲ ਜਾਂਦਾ। ਉਹ ਤਾਂ ਸ਼ਿਕਾਕਾਈ ਫਿਰ ਪਾਪੂਲਰ ਵਰਡ ਹੈ ਨਾ ਜੀ, ਜਿਹੜੇ ਲੋਕ ਜਿਹੜੀਆਂ ਕੰਪਨੀਆਂ ਬ੍ਰਾਂਡ ਦੇ ਤੌਰ ਤੇ ਇਹਨੂੰ ਯੂਜ਼ ਕਰਦੀਆਂ ਨੇ, ਉਹ ਤਾਂ ਇੱਕ ਨੌ ਰੱਖ ਲੈਂਦੇ ਨੇ। ਗਰੇਵਾਲ ਸਾਹਿਬ, ਤੁਹਾਨੂੰ ਇੱਕ ਬੜੀ ਦਿਲਚਸਪ ਜਾਣਕਾਰੀ ਦਿੰਦਾ। ਇੱਕ ਵਾਰ ਮੈਂ ਇੱਕ ਬਹੁਤ ਵੱਡੀ ਕੰਪਨੀ ਚ ਗਿਆ, ਆਯੁਰਵੇਦਿਕ ਦਵਾਈਆਂ ਬਣਾਉਂਦੇ ਨੇ, ਮੈਂ ਨਾਮ ਨੀ ਲੈਣਾ ਉਸ ਕੰਪਨੀ ਦਾ, ਉਹਨਾਂ ਨੇ ਇੱਕ ਆਮਲਾ ਹੇਅਰ ਆਇਲ ਆਉਂਦਾ। ਮੈਂ ਉਹਨਾਂ ਨੂੰ ਪੁੱਛਿਆ ਵੀ ਇਹਦੇ ਚ ਆਮਲੇ ਦੀ ਕੁਆਂਟਿਟੀ ਕਿੰਨੀ ਕੁ ਹੈ, ਉਹ ਕਹਿੰਦੇ ਜੀ ਆਮਲੇ ਦਾ ਤਾਂ ਅਸੀਂ ਸੈਂਟ ਹੀ ਪਾਉਂਦੇ ਹਾਂ, ਆਮਲਾ ਤਾਂ ਹੁੰਦਾ ਨੀ ਇਹਦੇ ਚ। ਮੈਂ ਕਿਹਾ ਫਿਰ ਤੁਸੀਂ ਨੌ ਰੱਖਿਆ ਹੋਇਆ ਆਮਲਾ? ਕਹਿੰਦੇ ਜੀ ਉਹਦਾ ਨਾਮ ਹੈ। ਕਹਿੰਦਾ ਨਾਮ ਹੈ, ਹੁਣ ਅੱਜ ਤਾਂ ਕਹਿੰਦੇ ਬੰਦਾ ਨੌ ਸ਼ੇਰ ਸਿੰਘ ਰੱਖ ਲੈਂਦਾ, ਉਸਦਾ ਮਤਲਬ ਕੋਈ ਸ਼ੇਰ ਥੋੜਾ ਹੈਗਾ। ਇਸ ਲਈ ਜਿਹੜਾ ਤੁਸੀਂ ਗੱਲ ਕੀਤੀ ਹੈ ਸ਼ਿਕਾਕਾਈ ਆਇਲ ਦੀ, ਇਹ ਕਈ ਵਾਰ ਬੰਦੇ ਨੌ ਰੱਖ ਲੈਂਦੇ ਨੇ ਆਇਲ ਦਾ ਸਿਰਫ ਸੈਲਿੰਗ ਉਹਦੇ ਲਈ। ਪਰ ਜਿਹੜੀ ਆਪਾਂ ਗੱਲ ਕੀਤੀ ਹੈ ਉਹ ਸੀਰੀਅਸ ਗੱਲ ਹੈ, ਵੀ ਜਿਹੜਾ ਆਮਲਾ ਔਰ ਸ਼ਿਕਾਕਾਈ ਇਹਦਾ ਤੁਸੀਂ ਲੋਸ਼ਨ ਬਣਾ ਕੇ ਖੁਦ ਘਰ ਦੇ ਵਿੱਚ ਇਹਨੂੰ ਤੁਸੀਂ ਬਾਲਾਂ ਦੀ ਜੜ੍ਹਾਂ ਜੇ ਲਗਾਉਂਦੇ ਹੋ ਤਾਂ ਬਾਲ ਝੜਨੇ ਬੰਦ ਹੋ ਜਾਂਦੇ ਨੇ ਜੀ। ਔਰ ਜਿਹੜੀ ਇਹਦੇ ਚ ਕੋਈ ਨਿਊਟ੍ਰੀਸ਼ਨਲ ਡੈਫੀਸ਼ੀਐਂਸੀ ਆਉਂਦੀਆਂ ਨੇ, ਮੈਂ ਜਿਵੇਂ ਦੱਸਿਆ ਵੀ ਕਈ ਵਾਰ ਹਾਰਮੋਨਲ ਚੇਂਜਿਸ, ਨਿਊਟ੍ਰੀਸ਼ਨਲ ਡੈਫੀਸ਼ੀਐਂਸੀ, ਆਟੋ ਇਮਿਊਨ ਕੋਜ਼ਿਸ, ਉਹ ਸਾਰੀਆਂ ਗੱਲਾਂ ਜਿਹੜੀਆਂ ਨੇ ਉਹ ਵੀ ਇਹਦੇ ਚ ਮੈਟਰ ਕਰਦੀਆਂ। ਲੇਕਿਨ ਜਿਹੜੀਆਂ ਨਿਊਟ੍ਰੀਸ਼ਨਲ ਡੈਫੀਸ਼ੀਐਂਸੀਜ਼ ਨੂੰ ਕਵਰ ਕਰਨ ਲਈ ਅਸੀਂ ਆਪਣੇ ਕਲੀਨਿਕ ਦੇ ਵਿੱਚ ਦੋ ਤਰ੍ਹਾਂ ਦੇ ਕੈਪਸੂਲ ਦਿੰਦੇ ਹਾਂ, ਔਰ ਥੋੜੇ ਦਿਨਾਂ ਦੇ ਵਿੱਚ ਹੀ ਬਾਲ ਝੜਨੇ ਬੰਦ ਹੋ ਜਾਂਦੇ ਨੇ। ਔਰ ਜੇ ਬਾਲ ਪੁਰਾਣੇ ਝੜ ਰਹੇ ਨੇ, ਕਈ ਜਗ੍ਹਾ ਉਹ ਨਵੇਂ ਵੀ ਆਉਣੇ ਸ਼ੁਰੂ ਹੋ ਜਾਂਦੇ ਨੇ।
ਆਲਰਾਈਟ, ਥੈਂਕ ਯੂ ਸੋ ਮੱਚ ਡਾਕਟਰ ਸਾਹਿਬ, ਧੰਨਵਾਦ।
ਥੈਂਕ ਯੂ ਸਰ।
ਸੋ ਨੰਬਰ ਮੈਂ ਇਹਨਾਂ ਦਾ ਤੁਹਾਡੇ ਨਾਲ, ਤੁਸੀਂ ਡਾਕਟਰ ਸਾਹਿਬ ਦੇ ਨਾਲ ਸੰਪਰਕ ਕਰਨ ਦੇ ਲਈ, ਅਪੁਆਇੰਟਮੈਂਟ ਬਣਾਉਣ ਦੇ ਲਈ 6472611111 ਤੇ ਕਾਲ ਕਰਨੀ ਹੈ। 6472611111 6472761111 ਇਹਨਾਂ ਨੰਬਰ ਹੈ, ਇਸ ਨੰਬਰ ਤੇ ਤੁਸੀਂ ਇਹਨਾਂ ਨਾਲ ਸੰਪਰਕ ਕਰ ਲੈਣਾ। ਇਹਨਾਂ ਗੁਰਸ਼ਰਨ ਬਾਬੀ ਸਿੱਧੂ ਜੀ ਜੁੜ ਚੁੱਕੇ ਨੇ। ਗੁਰਸ਼ਰਨ ਬਾਬੀ ਸਿੱਧੂ ਜੋ ਕਿ ਤੁਹਾਨੂੰ ਸਰਵਿਸਿਸ ਪ੍ਰੋਵਾਈਡ ਕਰਦੇ ਨੇ ਸਾਇਮਨਸ ਐਂਡ ਐਸੋਸੀਏਟਸ ਤੋਂ, ਕੋਈ ਤੇ ਵੀ ਕੋਈ ਤੁਹਾਡਾ ਪਰਸਨਲ ਇੰਜਰੀ ਕਲੇਮ ਦਾ ਮੈਟਰ ਹੈ ਉਹਦੇ ਲਈ ਤੁਹਾਨੂੰ ਕਾਨੂੰਨੀ ਸਲਾਹ ਮਸ਼ਵਰਾ ਚਾਹੀਦਾ ਹੈ ਤਾਂ ਐਕਸਪਰਟ ਹੈਲਪ ਲੈਣ ਦੇ ਲਈ ਗੁਰਸ਼ਰਨ ਬਾਬੀ ਸਿੱਧੂ ਤੁਹਾਡੀ ਸੇਵਾ ਵਿੱਚ ਹਾਜ਼ਰ ਨੇ। ਬਾਬੀ ਜੀ, ਸਵਾਗਤ ਹੈ ਪ੍ਰੋਗਰਾਮ ਵਿੱਚ।
ਜਗਦੀਸ਼ ਜੀ, ਬਹੁਤ ਬਹੁਤ ਧੰਨਵਾਦ ਜੀ, ਸ਼ੁਕਰੀਆ ਜੀ,
ਥੈਂਕ ਯੂ। ਔਰ ਕੋਈ ਕੀ ਟਿਪਸ ਨੇ ਸ਼ਰੋਤਿਆਂ ਦੇ ਲਈ, ਕੋਈ ਲੇਟੈਸਟ ਕੇਸ, ਕੋਈ ਇੰਟਰਸਟਿੰਗ ਨਿਊਜ਼ ਇਸ ਖੇਤਰ ਦੇ ਵਿੱਚ ਆਈ ਹੋਵੇ ਜੋ ਸ਼ਰੋਤਿਆਂ ਦੇ ਨਾਲ ਸਾਂਝੀ ਕਰਨੀ ਚਾਹੋ?
ਦੇਖੋ ਜਗਦੀਸ਼ ਜੀ, ਸਾਂਝਾ ਤਾਂ ਆਪਾਂ ਲੋਕਾਂ ਨੂੰ ਹਮੇਸ਼ਾ ਯਾਦ ਹੀ ਦਵਾਉਣਾ ਹੁੰਦਾ, ਕਿਉਂਕਿ ਕਈ ਸਰੋਤੇ ਸਾਡੇ ਨਾਲ ਨਵੇਂ ਵੀ ਜੁੜਦੇ ਆ ਤੇ ਕਈ ਵਾਰ ਇਹ ਹੁੰਦਾ ਕਿ ਕਈ ਲੋਕਾਂ ਨੂੰ ਲੋੜ ਨੀ ਹੁੰਦੀ, ਪਰ ਪਤਾ ਨੀ ਕਿਸ ਹਫ਼ਤੇ ਕਿਸ ਦਿਨ ਲੋੜ ਪੈ ਜਾਵੇ ਤਾਂ ਉਹਨਾਂ ਨੂੰ ਇਹ ਯਾਦ ਕਰਾਉਣਾ ਜ਼ਰੂਰੀ ਹੁੰਦਾ ਹੈ ਕਿ ਸਾਡੀ ਸੇਵਾਵਾਂ ਕੀ ਆ। ਜਿਸ ਤਰ੍ਹਾਂ ਤੁਸੀਂ ਸ਼ੁਰੂ 'ਚ ਦੱਸਿਆ ਹੀ ਆ ਕਿ ਅਗਰ ਕਿਸੇ ਵੀ ਸਾਡੇ ਸਰੋਤੇ ਦਾ ਜਾਂ ਹੋਰ ਕਿਸੇ ਵੀ ਸਾਡੇ ਭੈਣ ਭਰਾ ਦਾ, ਕਿਸੇ ਬਜ਼ੁਰਗ ਦਾ, ਕਿਸੇ ਬੱਚੇ ਦਾ ਐਕਸੀਡੈਂਟ ਹੋ ਜਾਂਦਾ ਤੇ ਐਕਸੀਡੈਂਟ ਤੋਂ ਬਾਅਦ ਸੱਟ ਲੱਗ ਜਾਂਦੀ, ਕਰੂਸ਼ੀਅਲ ਵਰਡ ਮੈਂ ਸੱਟ ਹਮੇਸ਼ਾ ਵਰਤਦਾ ਹੁੰਦਾ, ਤੇ ਐਕਸੀਡੈਂਟ ਤੋਂ ਬਾਅਦ ਸੱਟ ਜੇ ਅਗਰ ਲੱਗ ਜਾਂਦੀ, ਸੱਟ ਲੱਗਣ ਤੋਂ ਬਾਅਦ ਜਿਹੜੇ ਵੀ ਬੈਨੀਫਿਟਸ ਨੇ ਜਾਂ ਸੈਟਲਮੈਂਟ ਹੈਗੀ ਹੈਗਾ, ਤੁਸੀਂ ਕਿਸ ਤਰ੍ਹਾਂ ਹੱਕਦਾਰ ਹੋ ਸਕਦੇ ਆ, ਕਿਸ ਤਰ੍ਹਾਂ ਮਿਲ ਸਕਦੀ ਆ, ਉਹਨਾਂ ਸਾਰੇ ਸਵਾਲਾਂ ਦੇ ਜਵਾਬਾਂ ਲਈ ਤੁਸੀਂ ਮੈਨੂੰ ਫੋਨ ਕਰ ਸਕਦੇ ਆ। ਅਤੇ ਇਸ ਤੋਂ ਨਾਲ ਨਾਲ ਅਗਰ ਕਿਸੇ ਦਾ ਲੌਂਗ ਟਰਮ ਡਿਸਬਿਲਿਟੀ ਦਾ ਕਲੇਮ ਆ, ਭਾਵ ਕਿ ਕਿਸੇ ਕੋਲ ਪ੍ਰਾਈਵੇਟ ਇੰਸ਼ੋਰੈਂਸ ਹੈਗੀ ਆ ਡਿਸਬਿਲਿਟੀ, ਉਹ ਹੁਣ ਪੇ ਨਹੀਂ ਕਰ ਰਹੀ, ਉਹਦੇ ਵਿੱਚ ਥੋੜੀ ਮਦਦ ਕਰ ਸਕਦੇ ਹਾਂ। ਅਗਰ ਕਿਸੇ ਨੇ ਸੀਪੀਪੀ ਡਿਸੇਬਿਲਿਟੀ, ਯਾਨੀ ਕਿ ਕਿਸੇ ਨੇ ਇੱਥੇ ਕੰਮ ਕੀਤਾ ਕੈਨੇਡਾ ਵਿੱਚ, ਸੀਪੀਪੀ ਕੰਟਰੀਬਿਊਸ਼ਨ ਕੀਤੀ ਆ, ਹੁਣ ਉਹ ਬਿਮਾਰ ਹੋ ਗਿਆ ਜਾਂ ਸੱਟ ਲੱਗ ਗਈ, ਕੰਮ ਨਹੀਂ ਕਰ ਸਕਦਾ, ਤੇ ਉਹਦੇ ਵਿੱਚ ਵੀ ਅਸੀਂ ਮਦਦ ਕਰ ਸਕਦੇ ਹਾਂ ਤੁਹਾਨੂੰ ਅਪਲਾਈ ਕਰਨ ਜਾਂ ਅਪੀਲ ਕਰਨ ਵਾਸਤੇ। ਤੇ ਐਕਸੀਡੈਂਟ ਜਿਵੇਂ ਗੱਲ ਕਰਦਾ ਆ, ਤੁਹਾਡਾ ਕਸੂਰ ਹੈ ਕਿ ਨਹੀਂ ਹੈਗਾ ਡਸ ਨਾਟ ਮੈਟਰ, ਕਾਰ ਐਕਸੀਡੈਂਟ ਹੈ, ਟਰੱਕ ਐਕਸੀਡੈਂਟ ਆ, ਉਬਰ ਆ, ਟੈਕਸੀ ਆ, ਕਿਸੇ ਤਰ੍ਹਾਂ ਦਾ ਵੀ ਪੈਡੈਸਟਰੀਅਨ, ਤੁਸੀਂ ਜਿਹੜੇ ਪੈਦਲ ਜਾ ਰਹੇ ਆ ਜਾਂ ਫਿਰ ਤੁਸੀਂ ਗੱਡੀ ਪੈਸੰਜਰ ਆ, ਸਾਈਕਲਿਸਟ, ਡਸ ਨਾਟ ਮੈਟਰ। ਇਸ ਤੋਂ ਇਲਾਵਾ ਤੁਹਾਡਾ ਕੋਈ ਵੀ ਇਮੀਗ੍ਰੇਸ਼ਨ ਸਟੇਟਸ ਆ, ਡੀਸੀ ਖਾਸ ਤੌਰ ਤੇ, ਬਹੁਤ ਸਾਡੇ ਟੈਂਪਰਰੀ ਵਰਕਰ ਜਾਂ ਇੰਟਰਨੈਸ਼ਨਲ ਸਟੂਡੈਂਟ ਆਉਂਦੇ ਨੇ, ਉਹ ਵੀ ਫੋਨ ਕਰਦੇ ਨੇ ਕਿ ਸਾਡਾ ਸਟੇਟਸ ਆਹ ਹੈਗਾ, ਅਸੀਂ ਅਪਲਾਈ ਕਰ ਸਕਦੇ, ਸਾਡੀ ਸੱਟ ਲੱਗ ਗਈ ਆ, ਡੈਫੀਨੇਟਲੀ ਕਰ ਸਕਦੇ ਆ। ਤੇ ਖਾਸ ਤੌਰ ਤੇ ਜਗਦੀਪ ਜੀ, ਇੰਟਰਨੈਸ਼ਨਲ ਸਟੂਡੈਂਟਸ ਜਿਹੜੇ ਦੇਖਿਆ ਮੈਂ, ਕਈ ਵਾਰੀ ਉਹਦੇ ਸੱਟ ਲੱਗ ਜਾਂਦੀ ਐਕਸੀਡੈਂਟ ਤੋਂ ਬਾਅਦ, ਜਿਹੜੀ ਉਹਨਾਂ ਕੋਲ ਕਈ ਵਾਰੀ ਪ੍ਰੋਪਰ ਇੰਸ਼ੋਰੈਂਸ ਨਹੀਂ ਹੁੰਦੀ ਜਿਹੜੀ ਉਹਨਾਂ ਨੂੰ ਪ੍ਰੋਟੈਕਟ ਕਰੇ, ਸਰਜਰੀ ਲਈ ਪ੍ਰੋਟੈਕਟ ਕਰੇ ਜਾਂ ਹੋਰ ਕਰੇ, ਉਹ ਕਈ ਵਾਰੀ ਬਿੱਲ ਲੱਖਾਂ ਡਾਲਰਾਂ ਦੇ ਵਿੱਚ ਹੋ ਜਾਂਦਾ ਹੈ ਜੀ। ਸੋ ਉਹਨਾਂ ਦਾ ਖਾਸ ਤੌਰ ਤੇ ਬੜੀ ਜ਼ਿਆਦਾ ਸਾਡੀਆਂ ਸੇਵਾਵਾਂ ਦੀ ਜ਼ਰੂਰਤ ਹੁੰਦੀ ਆ, ਕਿ ਉਹ ਜਿਹੜੇ ਇੰਸ਼ੋਰੈਂਸ ਕੰਪਨੀ ਕੋਲ ਬਿੱਲ ਵੀ ਸਾਰੇ ਪੇ ਕਰਾਉਣੇ ਹੁੰਦੇ, ਬਹੁਤ ਕੁਛ ਕਰਨਾ ਪੈਂਦਾ ਆ। ਕਈ ਵਾਰ ਸਾਨੂੰ ਇੰਸ਼ੋਰੈਂਸ ਕੰਪਨੀ ਰਾਈਟ ਵੇ ਹਾਂ ਨਾ ਕਰੇ ਤਾਂ ਸਾਨੂੰ ਖੁਦ ਆਪਣੀ ਕਹਿੰਦੇ ਦੇ ਗਰੰਟੀ ਦੇ ਕੇ ਉਸ ਪੇਸ਼ੈਂਟ ਦਾ ਛੁਟਕਾਰਾ ਕਰਾਉਣਾ ਪੈਂਦਾ ਕਿ ਅਸੀਂ ਜਦੋਂ ਵੀ ਸੈਟਲਮੈਂਟ ਹੋਏਗੀ ਤੁਹਾਡਾ ਪ੍ਰੋਟੈਕਟ ਕਰਾਂਗੇ। ਸੋ ਬਹੁਤ ਕੁਛ ਉਹਨਾਂ ਦੇ ਵਾਸਤੇ ਸਾਨੂੰ ਕਰਨਾ ਪੈਂਦਾ ਹੈ। ਸੋ ਇਹ ਸੱਟ ਲੱਗ ਗਈ, ਤੁਹਾਡਾ ਐਕਸੀਡੈਂਟ ਹੋ ਗਿਆ ਆ, ਇੰਡੀਵਿਜੁਅਲ ਕੇਸ ਸਾਰੇ ਵੱਖਰੇ ਹੁੰਦੇ ਆ, ਤੁਹਾਡਾ ਸਟੇਟਸ ਵੀ ਵੱਖਰਾ ਹੋ ਸਕਦਾ ਹੈ। ਸੋ ਮੈਂ ਇਹੀ ਕਹਿੰਦਾ ਕਿ ਸਭ ਦੀ ਆਪਣੇ ਇੱਕ ਵੱਖਰੀ ਜ਼ਰੂਰਤ ਹੁੰਦੀ ਹੈ ਜਦੋਂ ਉਹਨਾਂ ਦੇ ਸੱਟ ਲੱਗ ਜਾਂਦੀ ਹੈ। ਤੁਹਾਡੇ ਅਗਰ ਸੱਟ ਲੱਗ ਗਈ ਹੈ, ਤੁਸੀਂ ਮੈਨੂੰ ਕਾਲ ਕਰੋ, ਨੰਬਰ ਹੈ 6475393020, 6475393020। ਸਾਡੀ ਇੱਕ ਅੱਛੀ ਟੀਮ ਹੈ, ਐਕਸਪੀਰੀਅੰਸ ਟੀਮ ਹੈ, ਜਿਹਨੂੰ ਲੀਡ ਮੇਰੇ ਪਾਰਟਨਰ ਹੈਰੀ ਸਟਾਈਨਵਰਟਸ ਕਰਦੇ ਆ, ਜਿਹੜੀ ਕਿ ਲਾਅ ਸੋਸਾਇਟੀ ਆਫ ਅੰਟੇਰੀਓ ਵੱਲੋਂ ਸਰਟੀਫਾਈਡ ਸਪੈਸ਼ਲਿਸਟ ਨੇ ਆਪਣੇ ਫੀਲਡ ਦੇ ਵਿੱਚ, ਯਾਨੀ ਕਿ ਸਾਨੂੰ ਲਾਅ ਸੋਸਾਇਟੀ ਆਫ ਅੰਟੇਰੀਓ ਵੱਲੋਂ ਉਹਨਾਂ ਨੂੰ ਇਸ ਫੀਲਡ ਵਿੱਚ ਦਰਜਾ ਮਿਲਿਆ ਹੋਇਆ ਮੁਹਾਰਤ ਦਾ
ਜੀ।
ਸੋ ਚੰਗੀ ਟੀਮ ਵਾਸਤੇ, ਇੱਕ ਚੰਗੀ ਤਜਰਬੇਕਾਰ ਟੀਮ ਵਾਸਤੇ, ਜਿਹਦੇ ਰਿਜ਼ਲਟ ਓਰੀਐਂਟਡ ਟੀਮ, ਤੁਹਾਡੀ ਭਾਸ਼ਾ ਵੀ ਬੋਲ ਸਕਦੀ ਹੈ, ਦਫ਼ਤਰ ਵੀ ਦੋ ਨੇ ਤੁਹਾਡੀ ਸਹੂਲਤ ਵਾਸਤੇ, ਇੱਕ ਟੋਰਾਂਟੋ ਦੇ ਵਿੱਚ, ਇੱਕ ਮਿਸਾਗਾ ਦੇ ਵਿੱਚ। ਅਤੇ ਅਗਰ ਕਿਸੇ ਦੇ ਕੋਈ ਗੰਭੀਰ ਸੱਟਾਂ ਲੱਗ ਗਈਆਂ, ਜੇ ਚੋਂ ਟਰੈਵਲ ਨਹੀਂ ਕਰ ਸਕਦਾ, ਅਸੀਂ ਹੋਮ ਜਾਂ ਹੋਸਪਿਟਲ ਵਿਜ਼ਿਟੇਸ਼ਨ ਵੀ ਕਰਦੇ ਹਾਂ, ਅਤੇ ਤੁਹਾਡੀ ਭਾਸ਼ਾ ਵੀ ਬੋਲਦੇ ਹਾਂ, ਅਤੇ ਫੀਸ ਅਸੀਂ ਉਦੋਂ ਲੈਣੀ ਆ ਜਦੋਂ ਤੁਹਾਡਾ ਕਲੇਮ ਸੈਟਲ ਹੋ ਜਾਏਗਾ, ਕੋਈ ਅਪਫਰੰਟ ਫੀ ਨਹੀਂ ਹੈਗੀ। ਨੰਬਰ ਇੱਕ ਵਾਰੀ ਫਿਰ ਮੈਂ ਜਗਦੀਸ਼ ਜੀ ਦੱਸ ਦਿੰਦਾ, 6475393020, 6475393020।
ਪਿੰਡ ਸੂਸਾ ਜ਼ਿਲ੍ਹਾ ਹੁਸ਼ਿਆਰਪੁਰ ਤੇ ਸਮੂਹ ਇਲਾਕਿਆਂ ਵਾਸੀਆਂ ਦੀ ਸਾਧ ਸੰਗਤ ਵੱਲੋਂ ਬੇਨਤੀ ਕੀਤੀ ਜਾ ਰਹੀ ਹੈ ਕਿ ਬਾਬਾ ਜਵਾਹਰਦਾਸ ਜੀ ਦੇ ਸਾਲਾਨਾ ਜੋੜ ਮੇਲੇ ਦੀ ਖੁਸ਼ੀ ਦੇ ਵਿੱਚ ਸਮਾਗਮ ਕਰਵਾਏ ਜਾ ਰਹੇ ਨੇ ਔਰ ਅਖੰਡ ਪਾਠ ਸਾਹਿਬ ਖੁੱਲ੍ਹ ਜਾਣਗੇ 13 ਤਰੀਕ ਨੂੰ ਭਾਵ ਕੱਲ੍ਹ ਨੂੰ ਅਤੇ 15 ਤਰੀਕ ਨੂੰ ਭੋਗ ਪਾਏ ਜਾਣਗੇ। ਸੋ ਪਿੰਡ ਸੂਸਾ ਜ਼ਿਲ੍ਹਾ ਹੁਸ਼ਿਆਰਪੁਰ ਦੇ ਸਮੂਹ ਇਲਾਕਿਆਂ ਵਾਸੀ ਇਸ ਸਮਾਗਮ ਦੇ ਵਿੱਚ ਪਾਰਟੀਸਪੇਟ ਕਰਨ ਦੇ ਲਈ, ਆਪਣੀ ਸੇਵਾ ਲੈਣ ਦੇ ਲਈ ਧਰਮਿੰਦਰ ਸਿੰਘ ਸੂਸਾ 416-879-6624 ਜਾਂ ਫਿਰ ਪਰਮਜੀਤ ਸਿੰਘ ਸੂਚ 416-873-7508, ਸਰਬਜੀਤ ਸਿੰਘ ਸੂਚ 416-357-7667 ਜਾਂ ਫਿਰ ਗੁਰਮੇਲ ਸਿੰਘ ਸੂਚ 905-814-0756 ਦੇ ਉੱਤੇ ਤੁਸੀਂ ਸੰਪਰਕ ਕਰ ਸਕਦੇ ਹੋ। ਸੋ ਇਹ ਜਿਹੜੇ ਅਖੰਡ ਪਾਠ ਸਾਹਿਬ ਖੋਲ੍ਹੇ ਜਾਣੇ ਨੇ ਉਹ ਹੈਗੇ ਨੇ ਡਿਕਸੀ ਰੋਡ ਗੁਰਦੁਆਰਾ ਸਾਹਿਬ ਵਿਖੇ 13 ਤਰੀਕ ਦਿਨ ਸ਼ੁੱਕਰਵਾਰ ਨੂੰ ਭਾਵ ਕੱਲ੍ਹ ਨੂੰ ਅਤੇ ਫਿਰ ਇੱਥੇ ਭੋਗ ਪਾਈ ਜਾਣੇ ਨੇ, ਸਾਰਾ ਦਿਨ ਗੁਰਬਾਣੀ ਦਾ ਪ੍ਰਵਾਹ ਚੱਲੇਗਾ, ਗੁਰੂ ਕਾ ਲੰਗਰ ਅਟੁੱਟ ਵਰਤੇਗਾ। ਸੋ ਪਿੰਡ ਸੂਸਾ ਜ਼ਿਲ੍ਹਾ ਹੁਸ਼ਿਆਰਪੁਰ ਦੇ ਸੂਲ ਇਲਾਕਾ ਨਿਵਾਸੀਆਂ ਵੱਲੋਂ ਇਸ ਜੋੜ ਮੇਲੇ ਦੇ ਵਿੱਚ ਸ਼ਾਮਲ ਹੋਣ ਦੇ ਲਈ ਅਪੀਲ ਕੀਤੀ ਜਾ ਰਹੀ ਹੈ। ਵੀਡੀਓ ਪ੍ਰੋਗਰਾਮ ਖਬਰ ਸਾਰ ਦੇ ਨਾਲ ਸੁਬਾਹ 8 ਤੋਂ 10 ਅਸੀਂ ਪ੍ਰੋਗਰਾਮ ਪੇਸ਼ ਕਰਦੇ ਹਾਂ। ਬਾਬਾ ਸਿੱਧੂ ਜੀ, ਪਹਿਲਾਂ ਆਪਾਂ ਅੰਟਾਰੀਓ ਦੀ ਇਲੈਕਸ਼ਨ ਆ ਜਿਹੜੀ, ਓਵਰਆਲ ਜਿਹੜਾ ਇਸ ਸਮੇਂ ਕਿਸ ਪਾਸੇ ਨੂੰ ਜਾ ਰਹੀ ਹੈ?
ਦੇਖੋ ਜਗਦੀਸ਼ ਜੀ, ਅੰਟੇਰੀਓ ਦੇ ਇਲੈਕਸ਼ਨ ਜਿਹੜੇ ਨਵੇਂ ਸਰਵੇਖਣ ਆਏ ਨੇ ਇਸ ਹਫ਼ਤੇ, 3-4 ਦਿਨ ਸਰਵੇਖਣ ਆਏ ਨੇ, ਤੇ ਉਸ ਹਰ ਇੱਕ ਸਰਵੇਖਣ ਦੇ ਵਿੱਚ ਇੱਕ ਕੰਸਿਸਟੈਂਸੀ ਨਜ਼ਰ ਆ ਰਹੀ ਹੈ। ਉਹ ਇਹ ਆ ਕਿ ਕੰਜ਼ਰਵੇਟਿਵ ਪਾਰਟੀ, ਪੀਸੀ ਪਾਰਟੀ ਜਿਹੜੀ ਹੈਗੀ ਅੰਟੇਰੀਓ ਦੀ, ਉਹ ਬਾਕੀ ਦੋਵਾਂ ਧਿਰਾਂ ਤੋਂ ਕਾਫ਼ੀ ਉੱਪਰ ਨਜ਼ਰ ਆ ਰਹੀ ਹੈ। ਕੰਜ਼ਰਵੇਟਿਵ ਪਾਰਟੀ ਪਿਛਲੇ ਹਫ਼ਤੇ ਲੱਗਦਾ ਸੀ ਸ਼ਾਇਦ 36-37 ਦੇ, ਪਰ ਉਹ ਨੰਬਰ ਉੱਪਰ ਨੂੰ ਗਏ ਨੇ, 38-40 ਦੇ ਵਿਚਕਾਰ ਨਜ਼ਰ ਆ ਰਹੇ ਆ, 38% ਤੋਂ 40% ਦੇ ਵਿਚਕਾਰ। ਤੇ ਦੂਜੀ ਗੱਲ ਇਹ ਵੀ ਹੁਣ ਸਾਫ਼ ਸਾਬਿਤ ਹੋਦੀ ਜਾ ਰਹੀ ਹੈ ਕਿ ਨੰਬਰ 2 ਤੇ ਲਿਬਰਲ ਪਾਰਟੀ ਆਪਣੇ ਆਪ ਨੂੰ ਸਟੈਬਲਿਸ਼ ਕਰ ਚੁੱਕੀ ਹੈ। ਉਹ 30% ਵਾਲੇ ਨੰਬਰ ਤੇ ਤਾਂ ਨਹੀਂ ਪਹੁੰਚੀ, ਪਰ ਜਿੰਨੇ ਵੀ ਸਰਵੇਖਣ ਆਏ ਆ ਉਹਨਾਂ ਵਿੱਚ ਉਹਨਾਂ ਦੀ ਕੰਸਿਸਟੈਂਸੀ 27-29%, ਮਤਲਬ ਐਵਰੇਜ 28-29% ਉਹ ਨਜ਼ਰ ਆ ਰਹੇ ਹੈ। ਤੇ NDP ਜਦੋਂ ਇਲੈਕਸ਼ਨ ਕਾਲ ਹੋਈ, ਜਿੱਥੇ ਉਸ ਵੇਲੇ ਲਿਬਰਲ ਦੇ ਬਰਾਬਰ ਲੱਗ ਰਹੀ ਸੀ, ਦੂਜੇ ਤੀਜੇ ਦੀ ਲੜਾਈ ਨਜ਼ਰ ਆ ਰਹੀ ਸੀਗੀ, ਉਹ ਆਪਣੀ ਵੋਟ ਮਤਲਬ ਦੀ ਖੋ ਰਹੀ ਆ, ਉਹ ਲੀਡ ਕਰ ਰਹੀ ਆ, ਥੋੜੀ ਜਿਹਾ ਲਿਬਰਲ ਵੱਲ ਜਾ ਰਹੀ ਜਾਂ ਕਿਤੇ ਜਾ ਰਹੀ ਮੈਨੂੰ ਨੀ ਪਤਾ। ਉਹ ਇਸ ਵੇਲੇ 25% ਤੋਂ ਥੱਲੇ ਹੀ ਆ ਸਾਰੇ ਸਰਵੇਖਣ ਚ, ਕਈਆਂ ਚ 21% ਵੀ ਆ। ਸੋ 21-24% ਦੇ ਲਗਭਗ ਸਾਰੇ ਸਰਵੇਖਣ ਵਿੱਚ ਨਜ਼ਰ ਆ ਰਹੀ ਹੈ। ਤੇ ਜੇਕਰ ਸੀਟਾਂ ਦੀ ਤਬਦੀਲੀ ਦੀ ਗੱਲ ਕਰੀਏ ਤਾਂ ਇਸ ਵੇਲੇ ਕੰਜ਼ਰਵੇਟਿਵ ਪਾਰਟੀ ਜੋ ਅੱਜ ਦੇ ਹਾਲਾਤ ਨੇ, ਅੱਜ ਦੇ ਪ੍ਰੋਜੈਕਸ਼ਨਸ ਨੇ ਜੋ ਵੱਖਰੇ ਵੱਖਰੇ ਮਾਹਿਰ ਕਹਿ ਰਹੇ ਨੇ, ਕੰਜ਼ਰਵੇਟਿਵ ਪਾਰਟੀ ਆਪਣੀ ਪਿਛਲੀ ਟੈਲੀ ਜਿਹੜੀ ਸੀਗੀ, ਜੋ ਪਿਛਲੀ ਵਾਰੀ ਜਿੰਨੀ ਸੀਟਾਂ ਜਿੱਤੀਆਂ ਸੀ, ਉਦੋਂ ਵੱਧ ਜਿੱਤ ਸਕਦੀ ਹੈ, 80 ਸੀਟਾਂ ਵੀ ਜਿੱਤ ਸਕਦੀ ਆ। ਤੇ ਨੰਬਰ 2 ਦੀ ਪੋਜੀਸ਼ਨ ਇੰਟਰਸਟਿੰਗ ਹੈ ਕਿਉਂਕਿ ਲਿਬਰਲ ਪਾਰਟੀ ਦੀ ਚਾਹੇ ਪਾਪੂਲਰ ਸਪੋਰਟ ਵੱਧ ਨਜ਼ਰ ਆ ਰਹੀ ਹੈ, ਪਰ ਸੀਟਾਂ ਦੇ ਵਿੱਚ ਹੋ ਸਕਦਾ NDP ਹਲੇ ਵੀ ਉਹਨਾਂ ਕੋਲ 2-3 ਸੀਟਾਂ ਵੱਧ ਲੈ ਜਾਏ, ਪਰ ਦੋਨੋਂ ਪਾਰਟੀਆਂ ਅੱਜ ਦੀ ਤਰੀਕ 'ਚ 20 ਦਾ ਅੰਕੜਾ ਟੱਚ ਕਰਦੀਆਂ ਨਜ਼ਰ ਨਹੀਂ ਆਉਂਦੀਆਂ। ਸੋ ਲੜਾਈ ਇਸ ਵੇਲੇ ਇਹ ਹੋ ਰਹੀ ਹੈ ਕਿ ਆਫੀਸ਼ੀਅਲ ਆਪੋਜੀਸ਼ਨ ਕਹਿੰਦੇ ਬਣਨਾ ਹੈ NDP ਨੇ ਜਾਂ ਲਿਬਰਲ ਨੇ, ਕਿਉਂਕਿ ਲਿਬਰਲ ਦੀ ਸਪੋਰਟ ਭਾਵਾਂ ਵੱਧ ਆ ਪਰ ਆਫੀਸ਼ੀਅਲ ਆਪੋਜੀਸ਼ਨ ਦਾ ਦਰਜਾ ਉਹਨੂੰ ਮਿਲਣਾ ਜਿਹਦੇ ਕੋਲ ਸੀਟਾਂ ਵੱਧ ਹੋਣਗੀਆਂ। ਸੋ ਇਹ ਅੰਕੜੇ ਪੂਰੇ। ਹਾਂਜੀ
ਜਗਮੀਤ ਸਿੰਘ ਬੜਾ ਓਪਨਲੀ ਆਪਣੇ ਪ੍ਰੋਵਿੰਸ਼ੀਅਲ NDP ਕੈਂਡੀਡੇਟ ਦੀ ਸਪੋਰਟ ਕਰ ਰਹੇ ਨੇ। ਪਰਸੋਂ ਕੱਲ ਉਹ ਆਪਣੇ ਉੱਥੇ ਪੀਟਰਬੋ ਗਏ ਤੇ ਉੱਥੇ ਕਾਫੀ ਉਹਨਾਂ ਦਾ ਵਿਰੋਧ ਹੋਇਆ। ਵਾਜ਼ ਡਿਸਕਸਟਿੰਗ ਦ ਵੇ ਉਹਨਾਂ ਨੂੰ ਵਿਰੋਧ ਦਾ ਸਾਹਮਣਾ ਕਰਨਾ ਪਿਆ। ਚੰਗਾ ਨਹੀਂ ਲੱਗਦਾ ਗਾ, ਚੰਗਾ ਨਹੀਂ ਲੱਗ ਰਿਹਾ। ਅਸੀਂ ਕੰਡੈਮ ਕਰਦੇ ਹਾਂ ਕਿ ਇਸ ਤਰ੍ਹਾਂ ਓਪਨਲੀ ਕਿਸੇ ਲੀਡਰ ਨੂੰ ਤੁਸੀਂ ਇਸ ਤਰ੍ਹਾਂ ਹਰਾਸ ਕਰਦੇ ਹੋ, ਗਾਲੀ ਗਲੋਚ ਕਰਦੇ ਹੋ ਤੇ ਜਾਂ ਫਿਰ ਉਸਨੂੰ ਇਸ ਤਰ੍ਹਾਂ ਦੇ ਸਿੰਬਲ ਬਣਾ ਕੇ ਦਿਖਾਉਂਦੇ ਹੋ। ਸੋ ਇਹ ਜਿਹੜਾ ਫਰੀਡਮ ਥਰੂ ਯੂਨਿਟੀ ਪੀਟਰਬੋ ਦੇ ਵਿੱਚ ਇਹ ਕਾਫੀ ਇਵੈਂਟ ਜਿਹੜਾ ਚਰਚਾ ਦੇ ਵਿੱਚ ਹੋਇਆ। ਖੈਰ ਆਪਣੇ ਇੱਥੇ ਪੀ ਰੀਜਨ ਦੇ ਵਿੱਚ ਵੀ ਉਹ ਸਪੋਰਟ ਕਰਨ ਆਉਂਦੇ ਨੇ ਆਪਣੇ ਕੈਂਡੀਡੇਟਸ ਦੀ, ਇੱਥੇ ਕੋਈ ਏਦਾਂ ਦੀ ਗੱਲ ਨਹੀਂ ਹੈ। ਪਰ ਪੀਟਰਬੋ ਦੇ ਵਿੱਚ ਇਹ ਜਿਹੜਾ ਵੱਡਾ ਵਿਰੋਧ ਉਹਨਾਂ ਨੂੰ ਦੇਖਣ ਨੂੰ ਮਿਲਿਆ ਤੇ ਜਿਸ ਦੇ ਉੱਤੇ ਇਹਨਾਂ ਨੇ ਕਾਫੀ ਨਿਰਾਸ਼ਾ ਵੀ ਪ੍ਰਗਟਾਈ ਹੈ ਕਿ ਇਸ ਤਰ੍ਹਾਂ ਲੋਕਾਂ ਨੂੰ ਮੇਰੇ ਨਾਲ ਨਹੀਂ ਕਰਨਾ ਚਾਹੀਦਾ ਸੀਗਾ।
ਦੇਖੋ ਕਿਸੇ ਦੀ ਵੀ ਲੀਡਰ ਦੀ ਇਹੋ ਜਿਹੀ ਤੁਹੀਨ ਹੋਵੇ ਅਸੀਂ ਉਹਨੂੰ ਕੰਡੈਮ ਕਰਦੇ ਹਾਂ, ਪਰ ਬਾਕੀ ਕੋਈ ਵੀ ਫੈਡਰਲ ਲੀਡਰ ਚਾਹੇ ਜਸਟਿਨ ਟਰੂਡੋ ਆ ਚਾਹੇ ਹੋਰ ਪਾਰਟੀ ਦੇ, ਉਹ ਇਸ ਤਰ੍ਹਾਂ ਦਾ ਕੰਪੇਨ ਨਹੀਂ ਕਰ ਰਿਹਾ। ਇੱਥੋਂ ਤੱਕ ਕਿ ਪ੍ਰੋਵਿੰਸ਼ੀਅਲ ਡੱਗ ਫੋਰਡ ਨੇ ਤਾਂ ਆਪਣੇ ਕੈਂਡੀਡੇਟਸ ਨੂੰ ਫੈਡਰਲ ਲੀਡਰਸ਼ਿਪ ਵਿੱਚ ਹਿੱਸਾ ਲੈਣ ਲਈ ਨਾ ਲੈਣ ਲਈ ਆਦੇਸ਼ ਦਿੱਤੇ ਹੋਏ ਨੇ। ਸੋ ਮੋਸਟਲੀ ਸਾਰੇ ਆਪਣੇ ਜੁਰਿਸਡਿਕਸ਼ਨਸ ਵਿੱਚ ਰਹਿਣਾ ਪਸੰਦ ਕਰਦੇ ਆ, ਪਰ NDP ਦਾ ਮੈਂ ਦੱਸ ਦਿੰਦਾ ਖਾਸ ਤੌਰ ਤੇ ਇਹ ਗੱਲ ਹੈ ਕਿ ਅਗਰ ਤੁਸੀਂ ਮੈਂਬਰਸ਼ਿਪ ਲੈਂਦੇ ਆ ਫੈਡਰਲ ਜਾਂ ਤੁਸੀਂ ਪ੍ਰੋਵਿੰਸ਼ੀਅਲ ਅੰਟੇਰੀਓ ਦੇ ਆਪਣੇ ਆਪ ਹੀ ਮੈਂਬਰ ਬਣ ਜਾਂਦੇ, ਇਹੋ ਜਿਹਾ ਕੋਈ ਇਹਨਾਂ ਦਾ ਹੈਗਾ ਸਿਸਟਮ, ਸਾਂਝਾ ਸਿਸਟਮ ਹੈਗਾ ਵਾ। ਸੋ ਇਹ ਥੋੜੇ ਬਾਕੀ ਨਾਲ ਵੱਖਰੇ ਆ, ਸੋ ਉਸ ਕਰਕੇ ਸ਼ਾਇਦ ਉਹ ਕੰਪੇਨ ਕਰ ਰਹੇ ਆ ਤੇ ਦੇਖੋ ਉਹਨਾਂ ਦਾ ਹੱਕ ਹੈ, ਕੰਪੇਨ ਕਰ ਸਕਦੇ ਆ। ਅੰਕੜੇ ਦੀ ਗੱਲ ਕਰਾਂਗੇ ਜੀ।
ਹਾਂਜੀ, ਆਪਾਂ ਮੈਂ ਖੁਦ ਆਪ ਕੰਡੈਮ ਕਰਦੇ ਹਾਂ ਕਿਉਂਕਿ ਸਾਡਾ ਸਿੱਖ ਭਾਈ ਸਰਦਾਰ ਭਾਈ ਹੈ ਤੇ ਇਸ ਤਰ੍ਹਾਂ ਜੋ ਉਹਨਾਂ ਦਾ ਕੀਤਾ ਆਇਰਨ ਲਾਈਕ ਇਟ ਆਰ ਆਲ ਰਾਈਟ। ਇੱਥੇ ਪੋਲੀਟੀਕਲ ਜਿਹੜੇ ਲੀਡਰਸ ਨੇ ਉਹਨਾਂ ਦੇ ਉੱਤੇ ਇਸ ਤਰ੍ਹਾਂ ਦੇ ਜਿਹੜੇ ਵਰਬਲੀ ਹਰਾਸਮੈਂਟ ਜਾਂ ਫਿਰ ਇਸ ਤਰ੍ਹਾਂ ਘੇਰ ਕੇ ਉਹਨਾਂ ਦਾ ਵਿਰੋਧ ਕਰਨਾ, ਨਾਅਰੇਬਾਜ਼ੀ ਕਰਨੀ, ਇਟਸ ਨਾਟ ਅ ਗੁੱਡ ਸਾਈਨ ਆਫ ਕੈਨੇਡੀਅਨ ਪੋਲੀਟਿਕਸ ਦੇ ਵਿੱਚ ਇਸ ਤਰ੍ਹਾਂ ਦੀ ਜਿਹੜੀ ਗੱਲ ਹੁੰਦੀ ਹੈ। ਆਪਾਂ ਹੁਣ ਵਾਪਸ ਆਉਂਦੇ ਹਾਂ ਇੱਧਰ ਕੰਜ਼ਰਵੇਟਿਵ ਲੀਡਰਸ਼ਿਪ ਦੀ ਰੇਸ ਦੇ ਬਾਰੇ ਦੇ ਵਿੱਚ ਥੋੜੀ ਜਿਹੀ ਗੱਲਬਾਤ ਕਰਦੇ ਹਾਂ। ਕੱਲ ਜਿੰਨੀ ਪਹਿਲੀ ਡਿਬੇਟ ਪੱਖਵੀ ਹੋਈ ਸੀ, ਕੱਲ ਉਨੀ ਪੱਖਵੀ ਤਾਂ ਨਹੀਂ ਹੋਈ, ਪਰ ਫਿਰ ਵੀ ਕਾਫੀ ਜਿਹੜੀ ਗੱਲਬਾਤ ਚੱਲਦੀ ਰਹੀ। ਸਭ ਤੋਂ ਪਹਿਲਾਂ ਤਾਂ ਜਿਹੜੇ ਮੈਂ ਜਾਣਨਾ ਚਾਹਾਂਗਾ, ਪੀਅਰ ਪੋਲੀਵਰ ਨੇ ਜਿਹੜਾ ਬੈਂਕ ਆਫ ਕੈਨੇਡਾ ਦੇ ਗਵਰਨਰ ਨੂੰ ਹਟਾਉਣ ਦੀ ਗੱਲ ਕੀਤੀ ਹੈ, ਉਹਦੇ 'ਤੇ ਤੁਹਾਡਾ ਕੀ ਪ੍ਰਤੀਕਰਮ ਹੈ?
ਦੇਖੋ ਮੈਂ ਮੰਨਦਾ ਕਿ ਘੱਟੋ ਘੱਟ ਉਹਨਾਂ ਨੇ ਇੱਕ ਸਪਸ਼ਟਤਾ ਕਲੀਅਰਿਟੀ ਦਿੱਤੀ ਹੈ ਕਿ ਉਹ ਕੀ ਕਰਨਗੇ, ਨਹੀਂ ਤਾਂ ਵੈਸੇ ਤਾਂ ਪੋਲੀਟੀਸ਼ੀਅਨ ਗੱਲਾਂ ਗੋਲ ਹੀ ਕਰਦੇ ਹੁੰਦੇ ਆ ਨਾ ਕਿ ਅਸੀਂ ਆਹ ਕਰਾਂਗੇ, ਉਹ ਕਰਾਂਗੇ, ਸੋਚਾਂਗੇ, ਦੇਖਾਂਗੇ। ਉਹਨਾਂ ਨੇ ਇੱਕ ਕਲੀਅਰ ਮੈਸੇਜ ਦਿੱਤਾ ਹੈ ਕਿ ਉਹ ਬੈਂਕ ਆਫ ਕੈਨੇਡਾ ਦੇ ਗਵਰਨਰ ਜਿਹੜੇ ਹੈਗੇ ਉਹਨਾਂ ਦੀ ਪਰਫਾਰਮੈਂਸ ਤੋਂ ਖੁਸ਼ ਨਹੀਂ ਹੈਗੇ, ਕਿਉਂਕਿ ਇਨਫਲੇਸ਼ਨ ਨੂੰ ਰੋਕਣ 'ਚ ਬਹੁਤ ਫੇਲ ਰਹੇ ਆ। ਤੇ ਉਹਨਾਂ ਨੇ ਇਹ ਮੈਸੇਜ ਦਿੱਤਾ ਹੈ ਕਿ ਉਹ ਜੇਕਰ ਅਗਰ ਉਹ ਪ੍ਰਾਈਮ ਮਿਨਿਸਟਰ ਬਣਦੇ, ਜਦੋਂ ਬਣਦੇ, ਅਗਰ 2025 ਦੀ ਇਲੈਕਸ਼ਨ ਹੋਣੀ ਆ, ਅਗਰ NDP ਨੇ ਸਪੋਰਟ ਜਾਰੀ ਰੱਖੀ ਲਿਬਰਲ ਨੂੰ, ਤਾਂ ਉਹਨਾਂ ਨੇ ਕਿਹਾ ਕਿ ਮੈਂ ਪਹਿਲਾ ਕੰਮ ਬੈਂਕ ਆਫ ਕੈਨੇਡਾ ਦੇ ਗਵਰਨਰ ਹੈ ਉਹਨੂੰ ਹਟਾਵਾਂਗਾ। ਸੋ ਉਹਨਾਂ ਨੇ ਇਹ ਗੱਲ ਕਲੀਅਰ ਕਰ ਦਿੱਤੀ ਹੈ ਤੇ ਉਹਨਾਂ ਨੇ ਆਪਣੇ ਜੋ ਸੋ ਇਨਫਲੇਸ਼ਨ ਜਿਹੜਾ ਫਾਈਟ ਕਰਨਾ ਚਾਹੁੰਦੇ ਆ ਉਸਦੇ ਬਾਰੇ ਪੂਰੀ ਕਲੈਰਿਟੀ ਆਪਣੇ ਸਟੈਂਡ ਚ ਕੀਤੀ ਆ ਜੀ।
ਤੇ ਜੌਨ ਸ਼ਰੇ ਨੇ ਵੀ ਕਹਿੰਦੇ ਪੂਰੀ ਕਲੈਰਿਟੀ ਕੀਤੀ ਹੈ ਕਿ ਉਹ ਕਿਉਂ ਰਨ ਕਰ ਰਿਹਾ ਵਾ ਕੰਟਰੀ ਨੂੰ ਯੂਨਾਈਟ ਕਰਨ ਦੇ ਲਈ ਤੇ ਕੁਝ ਪਾਲਿਸੀਆਂ ਨੂੰ ਲੈ ਕੇ। ਜੌਨ ਸ਼ਰੇ ਤੇ ਆਪਣੇ ਪੀਅਰ ਪੋਲੀਵਰ ਫਰੰਟ ਰਨਰਸ ਲੱਗ ਰਹੇ ਨੇ, ਤੁਸੀਂ ਇਹਨਾਂ ਦੇ ਜੋ ਲੋਕਪ੍ਰਿਯਤਾ ਅਮੰਗ ਕੰਜ਼ਰਵੇਟਿਵ ਮੈਂਬਰਸ਼ਿਪ ਆ ਉਹਨਾਂ ਦੇ ਅੰਕੜੇ ਵੀ ਤੁਸੀਂ ਸ਼ੇਅਰ ਕਰ ਦਿੰਦੇ ਨੇ, ਪਲੱਸ ਕਿਹੜੇ ਲੀਡਰ ਵੱਲੋਂ ਸੋ ਫਾਰ ਕਿੰਨਾ ਫੰਡ ਰੇਜ਼ ਕੀਤਾ ਗਿਆ ਉਹਦੇ ਵੀ ਅੰਕੜੇ ਸ਼ੇਅਰ ਕਰ ਦਿਓ। ਮਿੰਟ ਆਪਣੇ ਪਾਸ ਢਾਈ ਨੇ
ਜੀ। ਦੇਖੋ ਜਗਦੀਸ਼ ਜੀ, ਜਿਹੜੀ ਐਗਜ਼ਿਸਟਿੰਗ ਮੈਂਬਰਸ਼ਿਪ ਦੇ ਵਿੱਚ ਪੀਅਰ ਪੋਲੀਵਰ ਬਹੁਤ ਉੱਤੇ ਆ, ਐਗਜ਼ਿਸਟਿੰਗ ਮੈਂਬਰਸ਼ਿਪ ਜਿਹੜੀ 1,80,000 ਦੱਸੀ ਜਾਂਦੀ ਹੈ, ਪਰ ਨਾਲ ਕੱਲ੍ਹ ਇਹ ਵੀ ਹੁਣ ਪਤਾ ਲੱਗਾ ਹੈ, ਕੱਲ੍ਹ ਲੀਸਾ ਰੇ ਟੀਵੀ ਉੱਤੇ ਦੱਸ ਰਹੇ ਸੀ ਕਿ ਸ਼ਾਇਦ, ਹੁਣ ਮੈਨੂੰ ਪਤਾ ਨਹੀਂ ਨੰਬਰ, ਮੈਨੂੰ ਯਕੀਨ ਨਹੀਂ ਆਉਂਦਾ ਕਿ 500,000 ਨਵਾਂ ਮੈਂਬਰ ਸਾਈਨ ਹੋਇਆ ਹੈ। ਉਹਦੇ ਵਿੱਚ ਪੀਅਰ ਪੋਲੀਵਰ ਦਾ ਹਿੱਸਾ ਵੀ ਬਹੁਤ ਵੱਡਾ ਆ, ਤੇ ਹੋ ਸਕਦਾ ਪੈਟ੍ਰਿਕ ਬਰਾਊਨ ਵੀ ਚੰਗੇ ਮੈਂਬਰ ਸਾਈਨ ਕਰ ਗਏ ਹੋਣ। ਸੋ ਉਹ ਅਖੀਰ ਵਿੱਚ ਜਦੋਂ ਪ੍ਰੋਪਰ ਸਾਰੇ ਨੰਬਰ ਆ ਜਾਣਗੇ ਉਦੋਂ ਵੀ ਆਪਾਂ ਕੁਛ ਕਹਿ ਸਕਦੇ ਹਾਂ ਕਿ ਕਿਹੜਾ ਉੱਪਰ ਕਿਹੜਾ ਥੱਲੇ ਆ, ਪਰ ਐਗਜ਼ਿਸਟਿੰਗ ਮੈਂਬਰਸ਼ਿਪ ਵਿੱਚ ਫੰਡ ਰੇਜ਼ਿੰਗ ਦੇ ਵਿੱਚ ਪੀਅਰ ਪੋਲੀਵਰ ਨੰਬਰ 1 ਆ, ਤੇ ਯੌਨ ਸ਼ਰੇ ਪਾਪੂਲੈਰਿਟੀ ਚ ਭਾਵੇਂ ਡਿਸਟੈਂਟ ਨੰਬਰ 2 ਆ, ਪਰ ਫੰਡ ਰੇਜ਼ਿੰਗ ਵਿੱਚ ਉਹ ਕਾਫੀ ਚੰਗਾ ਪ੍ਰਦਰਸ਼ਨ ਕਰ ਗਏ ਆ ਤੇ ਬਹੁਤ ਕਲੋਜ਼ ਸੈਕਿੰਡ ਹੈਗੇ ਆ। ਤੇ ਤੀਜੇ ਨੰਬਰ ਤੇ ਫੰਡ ਰੇਜ਼ਿੰਗ ਚ ਲੈਸਲੀ ਲੂਇਸ ਚੱਲ ਰਹੇ ਆ, ਤੇ ਪੈਟ੍ਰਿਕ ਬਰਾਊਨ ਨੂੰ ਮੈਨੂੰ ਹੈਰਾਨੀ ਹੋਈ ਕਿਉਂਕਿ ਪੈਟ੍ਰਿਕ ਬਰਾਊਨ ਦੀ ਸਟਰੈਂਥ ਆ ਫੰਡ ਰੇਜ਼ਿੰਗ, ਉਹ 4th ਨੰਬਰ ਤੇ ਸੀਗੇ ਪਿਛਲੇ ਕੁਆਟਰ ਦੇ ਵਿੱਚ। ਤੇ ਜਿਹੜੀ ਐਗਜ਼ਿਸਟਿੰਗ ਮੈਂਬਰਸ਼ਿਪ ਦੇ ਵਿੱਚ ਇਹ ਜੇ ਪੀਅਰ ਪੋਲੀਵਰ ਆਲਮੋਸਟ 60% ਦੇ ਲੱਗ ਗਿਆ, ਤੇ ਯੌਨ ਸ਼ਰੇ ਉਹ 20% ਤੋਂ ਹੇਠਾਂ ਆ, 15 ਤੋਂ ਉੱਤੇ ਜੋ ਲੱਗ ਰਿਹਾ ਅੰਕੜੇ। ਬਾਕੀ ਕੋਈ ਵੀ ਕੈਂਡੀਡੇਟ ਡਬਲ ਡਿਜਿਟ ਹਿੱਟ ਨਹੀਂ ਕਰ ਰਿਹਾ ਐਗਜ਼ਿਸਟਿੰਗ ਮੈਂਬਰਸ਼ਿਪ ਦੇ ਵਿੱਚ, ਬਾਕੀ ਕਿਸੇ ਵੀ ਲੀਡਰ ਦੀ ਚਾਹੇ ਲੈਸਨ ਲੂਇਸ ਤੇ ਚਾਹੇ ਪੈਟ੍ਰਿਕ ਬਰਾਊਨ ਆ, ਇੰਨੀ ਲੋਕਪ੍ਰਿਯਤਾ ਨਜ਼ਰ ਨਹੀਂ ਆ ਰਹੀ।
ਕੱਲ ਅੰਕੜੇ ਤੁਸੀਂ ਸ਼ੇਅਰ ਕਰ ਰਹੇ ਹੋ ਸੋਸ਼ਲ ਮੀਡੀਆ ਦੇ ਉੱਤੇ, ਆਪਣੇ ਪੈਟ੍ਰਿਕ ਬਰਾਊਨ ਸਿੰਗਲ ਡਿਜਿਟ ਦੇ ਵਿੱਚ ਹੀ ਆ, ਤੇ ਕਿਸ ਤਰ੍ਹਾਂ ਫਿਰ ਕਾਫੀ ਡਿਸਟੈਂਸ ਰਹੇਗਾ। ਮੈਂ ਆਈ ਵਿਲ ਸਟਿਲ ਵੇਟ ਫੋਰ ਜੂਨ 3rd ਜਦੋਂ ਲਾਸਟ ਨੰਬਰ ਇਹ ਆਪਣੇ ਸਾਰੇ ਸਬਮਿਟ ਕਰ ਦੇਣਗੇ।
ਆਈ ਥਿੰਕ ਬਿਲਕੁਲ ਜੀ,
ਸਟਿਲ ਹੋਲਡਿੰਗ ਆਨ ਟੂ ਹਿਸ ਮੈਂਬਰਸ਼ਿਪ।
ਨਹੀਂ ਮੈਂ ਜੀ ਬਿਲਕੁਲ ਇਹੀ ਕਹਿੰਦਾ, ਮੈਂਬਰਸ਼ਿਪ ਜਦੋਂ ਸਾਰੀ ਆ ਜਾਏਗੀ, ਜਦੋਂ ਪਤਾ ਲੱਗ ਜਾਏਗਾ ਅੰਕੜੇ ਕੀ ਆ, ਉਦੋਂ ਆਪਾਂ ਪੂਰੀ ਕਲੈਰਿਟੀ ਨਾਲ ਕਹਿ ਸਕਦੇ ਹਾਂ ਕਿ ਕਿਹੜਾ ਉੱਤੇ ਕਿਹੜਾ ਨਹੀਂ। ਪਰ ਹਾਂ, ਜੇ ਅੱਜ ਤੁਸੀਂ ਗੱਲ ਕਰੋ ਐਗਜ਼ਿਸਟਿੰਗ ਮੈਂਬਰਸ਼ਿਪ ਚ, ਉਹ ਫਿਰ ਮੈਂ ਵਿਦਆਊਟ ਡਾਊਟ ਕਹੂੰਗਾ ਉਹ ਚ ਪੀਅਰ ਪੋਲੀਵਰ ਦਾ ਡੈਫੀਨੇਟਲੀ ਹੱਥ ਉੱਤੇ ਹੈਗਾ ਆ। ਪਰ ਨਵੇਂ ਮੈਂਬਰਸ਼ਿਪ, ਮੈਂ ਕਹਿੰਦਾ ਅਗਰ ਜਿਸ ਤਰ੍ਹਾਂ ਦੇ ਅੰਕੜੇ ਆਉਣੇ ਆ, ਉਹ ਕਿਹੜੇ ਮੈਂਬਰ ਸਾਈਨ ਜ਼ਿਆਦਾ ਹੋਏ ਆ, ਕੀ ਹੋਇਆ, ਕਿਹਦੇ ਕੋਲ ਬਰੈਗਿੰਗ ਰਾਈਟਸ ਮਿਲਦੇ ਆ, ਉਹ ਤਾਂ 3 June ਤੋਂ ਬਾਅਦ ਹੀ ਪਤਾ ਲੱਗਣਾ ਆ। ਪਰ ਜਿਹੜੇ ਐਗਜ਼ਿਸਟਿੰਗ ਮੈਂਬਰਸ਼ਿਪ ਵਿੱਚ ਪਾਪੂਲੈਰਿਟੀ ਦੇ ਫੰਡ ਰੇਜ਼ਿੰਗ ਵਿੱਚ ਜੋ ਇੰਡੀਕੇਸ਼ਨ ਆ, ਉਹ ਚ ਪੀਅਰ ਪੋਲੀਵਰ ਦਾ ਹੱਥ ਉੱਤੇ।
ਥੈਂਕ ਯੂ ਬਾਬੂ ਜੀ, ਧੰਨਵਾਦ, ਆਪਣਾ ਸਮਾਂ ਸਾਥੀ ਮਿਲ ਚੁੱਕਿਆ, ਦੇਵਾ ਗਿਆ, ਫਿਰ ਮਿਲਦੀ ਉਮੀਦ ਨਾਲ, ਸਤਿ ਸ੍ਰੀ ਅਕਾਲ।
The views expressed on the preceding program may not necessarily be those of the owner or management of WTOR radio station.
A stunning house for sale in Mississauga. 4+1 bedroom, 4 bathroom, all brick home, the large kitchen, new stainless steel appliances, spotlights, backsplash and slate floors. The modern glass railing staircase, new flooring, new electric fireplace and the fully finished basement. Located in prestigious Aaron Mills area, easy access to 403, minutes from UFT campus, shopping and transit. For more information, call Arifa Muzaffar 647-898-6245 or Majid Jamal at 416-893-2223.
Bank Albala pesh karta hai Roshan Digital Account. Ab Bairun Mulk Mukim Pakistani ye account fauri digitally khulwa sakte hain. Abhi www.bankalfala.com visit karein, aaj hi apna Roshan Digital Account khulwayein. Is digital account mein jab chahe paise dalein aur jab chahe paise wapas le jayein aur payein apne mulk mein sarmayakari karne ke mauqe. ये बैंकिंग का नया अंदाज है और एक नए दौर का आगाज है। बैंक अल्फला, रोशन मुस्तकबिल, डिजिटल पाकिस्तान।
ਟਰੱਕਿੰਗ ਵਾਲੇ ਵੀਰੋ, ਧਿਆਨ ਨਾਲ ਸੁਣੋ, ਟਰੱਕ ਜਿੱਦਾਂ ਦਾ ਵੀ ਚਲਾਉਂਦੇ ਹੋ, ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ। ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ। ਲਓ ਜੀ, ਤੀਜੀ ਲੋਕੇਸ਼ਨ ਵੀ ਖੋਲਤੀ ਆ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਆਹੋ ਜੀ, ਕੋਈ ਅਪਾਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ। ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਕੁਇਕ ਟਰੱਕ ਲਿਊਬ, ਦ ਵਨ ਸਟਾਪ ਸ਼ਾਪ। 519-622-0660 ਜਾਂ quicktrucklube.com। QTL, ਬਿਕਾਜ਼ ਵੀ ਕੇਅਰ।
ਓ ਮਾਇਆ ਮਹਿੰਦੀ ਰੋਕਾ ਯਾ ਵਿਆਹ ਦਾ ਹੋਵੇ ਮੌਕਾ,
प्रेसिडेंट कन्वेंशन सेंटर
स्वीट महल वाले आदा बिल्कुल नवा प्रेसिडेंट कन्वेंशन सेंटर 100 to 700 तक की कैपेसिटी ते खाना उही लाजवाब स्वीट महल वाला प्रेसिडेंट कन्वेंशन सेंटर कन्वीनिएंटली लोकेटेड इन बॉर्न हुने कॉल करो आते अपनिया पार्टियां बुक कराओ 416-433-9191 416-433-9191
प्रेसिडेंट कन्वेंशन सेंटर
डाइवोर्स या कस्टडी दी लड़ाई जिंदगी दी सब तो औखी लड़ाई हुंदी है क्योंकि तुसी उस शख्स नाल लड़ रहे हुंदे हो जिस नाल तुहाडा घर परिवार ते तुहाडे बच्चे सांझे ने उस वक्त कई सवाल उठते ने कि प्रॉपर्टी किस कोल जाएगी कस्टडी